ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਤੇ ਡੇ ਲਾਈਟ ਸੇਵਿੰਗ ਦਾ ਨਵਾਂ ਸਾਲ ਚੜ ਚੁੱਕਾ ਤੇ ਅੱਜ ਸਮਾਂ ਬਦਲ ਚੁੱਕਾ, ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿਹੜੇ ਹਰਮਨ ਰੇਡੀਓ ਨਾਲ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਬੜੀ ਹੀ ਸ਼ਰਧਾ, ਸ਼ਿੱਦਤ ਤੇ ਮਿਹਨਤ ਦੇ ਨਾਲ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਉਹਨਾਂ ਦਾ ਬੜਾ ਤਹਿ ਦਿਲੋਂ ਧੰਨਵਾਦ ਹੈ। ਔਰ ਤੁਸੀਂ ਵੀ ਜੁੜੇ ਹੋਏ ਹੋ ਸਹਿਜ ਪਾਠਾਂ ਦੇ ਨਾਲ, ਗੁਰਬਾਣੀ ਦੇ ਨਾਲ ਜੁੜ ਰਹੇ ਹੋ, ਬੜੀ ਚੰਗੀ ਗੱਲ ਹੈ। ਕਾਫੀ ਮੈਸੇਜ ਵੀ ਆਉਂਦੇ ਨੇ ਤੇ ਫੋਨ ਵੀ ਆਉਂਦੇ ਨੇ, ਬਹੁਤ ਸੋਹਣਾ ਲੱਗਦਾ। ਔਰ ਪਿਆਰਿਓ, ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕੌਫ ਸਾਹਿਬ ਸਟੂਡੀਓ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਤੇ ਆਓ ਫਿਰ ਸਾਰੇ ਰਲੀਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੈਲੰਡਰ ਉੱਤੇ ਅੱਜ 4 ਅਕਤੂਬਰ ਹੋ ਚੁੱਕਾ ਹੈ, ਦਿਨ ਐਤਵਾਰ ਆਸਟ੍ਰੇਲੀਆ ਚ ਚੜ੍ਹ ਗਿਆ ਹੈ। ਸਵੇਰ ਦੇ 8:02 ਈਸਟ ਕੋਸਟ ਤੇ ਹੋ ਗਏ ਨੇ ਔਰ 1 ਘੰਟਾ ਅੱਗੇ ਸੂਈਆਂ ਰਾਤ ਦੇ 2 ਵਜੇ ਦੀਆਂ ਹੋਈਆਂ ਪਈਆਂ ਨੇ, ਪਰ ਕੁਈਨਜ਼ਲੈਂਡ ਦੇ ਵਿੱਚ 1 ਘੰਟਾ ਪਿੱਛੇ ਹੀ ਹੈ ਹਜੇ, ਕਿਉਂਕਿ ਉਹ ਡੇ ਲਾਈਟ ਸੇਵਿੰਗ ਨੂੰ ਨਹੀਂ ਮੰਨਦੇ। ਉੱਥੇ 7:02 ਹੋਏ ਨੇ। ਐਡਲੇਡ ਦੇ ਵਿੱਚ 7:32 ਹੋਏ ਨੇ। ਪਰਥ ਦੇ ਵਿੱਚ ਸਵੇਰ ਦੇ 5:02 ਹੋਏ ਨੇ। ਸੋ ਉੱਥੇ ਵੱਡਾ ਤੜਕਾ, ਵੱਡਾ ਤੜਕਾ ਹੀ ਰੱਖ ਲਓ ਛੁੱਟੀਆਂ, ਤੇ ਬਹੁਤ ਵੱਡਾ ਤੜਕਾ ਇੰਡੀਆ ਦੇ ਵਿੱਚ। ਉੱਥੇ 2:32 ਹੁਣ 33 ਹੋ ਗਏ ਨੇ। ਤੇ ਲੰਡਨ ਦੇ ਵਿੱਚ ਉੱਥੇ ਹਜੇ ਡੇ ਲਾਈਟ ਸੇਵਿੰਗ ਖਤਮ ਹੋਣੀ ਹੈ ਥੋੜੇ ਹਫ਼ਤਿਆਂ ਤੱਕ, ਤੇ ਉੱਥੇ ਰਾਤ ਦੇ 10:03 ਹੋਏ ਨੇ ਸ਼ਨਿਚਰਵਾਰ 3 ਅਕਤੂਬਰ ਦੇ। 5:03 ਨਿਊਯਾਰਕ ਚ ਹੋਏ ਨੇ ਤੇ ਦੁਪਹਿਰ ਦੇ 2:03 ਵੈਨਕੂਵਰ ਤੇ LA ਦੇ ਵਿੱਚ ਹੋਇਆ ਇਹ ਸਮਾਂ। ਸੋ ਸਮੇਂ ਦਾ ਬਦਲਾਵ 1-2 ਹਫ਼ਤੇ ਲੱਗੇਗਾ ਮੁੜ ਕੇ ਇੱਕ ਦੂਜੇ ਨੂੰ ਐਡਜਸਟ ਕਰਨ ਵਾਸਤੇ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ, ਈਵਨ ਆਸਟ੍ਰੇਲੀਆ ਤੋਂ, ਕੁਈਨਜ਼ਲੈਂਡ ਤੋਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਿੰਤਨ ਕਰਾਂਗੇ, ਗੀਤ ਸੁਣਾਂਗੇ, ਮੌਸਮ ਤੇ ਗੱਲਾਂ ਦਿਲ ਵਾਲੀਆਂ ਆਪਾਂ ਸਾਂਝੀਆਂ ਕਰਾਂਗੇ। ਸਵੇਰ ਦੀ ਵਿਜੇ ਵਿਰਦੀ ਉਹਨਾਂ ਨੇ ਇੱਕ ਤਸਵੀਰ ਸਾਂਝੀ ਕਰ ਦਿੱਤੀ ਹੈ ਮੇਰੇ ਨਾਲ, ਤੇ ਬਹੁਤ ਵਧੀਆ ਜੀ। ਔਰ ਉਸ ਤੋਂ ਇਲਾਵਾ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਤੇ ਅਸੀਂ ਬਹੁਤ ਹੀ ਰੌਚਕ ਜਾਣਕਾਰੀਆਂ ਅਰਦਾਸ ਸੰਬੰਧਿਤ ਅੱਗੇ ਤੋਰਾਂਗੇ। ਔਰ ਅੱਜ ਬੁੰਗਿਆਂ ਦੀ ਗੱਲ ਕੀਤੀ ਜਾਏਗੀ, ਬੜੀ ਇੰਟਰਸਟਿੰਗ ਇਨਫੋਰਮੇਸ਼ਨ ਹੈ ਜਿਹੜੀ ਅੱਜ ਸ਼ੇਅਰ ਕੀਤੀ ਜਾਏਗੀ। ਅਗਰ ਤੁਸੀਂ ਵੀ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਸਾਡੀ ਚਲੰਤ ਮਾਮਲੇ ਦੇ ਗੱਲਾਂ ਬਾਤਾਂ ਦੇ ਵਿੱਚ, ਜਾਂ ਕੋਈ ਵੀ ਟੌਪਿਕ ਦੇ ਉੱਤੇ ਗੱਲ ਕਰਨਾ ਚਾਹੁੰਦੇ ਹੋ, ਕਰਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਲਿਖ ਭੇਜੋ ਈਮੇਲ request@harmanradio.com ਜਾਂ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਭੇਜ ਸਕਦੇ ਹੋ। ਤੇ ਅੱਜ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਡੇ ਲਾਈਟ ਸੇਵਿੰਗ ਸ਼ੁਰੂ ਹੋ ਗਈ ਹੈ ਆਸਟ੍ਰੇਲੀਆ ਦੇ ਵਿੱਚ, ਤੇ ਇਹ ਜਿਹੜਾ ਕੰਸੈਪਟ ਹੈ ਡੇ ਲਾਈਟ ਸੇਵਿੰਗ ਦਾ, ਇਹ ਕੰਪਰੀਹੈਂਡ ਕਰਨਾ, ਦਿਮਾਗ ਦੇ ਵਿੱਚ ਲੈ ਕੇ ਆਉਣਾ, ਇਹ ਕਈ ਵਾਰੀ ਬੜਾ ਔਖਾ ਲੱਗਦਾ ਆ। ਜਦੋਂ ਅਸੀਂ ਆਏ ਇੱਥੇ ਛੋਟੇ ਤਾਂ ਡੇ ਲਾਈਟ ਸੇਵਿੰਗ ਦੀ ਗੱਲ ਹੋਈ, ਘੜੀਆਂ ਮੂਹਰੇ ਕਰਤੀਆਂ, ਤਾਂ ਸਾਨੂੰ ਬੜੀ ਹੈਰਾਨੀ ਹੋਈ ਵੀ ਇਹ ਕੀ ਮਤਲਬ ਸਾਰਾ ਕੰਟਰੀ ਤੇ ਘੜੀ ਮੂਹਰੇ ਕਰ ਦਿੰਦਾ ਤੇ ਅਸੀਂ ਹੱਸਣਾ ਵੀ ਅਸੀਂ ਤਾਂ ਸਕੂਲ ਚ ਘੜੀ ਮੂਹਰੇ ਕਰਦੇ ਸੀ ਮੈਡਮ ਨੂੰ ਦੱਸਣ ਲਈ ਜਾਂ ਘੰਟੀ ਵਾਲੇ ਨੂੰ ਦੱਸਣ ਲਈ ਵੀ ਉਹ ਤੇਰੀ ਟਾਈਮ ਹੋ ਗਿਆ ਪੀਰੀਅਡ ਖਤਮ ਹੋਣ ਦਾ ਤੇ ਥੋੜੇ ਮਿੰਟ ਦਾ ਅਸੀਂ ਕਰਕੇ ਦੇਖੀ ਆ ਪਰ ਇੱਕ ਘੰਟਾ ਸਾਰਾ ਹੀ ਕੰਟਰੀ ਕਰੀ ਜਾਂਦਾ ਇਹ ਸਾਡੇ ਲਈ ਪਰੇਸ਼ਾਨੀ ਵਾਲੀ ਗੱਲ ਸੀ ਉਸ ਵੇਲੇ ਖੈਰ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਯੂਸ ਟੂ ਨਹੀਂ ਸੀ ਪਰ ਕਿਤੇ ਕਿਤੇ ਜਦੋਂ ਮੈਚ ਦੇਖਦੇ ਹੁੰਦੇ ਸੀ ਤੇ ਇੱਧਰ ਅਸੀਂ ਪੰਜਾਬ ਦੇ ਵਿੱਚ ਹੋਣਾ ਤੇ ਕਲਕੱਤੇ ਤੋਂ ਲਾਈਵ ਚੱਲਦਾ ਹੋਣਾ ਈਡਨ ਗਾਰਡਨ ਤੋਂ ਮੈਚ ਤਾਂ ਉੱਧਰ ਹਨੇਰਾ ਹੋਇਆ ਹੋਣਾ ਲਾਈਟਾਂ ਜਗਦੀਆਂ ਹੋਣੀਆਂ ਬਾਹਰ ਉਹਨੇ ਦਿਖਾਉਣਾ ਹਨੇਰਾ ਹੋਇਆ ਸਾਡੇ ਹਜੇ ਸੂਰਜ ਹੁੰਦਾ ਸੀ ਸੋ ਤਕਰੀਬਨ 40-45 ਮਿੰਟ ਦਾ ਫਰਕ ਬੰਗਾਲ ਦਾ ਤੇ ਪੰਜਾਬ ਦਾ ਇੰਨਾ ਕੁ ਪੈ ਜਾਂਦਾ ਆ ਸੂਰਜ ਦੀ ਲਾਈਟ ਦੇ ਮੁਤਾਬਕ ਇੱਧਰ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਕੋਫ ਸਾਰਬਰ ਜਾਂ ਸਿਡਨੀ ਆ ਇੱਥੇ ਹਨੇਰਾ ਬਾਅਦ ਚ ਹੁੰਦਾ ਆ ਪਰ ਅਸੀਂ ਗ੍ਰਿਫਥ ਦੀਆਂ ਕਈ ਵਾਰੀ ਤਸਵੀਰਾਂ ਦੇਖੀਆਂ ਉੱਥੇ ਪਹਿਲਾਂ ਹੋ ਜਾਂਦਾ ਕਿਉਂਕਿ ਤਕਰੀਬਨ 350 ਕਿਲੋਮੀਟਰ ਦਾ ਫਰਕ ਹੈ ਅੰਦਰ ਨੂੰ ਪਰ ਕਿਉਂਕਿ ਨਿਊ ਸਾਊਥ ਵੇਲਸ ਦੇ ਵਿੱਚ ਹੋਣ ਕਰਕੇ ਸਾਰੇ ਟਾਈਮ ਤਾਂ ਵੱਖਰੇ ਵੱਖਰੇ ਨਹੀਂ ਹੋ ਸਕਦੇ ਸੋ ਸਾਰੀ ਸਟੇਟ ਦਾ ਇੱਕ ਹੀ ਟਾਈਮ ਹੈ ਇਹ ਜਿਹੜਾ ਟਾਈਮ ਹੈ ਕਲੋਕ ਬਾਇਆ ਹੋਇਆ 360 ਦਾ ਘੇਰਾ ਅਸੀਂ ਕੱਟਿਆ ਹੋਇਆ ਆ ਇਹ ਮੈਨ ਮੇਡ ਹੈ ਇਹ ਬੰਦੇ ਨੇ ਆਪਣੀ ਸਹੂਲਤ ਵਾਸਤੇ ਬਣਾਇਆ ਹੋਇਆ ਇਹ ਰੱਬੀ ਸਮਾਂ ਨਹੀਂ ਹੈਗਾ ਨੈਚੁਰਲ ਸਮਾਂ ਨਹੀਂ ਹੈਗਾ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਨੂੰ ਦੱਸਦਾ ਕਿ ਕੁਦਰਤੀ ਸਮਾਂ ਨਹੀਂ ਹੈਗਾ ਖੈਰ ਕੁਦਰਤ ਵੀ ਰੱਬ ਨੇ ਹੀ ਬਣਾਈ ਹੈ ਪਰ ਜਿਹੜੇ ਕਹਿੰਦੇ ਨਹੀਂ ਅਸੀਂ ਕੁਦਰਤ ਨੂੰ ਮੰਨਦੇ ਹਾਂ ਰੱਬ ਨੂੰ ਨਹੀਂ ਮੰਨਦੇ ਸੋ ਇਟਸ ਓਕੇ ਤੇ ਉਹ ਇਹ ਜਿਹੜਾ ਕੁਦਰਤੀ ਕਲੋਕ ਨਹੀਂ ਹੈਗਾ ਸਾਡੇ ਅੰਦਰ ਕਈ ਤਰ੍ਹਾਂ ਦੇ ਕਲੋਕ ਲਾਏ ਹੋਏ ਆ ਰੱਬ ਨੇ ਜਿਸ ਤਰ੍ਹਾਂ ਇੱਕ ਮਸ਼ੀਨ ਹੈ ਉਸ ਮਸ਼ੀਨ ਮਤਲਬ ਕਾਰ ਹੀ ਰੱਖ ਲਓ ਉਹਦੇ ਵਿੱਚ ਇੱਕ ਓਪਰੇਟਿੰਗ ਸਿਸਟਮ ਹੈ ਜਿਹੜਾ ਟਾਈਮ ਸਾਨੂੰ ਦਿਖਾ ਰਿਹਾ ਆ ਗੱਡੀ ਦਾ ਟਾਈਮ ਦਿਖਾ ਰਿਹਾ ਹੈ ਹੁਣ ਉਹਦੇ ਅੰਦਰ ਹੋਰ ਕਈ ਵਾਰੀ ਚਿਪਸ ਦੇ ਵਿੱਚ ਕਲੋਕ ਲੱਗੇ ਹੁੰਦੇ ਟਾਈਮ ਕੀਪਿੰਗ ਕਲੋਕਸ ਜਿਹੜੇ ਕਿ ਆਪਣੇ ਹਿਸਾਬ ਦੇ ਨਾਲ ਕਾਊਂਟਸ ਪਲਸਿਸ ਨੂੰ ਰੱਖਦੇ ਆ ਉਸ ਹਿਸਾਬ ਨਾਲ ਉਹ ਆਪਣੇ ਜਿਹੜੇ ਰੂਟੀਨਸ ਆ ਸਬ ਰੂਟੀਨਸ ਆ ਉਹਨੂੰ ਕਾਲ ਕਰਦੇ ਆ ਉਹਦੇ ਵੱਖਰੇ ਆ ਇੱਦਾਂ ਹੀ ਸਾਡੇ ਸਰੀਰ ਦੇ ਵਿੱਚ ਮਿੱਤਰ ਪਿਆਰਿਓ ਬਹੁਤ ਤਰ੍ਹਾਂ ਦੇ ਕਲੋਕ ਲੱਗੇ ਹੋਏ ਨੇ ਇੱਕੋ ਹੀ ਕਲੋਕ ਨਹੀਂ ਹੈਗਾ ਰਾਤ ਵਾਲਾ ਕਲੋਕ ਹੋਰ ਹੈ ਦਿਨ ਵਾਲਾ ਹੋਰ ਹੈ ਕਈ ਜਿਹੜੇ ਸਿਸਟਮ ਹੈ ਸਾਡੇ ਉਹ ਸੂਰਜ ਦੇ ਨਾਲ ਸਿੰਕ ਨੇ ਜਿਸ ਤਰ੍ਹਾਂ ਸਾਡੀ ਪਾਚਣ ਸ਼ਕਤੀ ਹੈ ਸਾਡਾ ਜਿਹੜਾ ਦਿਲ ਹੈ ਇਹ ਜਿਹੜੇ ਸਿੰਗੂਲਰ ਜਿੰਨੇ ਵੀ ਸਾਡੇ ਔਰਗਨਸ ਨੇ ਸਿੰਗੂਲਰ ਫੰਕਸ਼ਨਸ ਨੇ ਉਹ ਸਾਰੇ ਸਾਡੇ ਸੋਲਰ ਨੇ ਸੂਰਜ ਉਹਨੂੰ ਕਹਿੰਦੇ ਸੂਰਜ ਵੰਸ਼ੀ ਉਹ ਸੂਰਜ ਦੀ ਵੰਸ਼ ਚੋਂ ਨੇ ਕਈ ਹੈਗੇ ਚੰਦਰ ਵੰਸ਼ੀ ਕਈ ਜਿਹੜੇ ਕਲੋਕ ਨੇ ਜਿਸ ਤਰ੍ਹਾਂ ਸਾਡਾ ਰੀਪ੍ਰੋਡਕਟਿਵ ਸਿਸਟਮ ਹੈ ਪੈਦਾ ਕਰਨ ਵਾਲਾ ਸਿਸਟਮ ਹੈ ਸਾਡਾ ਜਿਹੜਾ ਪਾਣੀਆਂ ਦਾ ਸਿਸਟਮ ਹੈ ਬੋਡੀ ਦੇ ਵਿੱਚ ਉਹ ਮੂਨ ਦੇ ਹਿਸਾਬ ਨਾਲ ਚੰਦਰਮਾ ਦੇ ਹਿਸਾਬ ਨਾਲ ਸਮਾਂ ਉਹ ਸੈੱਟ ਕੀਤਾ ਹੋਇਆ ਹੈ ਕੁਦਰਤ ਨੇ ਸੋ ਇਹ ਦੋ ਕਲੋਕ ਤਾਂ ਡੈਫੀਨੇਟਲੀ ਸਾਡੇ ਸਰੀਰ ਦੇ ਅੰਦਰ ਸਾਈਮਲਟੇਨੀਅਸਲੀ ਚੱਲਦੇ ਨੇ ਬਰਾਬਰ ਸੋ ਇਹ ਕਿਵੇਂ ਹੋ ਗਿਆ ਕਿ ਦੋ ਸਮੇਂ ਚੱਲਦੇ ਆ ਕੁਦਰਤ ਦੇ ਵਿੱਚ ਵੀ ਤਾਂ ਦੇਖੋ ਇਸੇ ਤਰ੍ਹਾਂ ਚੱਲਦੇ ਨੇ ਨਾ ਸੂਰਜ ਆਪਣੇ ਟਾਈਮ ਨਾਲ ਚੜ ਰਿਹਾ ਚੰਦਰਮੇ ਦਾ ਆਪਣਾ ਟਾਈਮ ਹੈ ਸੋ ਜੇ ਅਸੀਂ ਚੰਦਰਮਾ ਨੂੰ ਮੰਨ ਲਈਏ ਆਧਾਰ ਤਾਂ ਚੰਦਰਮਾ ਦਾ ਜਿਹੜਾ 28 ਜਾਂ 29 ਦਿਨ ਦਾ ਬਣਦਾ ਆ ਮਹੀਨਾ ਇੰਨੇ ਦੇਰ ਬਾਅਦ ਗੇੜਾ ਕੱਢਦਾ ਸੂਰਜ ਨੂੰ ਭੁੱਲ ਜਾਈਏ ਪਰ ਜੇ ਸੂਰਜ ਹੈ ਉਹਦੇ ਵਿੱਚ ਵੀ ਥੋੜਾ ਜਿਹਾ ਫਲਾਅ ਹੈਗਾ ਉਹ 365 ਦਿਨ ਬਣਦੇ ਨੇ ਸੋ ਪੈਰਲਲ ਸਮਾਂ ਜਿਹੜਾ ਆ ਉਹ ਕਈ ਲੇਅਰਸ ਦੇ ਵਿੱਚ ਚੱਲ ਰਿਹਾ ਉਸ ਤੋਂ ਬਾਅਦ ਇੱਕ ਸਿਡਰੀਅਲ ਕੈਲੰਡਰ ਹੁੰਦਾ ਆ ਜਿਹੜਾ ਕਿ ਇੱਕ ਸਾਰੇ ਪਲੈਨਟ ਮੂਵ ਕਰ ਰਿਹਾ ਇੱਕ ਉਹ ਜਾਂ ਗੇੜਾ ਕੱਢ ਕੇ ਆਉਂਦੇ ਆ ਉਹਨੂੰ ਵੀ ਉਹ ਵੀ ਕਲੋਕ ਹੈ ਇੱਕ ਫਿਰ ਗਲੈਕਸੀ ਦਾ ਵੀ ਕਲੋਕ ਹੁੰਦਾ ਹੈ ਜਦੋਂ ਗਲੈਕਸੀ ਗੇੜਾ ਕੱਢਦੀ ਹੈ ਉਹ ਵੀ ਹੈ ਇੱਕ ਧਰੂ ਤਾਰੇ ਦਾ ਕਲੋਕ ਹੈ ਜਿਹੜਾ ਸਿਡਰੀਅਲ ਕਲੋਕ ਜਿਹੜਾ ਐਕਸਿਸ ਦੇ ਉੱਪਰ ਆਪਣੀ ਘੁੰਮਦੀ ਆ ਉਹ 10,000 ਸਾਲ ਦਾ ਕਲੋਕ ਹੈ 10,000 ਸਾਲ ਬਾਅਦ ਉਹ ਜਿਹੜਾ ਧਰੂ ਤਾਰਾ ਆਪਣਾ ਬਦਲਦਾ ਆ ਸੈਂਟਰ ਸੋ ਬਹੁਤ ਸਾਰੇ ਕੁਦਰਤ ਨੇ ਜਿਹੜੇ ਚੱਕਰ ਹੈ ਕਲੋਕ ਹੈ ਨੈਚੁਰਲੀ ਬਣਾਏ ਹੋਏ ਆ ਜਿਨ੍ਹਾਂ ਤੋਂ ਦੇਖ ਕੇ ਮਨੁੱਖ ਆਪਣੀ ਸੁਵਿਧਾ ਦੇ ਅਨੁਸਾਰ ਸਮਾਂ ਘੜ ਲੈਂਦਾ ਆ ਔਰ ਕਈ ਘੜਾ ਘੜਦੇ ਨੇ ਪੈਰਾਂ ਨਾਲ ਪੈਰ ਜਿਹੜੇ ਆ ਉਹ ਸਾਰਿਆਂ ਨਾਲ ਕੁਦਰਤੀ ਸਮਾਂ ਜਿਹੜਾ ਆ ਉਹ ਪੈਰਾਂ ਦਾ ਆ ਕਿ 4 ਪੈਰ ਦਿਨ ਦੇ ਤੇ 4 ਪੈਰ ਰਾਤ ਦੇ ਇਹਦੇ ਬਾਰੇ ਵੀ ਕਿਤੇ ਲਿਖਾਂਗੇ ਕਿਤੇ ਇਹਦੇ ਬਾਰੇ ਵੀ ਖੁਲਾਸੇ ਕਰਾਂਗੇ ਪਰ ਸਾਰਿਆਂ ਨਾਲ ਬੈਸਟ ਟਾਈਮ ਤੁਹਾਨੂੰ ਕੋਈ ਔਜ਼ਾਰ ਨਹੀਂ ਚਾਹੀਦਾ, ਤੁਹਾਨੂੰ ਕੋਈ ਸੰਦ ਨਹੀਂ ਚਾਹੀਦਾ, ਤੁਹਾਨੂੰ ਕੋਈ ਬਹੁਤੀ ਜ਼ਿਆਦਾ ਮੈਥੇਮੈਟਿਕ ਨਹੀਂ ਚਾਹੀਦੀ। ਤੁਸੀਂ ਤਾਰਿਆਂ ਦੇ, ਚੰਦ ਦੇ, ਸੂਰਜ ਦੇ ਹਿਸਾਬ ਦੇ ਨਾਲ ਆਪਣੇ ਆਪ ਸਮਾਂ ਜਿਹੜਾ ਕਰ ਸਕਦੇ ਹਾਂ ਔਰ ਕਹਿ ਸਕਦੇ ਹਾਂ ਦੋ ਪਹਿਰ, ਹੁਣ ਆਪਾਂ ਕਹਿੰਦੇ ਦੋ ਪਹਿਰ, ਮਤਲਬ ਦੋ ਪਹਿਰ ਬੀਤ ਚੁੱਕੇ ਨੇ। ਦੁਪਹਿਰ ਇੱਕ, ਰਾਤ ਇੱਕ ਪਹਿਰ ਰਹਿੰਦੀ ਰਾਤ, ਜਿਹੜਾ ਤੜਕੇ ਵਾਲਾ ਹੈ, ਆਸਾ ਦੀ ਵਾਰ ਜਦੋਂ ਸ਼ੁਰੂ ਹੁੰਦੀ ਹੈ। ਸੋ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾਂ, ਰਾਤ ਦਾ ਪਹਿਲਾ ਪਹਿਰ ਜਦੋਂ ਸੂਰਜ ਡੁੱਬ ਜਾਂਦਾ ਤੇ ਉਹ ਤੋਂ ਬਾਅਦ ਜਿਹੜੀਆਂ ਦੋ ਘੜੀਆਂ ਢਾਈ ਘੜੀਆਂ ਆ ਉਹਨੂੰ ਪਹਿਲਾ ਪਹਿਰ ਕਹਿੰਦੇ ਆ। ਸੋ ਇਹ ਜਿਹੜੇ ਸਮੇਂ ਆ, ਸਮੇਂ ਦੀ ਵੰਡ ਹੈ, ਇਹ ਜੁਗਾਂ ਜਗੰਤਰਾਂ ਤੋਂ ਪੁਰਾਣੀ ਜਿਹੜੀ ਚੱਲਦੀ ਹੈ ਤੇ ਇਸ ਨੂੰ ਸੁਵਿਧਾ ਦੇ ਅਨੁਸਾਰ ਸਮੇਂ ਸਮੇਂ ਸਿਰ ਲੋਕ ਕਰਦੇ ਨੇ। ਤੇ ਡੇਲਾਈਟ ਸੇਵਿੰਗ ਦੀ ਹਿਸਟਰੀ ਤੁਹਾਨੂੰ ਦੱਸ ਦਈਏ, ਕਿਉਂਕਿ ਅੱਜ ਸ਼ੁਰੂ ਹੋਈ ਹੈ, ਬਹੁਤ ਸਾਰੇ ਸੱਜਣ ਮਿੱਤਰਾਂ ਨੂੰ ਸ਼ਾਇਦ ਨਾਮ ਵੀ ਪਤਾ ਹੋਵੇ ਕਿ ਇਹ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ ਵਰਤੀ ਗਈ ਸੀ 1908 ਦੇ ਵਿੱਚ, ਔਰ ਉਹਨਾਂ ਨੇ ਲੋਕਲ ਲੋਕਾਂ ਨੇ ਨਾ, ਜਿਹੜਾ ਆਪਣਾ ਕਲੋਕ ਹੈ ਪੋਰਟ ਆਰਥਰ ਓਂਟਾਰੀਓ ਦੇ ਵਿੱਚ, ਉਹ ਇੱਕ ਘੰਟਾ ਅੱਗੇ ਕਰ ਲਿਆ ਸੀਗਾ ਤੇ ਉਹ ਪਹਿਲਾ ਸਮੂਹਕ ਡੇਲਾਈਟ ਸੇਵਿੰਗ ਕੀਤੀ ਸੀ। ਪਰ ਇਸ ਨੂੰ ਦੇਸ਼ ਪੱਧਰ ਤੇ, ਸਰਕਾਰੀ ਪੱਧਰ ਤੇ ਜਰਮਨ ਨੇ 1916 ਦੇ ਵਿੱਚ ਲਾਗੂ ਕੀਤਾ ਸੀ, ਜਦੋਂ ਜਰਮਨ ਆਸਟਰੀਆ ਤੇ ਰਾਜ ਕਰਦਾ ਸੀ ਤੇ ਉਹ ਇੱਕ ਸਮਾਂ, ਕਿਉਂਕਿ ਉੱਥੇ ਸੂਰਜ ਦਾ ਪੈ ਜਾਂਦਾ ਸੀ ਚੱਕਰ ਦਿਨ ਦਾ ਰਾਤ ਦਾ, ਤੇ ਉਹ ਫਿਰ ਇੱਕ ਘੰਟਾ ਕਲੋਕ ਅੱਗੇ ਕਰ ਦਿੰਦੇ ਸੀ ਜਰਮਨੀ ਤੇ ਆਸਟਰੀਆ ਉਹ ਸਹੀ ਕਰਨ ਨੂੰ, ਕਿਉਂਕਿ ਰਾਜ ਵੱਡਾ ਸੀ ਉਹਨਾਂ ਦਾ। ਸੋ 1916 ਦੇ ਵਿੱਚ ਉਹਨਾਂ ਨੇ ਇਸ ਨੂੰ ਲਾਗੂ ਕੀਤਾ। ਪਰ ਇਹ ਜਿਹੜਾ ਕਲੋਕ ਹੈ, ਇਹ ਇਨਵੈਂਟ ਕਿਨ ਕੀਤਾ, ਕਿਨ ਲਿਆਂਦਾ ਨਾ, ਇਹ ਅਸਲ ਦੇ ਵਿੱਚ ਨਿਊਜ਼ੀਲੈਂਡ ਦੇ ਇੱਕ ਸਾਇੰਟਿਸਟ ਨੇ ਜਾਰਜ ਵਰਨਨ ਹਡਸਨ ਤੇ ਬ੍ਰਿਟਿਸ਼ ਬਿਲਡਰ ਵਿਲੀਅਮ ਵਿਲਟ, ਉਹਨਾਂ ਨੇ 1895 ਦੇ ਵਿੱਚ ਇੱਕ ਪੇਪਰ ਸਬਮਿਟ ਕੀਤਾ ਸੀ ਵਿਲਿੰਗਟਨ ਫਿਲੋਸਫੀਕਲ ਸੋਸਾਇਟੀ ਨੂੰ, ਜਿਹਦੇ ਵਿੱਚ ਉਹਨਾਂ ਨੇ ਅਕਤੂਬਰ ਦੇ ਮਹੀਨੇ ਦੇ ਵਿੱਚ 2 ਘੰਟੇ ਮੋਹਰੇ ਕਰਨ ਦਾ ਕਲੋਕ ਦਾ ਪ੍ਰਪੋਜ਼ਲ ਦਿੱਤਾ ਸੀ ਤੇ ਮਾਰਚ ਦੇ ਵਿੱਚ 2 ਘੰਟੇ ਪਿੱਛੇ ਕਰਨ ਦਾ ਦਿੱਤਾ ਸੀ। ਸੋ ਉਹਨਾਂ ਦਾ ਜਿਹੜਾ ਪੇਪਰ ਜਿਹੜਾ ਆ ਉਹ ਜਦੋਂ ਸਬਮਿਟ ਕੀਤਾ ਤੇ ਦੇਖ ਲਓ ਫਿਰ 10-15 ਸਾਲ ਕਿਸੇ ਨੇ ਉਹ ਗੱਲ ਗੋਲੀ ਨਹੀਂ, ਪਰ ਫਿਰ ਕਿਸੇ ਉਹ ਕੈਨੇਡੀਅਨ ਦੇ ਆਈਡੀਆ ਆਇਆ ਤੇ ਉਹਨਾਂ ਨੇ ਉਹ ਅਪਣਾ ਲਿਆ। ਸੋ ਇਹ ਹੈ ਜੀ ਇਤਿਹਾਸ ਕਿਸ ਤਰ੍ਹਾਂ ਇਹ ਆਈਡੀਆ ਆਇਆ। ਪਰ ਇਹ ਜਿਹੜਾ ਟਾਈਮ ਅੱਗੇ ਪਿੱਛੇ ਕਰਨਾ, ਕਲੋਕ ਅੱਗੇ ਪਿੱਛੇ ਕਰਨੇ, ਸਮਾਂ, ਇਹ ਆਈਡੀਆ ਜਿਹੜਾ ਆ, ਕਿਉਂਕਿ ਕੁਦਰਤੀ ਤੌਰ ਤੇ ਕਲੋਕ ਚੱਲਦੇ ਹਰ ਬੰਦੇ ਨੂੰ ਪਤਾ ਸੀ ਭਾਰਤੀ ਸੱਭਿਅਤਾਵਾਂ ਦੇ ਵਿੱਚ, ਜਿਹੜੀ ਈਸਟਰਨ ਸੱਭਿਅਤਾਵਾਂ ਦੇ ਵਿੱਚ, ਕਿ ਇਹ ਇਸ ਪੈਰਾਂ ਦੇ ਹਿਸਾਬ ਨਾਲ ਚੱਲਦਾ ਸੀ ਹਰ ਬੰਦੇ ਨੂੰ, ਐਵਰੀਬਡੀ ਹੈਡ ਅ ਨੌਲੇਜ। ਪਰ ਜਦੋਂ ਇਹ ਵੈਸਟਰਨ ਟਾਈਮ ਆਇਆ ਤੇ ਸਿਰਫ ਜਿਹਨਾਂ ਕੋਲ ਘੜੀਆਂ ਹੁੰਦੀਆਂ ਸੀ ਉਹਨਾਂ ਨੂੰ ਘੜੀ ਦੇ ਮੁਤਾਬਕ ਦੇਖ ਕੇ ਪਤਾ ਲੱਗਦਾ ਸੀ ਵੀ ਕਿਹੜਾ ਟਾਈਮ ਹੈ। ਦੇਰ ਵਾਜ ਆਲਮੋਸਟ ਨੋ ਮੈਕਾਨਿਜ਼ਮ ਕਿ ਨੈਚੁਰਲੀ ਲੋਕਾਂ ਨੂੰ ਨੌਲੇਜ ਹੋਵੇ ਵੀ ਸਮਾਂ ਕਿਹੜਾ ਅਸੀਂ ਵਰਤਣਾ। ਲੋਕਾਂ ਨੇ ਈਸਟਰਨ ਸੱਭਿਅਤਾਵਾਂ ਦੇ ਵਿੱਚ, ਸਾਡੀਆਂ ਸਭਿਅਤਾਵਾਂ ਦੇ ਵਿੱਚ ਆਪਣੇ ਆਪ ਹੀ ਸਮਾਂ ਜਿਹੜਾ ਨਿਰਧਾਰਿਤ ਕੀਤਾ ਹੋਇਆ ਸੀ, ਜਿਹੜੇ ਲੋਕ ਵੱਡੇ ਪੱਧਰ ਤੇ ਵਰਤਦੇ ਸੀਗੇ। ਸੋ ਕਾਮਨ ਪੀਪਲ ਹੈਡ ਅ ਨੌਲੇਜ ਆਫ ਟਾਈਮ। ਤੇ ਪੱਛਮੀ ਸਭਿਅਤਾ ਦੇ ਵਿੱਚ ਕਲੋਕ ਆਉਣ ਤੋਂ ਬਾਅਦ, ਇੰਡਸਟਰੀਲੇਸ਼ਨ ਆਉਣ ਤੋਂ ਬਾਅਦ ਇਹ ਸ਼ੁਰੂ ਹੋਇਆ, ਔਰ ਉਹ ਵੀ ਜਿਹਨਾਂ ਕੋਲ ਘੜੀਆਂ ਹੁੰਦੀਆਂ ਸੀ। ਹੁਣ ਵੀ ਅਸੀਂ ਜੇ ਦੇਖੀਏ ਅਸੀਂ ਪਿੱਛੇ ਨੂੰ ਗਏ ਹਾਂ, ਅਸੀਂ ਸਮਾਂ ਇੱਕ ਦੂਜੇ ਨਾਲ ਸ਼ੇਅਰ ਨਹੀਂ ਕਰ ਸਕਦੇ, ਵੀ ਹੈਵ ਲੋਸਟ ਆਲ ਦੈਟ। ਹੁਣ ਜੇ ਘੜੀ ਹੈ ਸਾਡੇ ਕੋਲ ਤਾਂ ਅਸੀਂ ਡਿਜੀਟਲੀ ਸਾਨੂੰ ਪਤਾ ਹੈ ਤਾਂ ਅਸੀਂ ਸਮਾਂ ਦੇਖ ਸਕਦੇ। ਔਰ ਕਈ ਲੋਕਾਂ ਨੂੰ, ਇੱਥੋਂ ਤੱਕ ਵੀ ਦੇਖੋ, ਕਈ ਲੋਕਾਂ ਨੂੰ ਘੜੀ ਦੇ ਉੱਤੇ ਸਮਾਂ ਦੇਖਣ ਦੀ ਵੀ ਟ੍ਰੇਨਿੰਗ ਲੈਣੀ ਪੈਂਦੀ ਹੈ ਜਾਂ ਉਹਨਾਂ ਨੂੰ ਦੇਣੀ ਪੈਂਦੀ ਹੈ ਘੜੀ ਦੇ ਉੱਤੇ ਵੀ। ਕਲੋਕ ਦੇਖਣ ਦੀ ਵੀ ਕਈਆਂ ਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ। ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਸਾਡੇ ਵਾਲਾ ਟਾਈਮ ਭਲਾ ਸੀ, ਸਾਰੇ ਇਹੀ ਕਹਿੰਦੇ ਆ। ਤੇ ਆਓ ਫਿਰ ਮਲਕੀਤ ਦਾ ਗੀਤ ਵੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ, ਸਾਡੇ ਵਾਲਾ ਟਾਈਮ।
ਲਓ ਜੀ, ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ, ਪਰ ਹੁਣ ਟਾਈਮ ਬਦਲ ਗਿਆ, ਲੋਕ ਬਦਲ ਗਏ, ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ। ਦੱਸੀ ਕੰਮ ਕੀਤਾ ਬਾਬਾ ਜੀ ਕੀ ਕਹਿ ਰਹੇ ਨੇ? ਬਾਬੇ ਨੇ ਬਿਠਾ ਲਿਆ ਪੁੱਤਾਂ ਬਾਹੋਂ ਫੜ ਕੇ,
ਜੀ ਵਾਲਾ ਹੀ ਚੰਗਾ ਹੁੰਦਾ ਸੀ। ਕਹਿੰਦੇ ਜਿਹੜਾ ਸਮਾਂ ਲੰਘ ਗਿਆ ਉਹ ਭਲਾ ਹੀ ਸੀ, ਚੰਗਾ ਹੀ ਸੀਗਾ, ਕਿਉਂਕਿ ਅਗਰ ਸਾਹ ਆਉਂਦੇ ਨੇ ਤੇ ਹੁਣ ਜਿਉਂਦੇ ਆ ਤਾਂ ਇਹਦਾ ਮਤਲਬ ਸਮਾਂ ਸਹੀ ਸੀ ਕਿ ਅਸੀਂ ਜਿਉਂਦੇ ਆ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਸਾਰੇ ਮਿੱਤਰਾਂ ਸੱਜਣਾ ਦਾ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁਆਇਨ ਕਰ ਰਹੇ ਨੇ ਜੀ ਆਇਆਂ ਨੂੰ, ਤੇ ਮਨਦੀਪ ਮਾਨ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ। ਕਹਿੰਦੇ ਦੀਪ ਸਿੱਧੂ ਬਾਰੇ ਕਲੀਅਰ ਕਰੋ ਜੀ। ਹਾਂਜੀ, ਦੀਪ ਸਿੱਧੂ ਬਾਰੇ ਮੈਂ ਕੱਲ ਗੱਲ ਸਾਡੀ ਸ਼ੁਰੂ ਹੋਈ ਸੀ, ਸਿਰੇ ਨਹੀਂ ਚੜ ਸਕੀ। ਤੇ ਦੇਖੋ ਉਹ ਐਸਪੀਰੈਂਟ ਹੈ, ਉਹ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦਾ ਆ, ਤੇ ਉਹ ਆਪਣੀ ਭੂਮਿਕਾ ਵੀ ਤਿਆਰ ਕਰ ਰਿਹਾ। ਉਹ ਚੰਗਾ ਐਕਟਰ ਵੀ ਹੈ, ਮਤਲਬ ਹੀ ਇਜ਼ ਅ ਗੁੱਡ ਜਿਹੜਾ ਸਪੋਕਸਮੈਨ ਹੈ, ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਆ। ਉਹਨੇ ਪੂਰੀ ਟ੍ਰੇਨਿੰਗ ਲਈ ਹੈ ਤੇ ਨਾਲ ਦੀ ਨਾਲ ਹੁਣ ਉਹਨੂੰ ਜਿਹੜੀ ਪੋਲੀਟੀਕਲ ਮੈਂਟਰਿੰਗ ਹੈ, ਮੈਨੂੰ ਇਉਂ ਲੱਗਦਾ ਕਿ ਉਹ ਵੀ ਉਹਦੀ ਹੋ ਰਹੀ ਹੈ। ਤੇ ਅਗਰ ਉਹ ਅਜਮੇਰ ਸਿੰਘ ਦੇ ਲਫ਼ਜ਼ ਯੂਜ਼ ਕਰਦਾ ਆ, ਵਰਤਦਾ ਆ, ਤੇ ਮੈਨੂੰ ਲੱਗਦਾ ਕਿ ਉਹ ਅਜਮੇਰ ਸਿੰਘ ਉਹਨਾਂ ਨੂੰ ਫੋਲੋ ਕਰਦਾ ਹੋਣਾ ਆ, ਤੇ ਹੋਰ ਵੀ ਕਈ ਲੀਡਰਾਂ ਨੂੰ ਫੋਲੋ ਕਰਦਾ ਹੋਏਗਾ। ਤੇ ਇਹੋ ਜਿਹੜੇ ਨੈਚੁਰਲ ਕਈ ਵਾਰੀ ਬੋਰਨ ਲੀਡਰ ਹੁੰਦੇ ਨੇ, ਉਹ ਆਪਣੀ ਗੱਲ ਬੜੇ ਠਰੰਮੇ ਨਾਲ ਕਰਦੇ ਨੇ, ਇੱਕ ਵੱਖਰੀ ਅਪਰੋਚ ਲੈ ਕੇ ਆਉਂਦੇ ਨੇ। ਮੈਨੂੰ ਇਹੋ ਲੱਗਦਾ ਕਿ ਦੀਪ ਸਿੱਧੂ ਇਜ਼ ਵੈਰੀ ਸੀਰੀਅਸ ਕਿ ਉਹ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦਾ ਹੈ, ਤੇ ਉਹ ਕਹਿੰਦਾ ਵੀ ਆ ਵੀ ਮੈਂ ਆਉਣਾ ਚਾਹੁੰਦਾ ਆ, ਆ ਗਿਆ ਆ ਮੈਂ। ਸੋ ਉਹ ਪਲਾਂਟਿਡ ਰੱਖ ਲਓ ਜਾਂ ਨੋਨ ਪਲਾਂਟਿਡ ਰੱਖ ਲਓ, ਪਰ ਉਹਦੀ ਜਿਹੜੀ ਆਪਣੀ ਸੋਚ ਹੈ ਉਹ ਵੀ ਕਾਫੀ ਪਰਪੱਕ ਹੈ, ਮਤਲਬ ਉਹ ਧਾਰਿਆ ਹੋਇਆ। ਹਾਂ, ਉਹਨੂੰ ਕਿਸੇ ਦੀ ਸਪੋਰਟ ਚਾਹੀਦੀ ਹੈ, ਕਿਸੇ ਪਾਰਟੀ ਦੀ ਸਪੋਰਟ ਚਾਹੀਦੀ ਹੈ। ਉਹ ਪੋਲੀਟਿਕਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਵਨ ਮੈਨ ਸ਼ੋਅ ਨਹੀਂ ਚੱਲਦਾ, ਉਹਦੀ ਇੱਕ ਪੂਰੀ ਟੀਮ ਹੁੰਦੀ ਹੈ। ਸੋ ਫਿਲਹਾਲ ਮੈਂ ਇਸ ਦੇ ਬਾਰੇ ਕੋਈ ਖੁਲਾਸਾ ਨਹੀਂ ਕਰਾਂਗਾ, ਹਜੇ ਹੋਰ ਵਾਚਾਂਗਾ ਆਪਣੇ ਆਪ ਦੇ ਵਿੱਚ ਕਿ ਉਹ ਕਿੱਧਰੋਂ ਆ ਰਿਹਾ ਜਾਂ ਕਿੱਧਰ ਨੂੰ ਉਹਦੀ ਜਿਹੜੀ ਸੋਚ ਹੈ ਖੱਬੇ ਪੱਕੀ ਹੈ, ਸੱਜੇ ਪੱਕੀ ਹੈ, ਜਾਂ ਸੈਂਟਰ ਸੋਚ ਹੈ, ਜਾਂ ਕਿਹੜੀ ਪਾਰਟੀ ਦੇ ਨਾਲ ਕਿਹੜੀ ਪੋਲਿਸੀ ਤੇ ਖੜਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲੀਅਰ ਹੋਣ ਦੀ ਸੰਭਾਵਨਾ ਬਣਦੀ ਹੈ ਫਿਰ। ਤੇ ਜੀ ਐਸ ਚਾਲ ਵੀ ਪ੍ਰੋਗਰਾਮ ਚ ਆ ਗਏ ਨੇ। ਚਾਲ ਸਾਹਿਬ, ਤੁਹਾਡਾ ਗੀਤ ਜਿਹੜਾ ਨਾ ਤੁਸੀਂ ਫਰਮਾਇਸ਼ ਕੀਤਾ, ਇਹ ਮੇਰੇ ਸਿਸਟਮ ਦੇ ਵਿੱਚ ਹਜੇ ਆਇਆ ਨਹੀਂ, ਤੇ ਜਿੱਦਾਂ ਹੀ ਆਏਗਾ ਤੇ ਆਪਾਂ ਜ਼ਰੂਰ ਤੁਹਾਨੂੰ ਸੁਣਾਵਾਂਗੇ। ਪਰ ਬਹੁਤ ਧੰਨਵਾਦ, ਤੁਸੀਂ ਕੁਛ ਤਸਵੀਰਾਂ ਭੇਜੀਆਂ ਨੇ, ਖ਼ਬਰਾਂ ਭੇਜੀਆਂ ਨੇ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਔਰ ਵਿਜੇ ਵਰਦੀ ਜੀ, ਤੁਹਾਡੀ ਤਸਵੀਰ ਗੁੱਡ ਮਾਰਨਿੰਗ ਵਾਲੀ ਮਿਲ ਗਈ ਹੈ, ਬਹੁਤ ਤਹਿ ਦਿਲੋਂ ਧੰਨਵਾਦ। ਬਹੁਤ ਸੋਹਣੀ ਤਸਵੀਰ ਭੇਜੀ ਹੈ ਤੁਸੀਂ, ਸਿਡਨੀ ਦੇ ਵਿੱਚ ਸੂਰਜ ਚੜ੍ਹਦੇ ਦੀ ਲਾਲੀ ਵਾਲੀ, ਤੇ ਮੈਂ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੇ। ਸੁਖਵਿੰਦਰ ਸਵੰਤ ਭਾਜੀ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ, ਕੁਇਕਰ ਸਿੱਲ ਤੋਂ। ਸਤਿ ਸ੍ਰੀ ਅਕਾਲ ਭਾਜੀ, ਚੜ੍ਹਦੀ ਕਲਾ ਠੀਕ ਠਾਕ? ਚਲੋ, ਉਮੀਦ ਰੱਖਦੇ ਹਾਂ ਕਿ ਸਾਰੇ ਹੀ ਚੜ੍ਹਦੀ ਕਲਾ ਚ ਹੋਵੋਗੇ। ਤੇ ਉਧਰ ਆਪਾਂ ਹੁਣ ਵੈਦਰ ਦੇਖੀਏ, ਮੌਸਮ ਤੇ ਮੌਸਮ ਦੇਖੋ, ਸਪਰਿੰਗ ਦਾ ਆ, ਫੁੱਲ ਖਿੜੇ ਹੋਏ ਨੇ ਸਾਰੇ, ਹੁਣ ਫਰੂਟ ਬਣਨਾ ਸ਼ੁਰੂ ਹੋ ਗਿਆ ਆ, ਫਲ ਬਣਨਾ ਸ਼ੁਰੂ ਹੋ ਗਿਆ। ਤੇ ਕੇਨਸ ਦੇ ਵਿੱਚ ਹਲਕਾ ਮੀਂਹ ਅੱਜ ਦੱਸਿਆ ਜਾ ਰਿਹਾ, 29 ਡਿਗਰੀ ਤੱਕ ਤਾਪਮਾਨ ਪਹੁੰਚੇਗਾ। ਬ੍ਰਿਸਬਨ ਦੇ ਵਿੱਚ 26 ਡਿਗਰੀ ਆ, ਹਲਕੇ ਬੱਦਲ ਹੋ ਸਕਦੇ ਨੇ। ਕੌਫ ਸਾਰਬਰ ਦੇ ਵਿੱਚ 25 ਡਿਗਰੀ ਤੇ ਹਲਕੇ ਬੱਦਲ ਹੋ ਸਕਦੇ ਨੇ, ਫਿਲਹਾਲ ਹਵਾ ਚੱਲ ਰਹੀ ਹੈ। ਸਿਡਨੀ ਦੇ ਵਿੱਚ 27 ਡਿਗਰੀ, ਦਿਨ ਸਾਫ਼ ਰਹੇਗਾ। ਕੈਨਬਰਾ ਦੇ ਵਿੱਚ ਹਲਕੇ ਬੱਦਲ, 26 ਡਿਗਰੀ ਹਵਾ ਤੇ ਮੀਂਹ। ਮੈਲਬਨ ਚ ਦੱਸੇ ਜਾ ਰਹੇ ਨੇ 28 ਡਿਗਰੀ ਔਰ 21 ਡਿਗਰੀ ਮੀਂਹ ਤੇ ਧੁੱਪ ਵੀ। ਐਡਲਿਟ ਦੇ ਵਿੱਚ, ਪਰਥ ਦੇ ਵਿੱਚ ਹਲਕੇ ਬੱਦਲ 20 ਡਿਗਰੀ, ਡਾਰਵਿਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ। 34 ਡਿਗਰੀ ਦਿਨ ਅੱਜ, ਕੜਕ 36 ਡਿਗਰੀ ਤੱਕ ਪਹੁੰਚੇਗਾ ਐਲਿਸ ਸਪ੍ਰਿੰਗ ਦੇ ਵਿੱਚ, ਤੇ ਗਰਜ ਨਾਲ ਛਿੱਟਾਂ ਪੈਣ ਦੀ ਵੀ ਫਿਰ ਸੰਭਾਵਨਾ ਬਣ ਜਾਣੀ ਹੈ ਦੁਪਹਿਰ ਤੋਂ ਬਾਅਦ। ਇਹ ਸੀ ਮੌਸਮ ਆਸਟ੍ਰੇਲੀਆ ਦਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 22 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਦਿਨ ਸਾਫ਼ ਰਹੇਗਾ। ਸੋ ਸਾਡੇ ਨਾਲ ਸੁਖਦੀਪ ਜੀ ਵੀ ਜੁੜ ਗਏ ਨੇ ਮਿੱਠਾਪੁਰੀਏ, ਤੇ ਜੀ ਆਇਆਂ ਨੂੰ ਜੀ, ਕੀ ਹਾਲ ਚਾਲ ਹੈ ਮੈਲਬਨ ਦਾ, ਤੁਹਾਡਾ ਇਲਾਕਾ ਠੀਕ ਠਾਕ ਹੈ? ਤੇ ਗਿਆਨੀ ਸੰਤੋਖ ਸਿੰਘ ਜੀ ਬਸ ਆਉਂਦੇ ਹੋਣਗੇ ਥੋੜੇ ਮਿੰਟਾਂ ਤੱਕ, ਤੇ ਆਪਾਂ ਫਿਰ ਗੱਲਬਾਤ ਅੱਜ ਸ਼ੁਰੂ ਕਰਨੀ ਹੈ। ਤੇ ਨਾਲ ਦੀ ਨਾਲ ਹੁਣ ਆਪਾਂ ਤੁਹਾਨੂੰ ਇੱਕ ਗੀਤ ਵੀ ਸੁਣਾਉਣਾ ਆ। ਫਿਲਮ ਹੈਗੀ ਹੈ ਜੀ ਬਾਜ਼ੀਗਰ, ਵਿਨੋਦ ਰਾਠੌਰ ਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ। ਬੜਾ ਖੂਬਸੂਰਤ ਗੀਤ ਹੈ, ਫਿਲਮ ਬੜੀ ਚੱਲੀ ਸੀਗੀ। ਇਹ ਸ਼ਾਇਦ ਸ਼ਾਹਰੁਖ ਖਾਨ ਦੀ ਦੂਜੀ ਤੀਜੀ ਫਿਲਮ ਸੀਗੀ, ਤੇ ਸਾਨੂੰ ਪਤਾ ਹੈ ਅਸੀਂ ਹੋਸਟਲ ਚੋਂ ਭੱਜ ਕੇ ਗਏ ਸੀ ਜੀ ਇਹ ਫਿਲਮ ਦੇਖਣ ਪਟਿਆਲੇ, ਤਾਂ ਬੜਾ ਇੱਥੇ ਡਰਾਮਾ ਹੋਇਆ ਸੀ ਇਸ ਫਿਲਮ ਨੂੰ ਦੇਖਣ ਦੇ ਲਈ, ਕਿਉਂਕਿ ਰਸ਼ ਬਹੁਤ ਪੈਂਦੇ ਹੁੰਦੇ ਸੀ ਉਦੋਂ, ਤੇ ਬਲੈਕ ਦੇ ਵਿੱਚ ਫਿਰ ਟਿਕਟਾਂ ਵੀ ਲਈਆਂ। ਖੈਰ ਇਹਦਾ ਆਪਣਾ ਇੱਕ ਹਿਸਟਰੀ ਹੈ, ਇਹ ਸਾਡੀ ਨਿੱਜੀ ਹੈ, ਪਰ ਤੁਹਾਨੂੰ ਇਹ ਗੀਤ ਸੁਣਾਉਂਦੇ ਹਾਂ। ਬਹੁਤ ਖੂਬਸੂਰਤ ਗੀਤ ਹੈ, रोमांटिक जिहा गीत है, बड़ा चलिया सी गीत ए मेरे हम सफर, विनोद राठौर ते अलका याग्निक दी आवाज विच।
जब ये आखर जल जाते हैं ये
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू मसलियां दे निकलदे ने हरमत रेडियो ते हल आपां रल मिल करांगे दिल वाली गल। की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा और बहुत सारे स्रोते साडे नाल जुड़ रहे ने। पम्मा सिंह हुणी प्रोग्राम च आ गए ने सत श्री अकाल बुला रहे ने। सत श्री अकाल जी कहिंदे जुड़ांगे जी जुड़ गए जी जी बिलकुल बहुत बहुत शुकराना। मुख संधु होना ने तस्वीर भेजी है सत श्री अकाल बुलांदे हुए ते उन्होंने मौत दी तस्वीर भेजी है जदों ओ खड़ी है मोड़ दे उत्ते जां धर्मराज दे उत्ते धर्मराज खड़ा है ते ओ एक बंदा टैची चक्की जा रहा ते उस नूं कहिंदे मैं ताया जी नूं पहलां आवाज मारना चलो फिर मैसेज आपां बाद चो लैणे आ पर मैं रसीद दे दिंदा जी। परमजीत धालीवाल ते हरजिंदर सिंह घुम्मण हुणी प्रोग्राम शामिल हो गए ने ते सिडनी तों मेरे नाल साडे सत्कार योग ताया जी ज्ञानी संतोख सिंह जी शामिल होए ने ते उहनां नूं आपां जी आया कहिंदे सत श्री अकाल ताया जी गुड मॉर्निंग।
हां जी सत श्री अकाल ते सारे स्रोतियां नूं वाहेगुरु जी का खालसा जी की फतेह प्रवान होए
जी। ओ मैं ताया जी 5 मिंट पहला फोन कीता ते तुसीं चक्किया नहीं तां ताई जी ने चक्किया। मैं कहा ताया जी किथे आ कहिंदे उहदा बाहर मिर्चां तोड़न गए आ ते मैं गया भी अगे दा वो बाहर मिट्टी पुटन जांदे हुंदे सी भी हुण मिर्चां तोड़न दी की लोड़ पै गई इन्ने पापूलर हो गए कि उन्हां नूं मिर्चां टंगणियां पै रहियां घर च। ताया जी खैर ता है
ओ गल है भी मेनू मिट्टी पुटनी आउंदी है ते ए हुण तुहाडी हिम्मत है तुसीं माइक ना पटाउणी आ के कई ना पटाउणी आ ते ओ कई मेरे को है नी मैं ओ गिनती तों ही काम लैणा मिट्टी दा मिट्टी पुटण दा ते मतलब ए आ भी जान बुझ के आपां कोई भलाई दा काम नहीं करदे छुट भलाई तों सब बाकी सब कुछ करी दा पर गलती नाल अगला अपनी हिम्मत नाल समझ नाल कोई भली दी गल लभ लवे ओहदी हिम्मत है
ठीक है। ता जी फिर गार्डन दे विच हुण अजकल की चल रहा तुहाडे मिर्चां दा तां पता लग गया भी होर हुण साग वगैरा ओह तां निसर गया होना सारा मूलियां भी निसर गई मूंगरे बन गए होने
जी मूंगरे लगे हुए आ ਉਹਨਾਂ ਨੂੰ ਮੈਂ ਸੁਕਾ ਰਿਹਾ ਵਾ ਵੀ ਗਾਂ ਅਗਲੀ ਫਸਲ ਚ ਬੀਜਿਆ ਜਾਵੇ ਬੀ ਤੇ ਮਤਲਬ ਸਭ ਕੌੜੀਆਂ ਚੀਜ਼ਾਂ ਹੀ ਕਰੇਲੇ ਲਾਏ ਹੋਏ ਉਹ ਲੱਗੇ ਜਿਹੜੇ ਮੈਂ ਬੀ ਬੀਜੇ ਸੀ ਉਹ ਕਿਸੇ ਤੋਂ ਲੈ ਕੇ ਉਹ ਤਾਂ ਅਜੋਗੇ ਨੀ ਪੁਰਾਣੇ ਪਿਛਲੇ ਸਾਲ ਦੇ ਜਿਹੜੇ ਜ਼ਮੀਨ ਚ ਡਿੱਗੇ ਹੋਏ ਸੀ ਕਰੇਲੇ ਉਹ ਥਾਂ ਥਾਂ ਉੱਗੀ ਜਾਂਦੇ ਆ ਤੇ ਉਹਨਾਂ ਨੂੰ ਫਿਰ ਮੈਂ ਬਿਰਲਾ ਕਰੀ ਜਾਂਦਾ ਪੁੱਟ ਪੁੱਟ ਕੇ ਤੇ ਚਲੋ
ਇਹ ਸਾਰੀਆਂ ਕੌੜੀਆਂ ਚੀਜ਼ਾਂ ਲਾਈਆਂ ਹੋਈਆਂ ਕੋਈ ਮਿੱਠੀ ਨਹੀਂ ਹੈਗਾ
ਮਿੱਟੀ
ਕੋਈ ਮਿੱਠੀ ਵੀ ਹੈ।
ਜਦ ਮੇਰਾ ਬੋਲ ਹੀ ਕੌੜਾ ਆ, ਬੋਲ ਹੀ ਕੌੜਾ ਆ, ਵਿਚਾਰ ਹੀ ਕੌੜੇ ਆ, ਤੇ ਮੈਂ ਕੰਮ ਵੀ ਕੌੜੇ ਹੀ ਕਰਨੇ ਆ।
ਅੱਗ ਕੱਢਦਾ ਦੇਖੋ, ਮਿਰਚਾਂ, ਕਰੇਲੇ, ਮੂੰਗਰੇ, ਮੂਲੀਆਂ, ਇਹੋ ਜਿਹੀਆਂ ਚੀਜ਼ਾਂ ਗਾਰਡਨ ਚ ਲਾ ਕੇ ਰੱਖਦੇ ਆ। ਤੇ ਚਲੋ ਤਾਇਆ ਜੀ, ਸਾਡੇ ਨਾਲ ਸੁਖਦੀਪ ਮਿੱਠਾਪੁਰੀ ਜੁੜੇ ਨੇ, ਕਹਿੰਦੇ ਚੜ੍ਹਦੀ ਕਲਾ ਹੈ ਜੀ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਦੇ ਵਿਚ ਤੋਂ ਜੁੜ ਰਹੇ ਨੇ ਸਾਡੇ ਨਾਲ, ਕਹਿੰਦੇ ਵੀ ਸਤਿ ਸ੍ਰੀ ਅਕਾਲ, ਕਹਿੰਦੇ ਰਾਤੋ ਰਾਤ ਹੀ ਭੱਜ ਕੇ ਇੱਕ ਘੰਟਾ ਅੱਗੇ ਲੰਘ ਗਏ ਤੁਸੀਂ। ਹਾਂਜੀ, ਸਮਾਂ ਬਦਲਦੇ ਟਾਈਮ ਨੀ ਲੱਗਦਾ ਜੀ, ਤੁਹਾਨੂੰ ਪਤਾ ਹੀ ਹੈ। ਤੇ ਬਾਕੀ ਸਾਡੇ ਨਾਲ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤੁਹਾਡੀਆਂ ਚੰਗੀਆਂ ਗੱਲਾਂ ਸੁਣ ਰਹੇ ਹਾਂ ਜੀ, ਬਹੁਤ ਬਹੁਤ ਧੰਨਵਾਦ। ਔਰ ਹਰਜਿੰਦਰ ਸਿੰਘ ਘੁੰਮਣ ਹੁਣੀ ਤੜਕੇ, ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਨੇ, ਔਰ ਉਹ ਗਿਲਾ ਕਰ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਇੱਕ ਘੰਟਾ ਟਾਈਮ ਪਹਿਲਾਂ ਕਿਉਂ ਕਰ ਦਿੰਦੇ ਹਨ, ਇਹ ਮੈਂ ਦੱਸ ਕੇ ਹਟਿਆ ਜੀ, ਹਿਸਟਰੀ ਕਿਉਂ ਕਰ ਦਿੰਦੇ ਹਨ, ਕਿਉਂਕਿ ਅਸੀਂ ਜਿਹੜਾ ਇਕੁਏਟਰ ਹੈ ਜਾਂ ਜੀ ਤਾ ਜੀ,
ਉਹ ਨਾ 1977 ਚ ਜਦੋਂ ਮੈਂ ਇੰਗਲੈਂਡ ਦੂਜੀ ਵਾਰੀ ਗਿਆ ਵਾ
ਜੀ,
ਤੇ ਉੱਥੇ ਜਦੋਂ ਦੱਸਿਆ ਜੀ ਵੀ ਅੱਜ ਰਾਤ ਨੂੰ ਇੱਕ ਘੰਟਾ ਟਾਈਮ ਅੱਗੇ ਪਿੱਛੇ ਹੋ ਜਾਣਾ,
ਅੱਛਾ,
ਤੇ ਉਹ ਮੈਨੂੰ ਬੜੀ ਹੈਰਾਨੀ ਹੋਈ ਵੀ ਮੈਂ ਕਿਹਾ ਵੀ ਇੰਨਾ ਅੱਗੇ ਵਧੂ ਮੁਲਕ ਜਿਨ੍ਹਾਂ ਨੇ ਦੁਨੀਆਂ ਦੇ ਚੌਥੇ ਹਿੱਸੇ ਤੇ ਰਾਜ ਕੀਤਾ ਆ, ਜਿਨ੍ਹਾਂ ਦੇ ਕਿਹਾ ਜਾਂਦਾ ਸੂਰਜ ਨੀ ਡੁੱਬਦਾ ਰਾਜ ਚ, ਵੀ ਉਹ ਘੜੀਆਂ ਹੀ ਅੱਗੇ ਪਿੱਛੇ ਕਰਨ ਲੱਗ ਪੈਂਦੇ ਆ, ਹਾਲਾਂਕਿ ਹਿੰਦੁਸਤਾਨ ਚ ਨਹੀਂ ਕਰਦੇ। ਉਹ ਮੈਨੂੰ ਪਹਿਲੀ ਵਾਰੀ 1970 ਚ ਪਤਾ ਲੱਗਾ ਵੀ ਇਹ ਵੀ ਕੋਈ ਗੱਲ ਹੈਗੀ, ਜੋ ਆਸਟ੍ਰੇਲੀਆ ਵਿਚ ਵੀ ਉਹੀ ਕੁਝ ਚੱਲ ਰਿਹਾ, ਤੇ ਕੋਈ ਇਸ ਘੜੀਆਂ ਅੱਗੇ ਪਿੱਛੇ ਕਰਨ ਦੀ ਕੋਈ ਉਕਤੀ ਤੇ ਹੈ ਨੀ। ਹੁਣ ਇੰਡੀਆ ਚ ਵੀ ਕਰੀ ਜਾਂਦਾ, ਉਹ ਗਰਮੀਆਂ ਤੇ ਸਰਦੀਆਂ ਦਾ ਟਾਈਮ 2 ਘੰਟੇ ਅੱਗੇ ਪਿੱਛੇ ਕਰ ਲੈਂਦੇ ਆ।
ਹਾਂਜੀ ਤਾਇਆ ਜੀ, ਇਹ ਦੇਖੋ ਇੱਕ ਕਮਰਸ਼ੀਅਲ ਡਿਸੀਜਨ ਹੈ, ਬੰਦਿਆਂ ਨੂੰ ਕੰਮ ਤੇ ਲਾਣ ਨੂੰ, ਦਿਨੇ ਦਿਨੇ ਕੰਮ ਤੇ ਲਾਣਾ, ਤੇ ਅਸਲ ਚ ਆਸਟ੍ਰੇਲੀਆ ਚ ਰੌਲਾ ਪੈ ਗਿਆ ਸੀਗਾ। ਹੁਣ ਸਾਰਾ ਹੀ ਆਸਟ੍ਰੇਲੀਆ ਜਿਹੜਾ ਉਹ ਡੇ ਲਾਈਟ ਸੇਵਿੰਗ ਮੰਨਦਾ ਆ, ਪਰ ਜਿਹੜੇ ਕੁਈਨਜ਼ਲੈਂਡ ਦੇ ਨਾ ਫਿਰ ਕਿਸਾਨ ਸੀ, ਫਾਰਮਰ, ਉਹ ਅੜ ਗਏ, ਕਿਉਂਕਿ ਕੁਈਨਜ਼ਲੈਂਡ ਦੇਖੋ ਬ੍ਰਿਸਬਨ ਹੀ ਹੈ ਜਿਹੜਾ ਮਾੜਾ ਮੋਟਾ ਸ਼ਹਿਰ ਹੈਗਾ ਆ, ਉਹ ਵੀ ਕੋਈ ਐਡਾ ਸ਼ਹਿਰ ਨਹੀਂ ਹੈਗਾ, ਪਰ ਜ਼ਿਆਦਾਤਰ ਜਿਹੜਾ ਕੁਈਨਜ਼ਲੈਂਡ ਰੂਰਲ ਇਲਾਕਿਆਂ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਹੈ। ਹੁਣ ਇਹ ਉਹ ਕਹਿੰਦੇ ਵੀ ਤੁਸੀਂ ਸ਼ਹਿਰਾਂ ਵਾਲਿਆਂ ਲਈ ਹੋਊਗਾ ਵੀ ਟਾਈਮ ਸਿਰ ਉੱਠਣਾ ਕਰਨਾ, ਭਾਈ ਸਾਡਾ ਤਾਂ ਸੂਰਜ ਨਾਲ ਚੱਲਦਾ ਹੈ, ਸਾਡਾ ਗਾਈਆਂ ਦਾ ਕੰਮ ਹੈ, ਗਾਈਆਂ ਨੂੰ ਥੋੜਾ ਪਤਾ ਲੱਗਣਾ ਹੈ, ਸਾਡੇ ਤਾਂ ਮਤਲਬ ਬੰਦਾ ਕੋਈ ਕੋਈ ਹੈ, ਗਾਈਆਂ ਹੀ ਗਾਈਆਂ ਜ਼ਿਆਦਾ ਆ, ਵੀ ਜੇ ਜਿਹੜਾ ਟਾਈਮ ਹੈ ਗਾਈਆਂ ਨੇ ਤਾਂ ਉਸੇ ਟਾਈਮ ਦੁੱਧ ਦੇਣਾ ਹੈ, ਸੂਰਜ ਦੇ ਹਿਸਾਬ ਨਾਲ ਚੱਲਣਾ ਕੰਮ, ਸਾਨੂੰ ਨਹੀਂ ਲੋੜ। ਤੇ ਉਹਨਾਂ ਨੇ ਫਿਰ ਨਾਂਹ ਕਰਤੀ, ਕਹਿੰਦੇ ਅਸੀਂ ਸਾਨੂੰ ਲੋੜ ਨਹੀਂ ਹੈਗੀ, ਤੁਸੀਂ ਆਪਣਾ ਟਾਈਮ ਸ਼ਹਿਰਾਂ ਦੇ ਹਿਸਾਬ ਨਾਲ ਬਦਲੀ ਜਾਓ, ਇਹ ਤੁਹਾਡੇ ਚੋਚਲੇ ਆ ਅੱਗੇ ਪਿੱਛੇ ਕਰਨ ਦੇ, ਵੀ ਸਾਡਾ ਜਿਹੜਾ ਕੰਮ ਹੈ, ਸਾਡਾ ਕਿੱਤਾ ਆ ਖੇਤੀ ਦਾ, ਉਹ ਘੜੀ ਦੇ ਹਿਸਾਬ ਨਾਲ ਨਹੀਂ ਚੱਲਦਾ, ਉਹ ਸੂਰਜ ਦੇ ਹਿਸਾਬ ਨਾਲ ਚੱਲਦਾ ਹੈ, ਤੇ ਸਾਨੂੰ ਤਾਂ ਅਸੀਂ ਤਾਂ ਉਨੇ ਟਾਈਮ ਉੱਠਣਾ ਹੀ ਉੱਠਣਾ ਉੱਠਣਾ ਪੈਣਾ ਹੀ ਹੈ। ਸੋ ਜਿਹੜੀ ਕੁਦਰਤੀ, ਮੈਂ ਪਹਿਲਾਂ ਵੀ ਕਿਹਾ ਸੀ ਵੀ ਕੁਦਰਤੀ ਸਮਾਂ ਜਿਹੜਾ ਆ, ਜਿਹੜੀਆਂ ਅੱਜ ਅਸੀਂ ਗੁੱਟਾਂ ਤੇ ਘੜੀਆਂ ਬੰਨੀਆਂ ਹੋਈਆਂ ਜਾਂ ਫੋਨ ਤੇ ਕਲੋਕ ਦੇਖਦੇ ਹਾਂ, ਕੁਦਰਤੀ ਸਮਾਂ ਨਹੀਂ ਹੈਗਾ, ਇਹ ਬੰਦੇ ਦਾ ਬਣਾਇਆ ਹੋਇਆ ਸਮਾਂ। ਕੁਦਰਤੀ ਸਮਾਂ ਘੜੀਆਂ ਪੈ ਰਹੀਆਂ ਜਿਹੜੀਆਂ ਸੂਰਜ ਦੇ ਹਿਸਾਬ ਨਾਲ ਚੱਲਦੀਆਂ ਜਾਂ ਚੰਦਰਮਾ ਦੇ ਹਿਸਾਬ ਨਾਲ। ਖੈਰ ਤਾਇਆ ਜੀ, ਜੀ
ਚੱਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਹ ਸੂਰਜ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਕਿਹਾ, ਰਹੀ ਵਾਸਤੇ ਘੱਟ ਸਮੇ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇ ਖਿਸਕਾਈ ਕੰਨੀ, ਤ੍ਰਿਖੇ ਆਪਣੇ ਵੇਗ ਗਿਆ ਟਪ ਟਪ, ਤ੍ਰਿਖੇ ਆਪਣੇ ਵੇਗ ਗਿਆ ਟਪ ਬੰਨੋ ਬੰਨੀ, ਰਿਹਾ ਨਾ ਰੋਕਿਆ ਅਟਕ ਜੋ ਅਟਕ ਪਾਈ, ਅਟਕ ਜੋ ਪਾਈ ਭੰਨੀ, ਹੋ ਅਜੇ ਸੰਭਾਲ ਇਸ ਸਮੇ ਨੂੰ ਕਰ ਸਫਲ ਉਡੰਦਾ ਜਾਣਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਕਿਸੇ ਨੇ ਕਿਹਾ ਵੀ ਇਹ ਉਹ ਅੱਥਰੀ ਘੋੜੀ ਹੈ ਵੀ ਜਿਹੜਾ ਪੂਛ ਤੋਂ ਫੜ ਕੇ ਰੋਕੇ ਉਹਨੂੰ ਦਲੱਤਾ ਮਾਰ ਕੇ ਗਾਂ ਲੰਘ ਜਾਂਦੀ, ਜਿਹੜਾ ਇਹਨੂੰ ਜਾ ਕੇ ਲਗਾਮ ਤੋਂ ਫੜੇ ਉਹਦੇ ਕਾਬੂ ਆਉਂਦੀ।
ਜੀ ਜੀ ਜੀ,
ਸੋ ਸਮੇ ਬਾਰੇ
ਵਕਤ ਵਿਚਾਰੇ ਸੋ ਬੰਦਾ ਹੋਏ। ਤਾਇਆ ਜੀ, ਇੱਕ ਤੁਹਾਨੂੰ ਮੈਂ ਪੁੱਛਣਾ ਆ, ਤੁਸੀਂ ਅਕਸਰ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਬੜੀ ਇਹਦੀ ਉਦਾਹਰਣ ਦਿੰਦੇ ਨੇ ਰਾਗੀ ਪ੍ਰਚਾਰਕ, ਪਰ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਪ੍ਰਚਾਰਕ ਨੂੰ ਆਪਣਾ ਵਕਤ ਦਿੱਤਾ ਜਾਂਦਾ ਹੈ 5-10 ਮਿੰਟ ਦਾ, ਉਹ ਫਿਰ ਕਿਉਂ ਨੀ ਵਿਚਾਰਦਾ ਉਹਨੂੰ, ਇਹ ਵੀ ਇੱਕ ਮਸਲਾ ਹੈ, ਇਹ ਵੀ ਮਸਲਾ ਹੈ।
ਉਹ ਨਾ ਵੱਧ ਤੋਂ ਵੱਧ ਵੱਧ ਤੋਂ ਵੱਧ ਹੁਣ ਉਹ ਇੱਕ ਦੀਵਾਨ ਦੇ ਵਿੱਚ ਬਹੁਤੇ ਕਥਾਵਾਚਕ ਬਹੁਤੇ ਰਾਗੀ ਢਾਡੀ ਜਦੋਂ ਆ ਜਾਣ ਤੇ ਉਹਨਾਂ ਨੂੰ ਫਿਰ ਟਾਈਮ ਵੰਡਣਾ ਪੈਂਦਾ ਟਾਈਮ ਫਿਰ ਇਸ ਤਰ੍ਹਾਂ ਹੀ ਆ ਵੀ ਕਿਸਮ ਦਾ ਟ੍ਰੇਲਰ ਹੀ ਹੋ ਜਾਂਦਾ ਜਾਂ ਤੇ ਇੱਕ ਦੀਵਾਨ ਦੇ ਵਿੱਚ ਇੱਕ ਰਾਗੀ ਜਥਾ ਹੋਏ ਤੇ ਇੱਕ ਕਥਾਵਾਚਕ ਹੋਵੇ ਤੇ ਸੰਗਤਾਂ ਦੇ ਵੀ ਕੁਝ ਪੱਲੇ ਪਵੇ ਤੇ ਉਹ ਵੀ ਖੁੱਲ੍ਹਾ ਗੁਰੂ ਦੀ ਸਾਖੀ ਗੁਰੂ ਦਾ ਸ਼ਬਦ ਕੀਰਤਨ ਸੁਣਾ ਕੇ ਸੰਗਤਾਂ ਦੇ ਕੋਈ ਪੱਲੇ ਪਾ ਦੇਵੇ ਤੇ ਪ੍ਰਬੰਧਕਾਂ ਨੂੰ ਫਿਰ ਮੁਸ਼ਕਿਲ ਹੋ ਜਾਂਦਾ ਕਿ ਹੁਣ ਵੈਸੇ ਤਾਂ ਬਹੁਤੇ ਪ੍ਰਬੰਧਕ ਉਹ ਗੱਲ ਇਹ ਵੀ ਆ ਭੀ ਮੈਂ ਹੁਣ ਜਦੋਂ ਗਿਆ ਨਾ ਜਨਵਰੀ ਚ ਘੁੰਮਦਾ ਘੁਮਾਉਂਦਾ ਮੈਲਬਰਨ ਪਹਿਲਾਂ ਤੇ ਮੈਂ ਤੁਹਾਨੂੰ ਆਸੇ ਦੀ ਗੱਲ ਦੱਸਾਂ ਜੀ ਮੈਂ ਸ਼ੈਪਟਨ ਸੀ ਤੇ ਟੈਲੀਫੋਨ ਤੇ ਕਿਤੇ ਗੱਲ ਹੋਈ ਮੈਲਬਰਨ ਕੇ ਨੌਜਵਾਨ ਨਾਲ ਤੇ ਉਹ ਕਹਿੰਦਾ ਵੀ ਆਓ ਜੀ ਹਰ ਘਰ ਤੁਹਾਡੇ ਲਈ ਖੁੱਲਾ ਆ ਹਰ ਸਿੱਖ ਤੁਹਾਨੂੰ ਨਾ ਬਾਹਾਂ ਫੈਲਾ ਕੇ ਜੀ ਆਇਆ ਕਹਿੰਦਾ ਆ ਆਓ ਮੈਂ ਕਿਹਾ ਆਹੋ ਆਹੋ ਮੈਨੂੰ ਪਤਾ ਕਿਉਂ ਕਹਿੰਦੇ ਮੈਂ ਕਿਹਾ ਵੀ ਇੱਕ ਨਾ ਲੀਡਰ ਇਲੈਕਸ਼ਨ ਹਾਰ ਗਿਆ ਤੇ ਸ਼ਾਮ ਨੂੰ ਮਿੱਤਰਾਂ ਚ ਬੈਠਾ ਹੋਇਆ ਕਹਿੰਦਾ ਰੋਂਦੂ ਜੀ ਆਵਾਜ਼ ਚ ਮੈਂ ਇਹਨੂੰ ਆਂਦਾ ਇਥੋਂ ਮੈਨੂੰ ਟਿਕਟ ਨਾ ਦੇ ਉਹ ਇਥੋਂ ਮੈਨੂੰ ਇਲੈਕਸ਼ਨ ਨਾ ਲੜਾ ਪਾਰਟੀ ਆਗੂ ਮੰਨਿਆ ਹੀ ਨੀ ਗਾ ਮੈਂ ਕਿਹਾ ਉਹ ਇਥੋਂ ਦੇ ਲੋਕ ਹੁਣ ਮੈਨੂੰ ਜਾਣਦੇ ਆ ਤੇ ਮੈਂ ਕਿਹਾ ਵੀ ਹੁਣ ਸਿਡਨੀ ਦੇ ਸਿੱਖ ਮੈਨੂੰ ਜਾਣਦੇ ਆ ਇਸ ਲਈ ਉਹ ਆਓ ਜੀ ਨੀ ਕਹਿੰਦੇ ਉਹ ਤਾਂ ਸਗੋਂ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਉਹ ਚਾਹੁੰਦੇ ਹੀ ਆ ਵੀ ਮਾਈਕ ਦੇ ਨੇੜੇ ਨਾ ਲੱਗ ਜਾਵੇ ਪਤਾ ਨੀ ਇਹਨੇ ਕਿਹਦੀ ਮਿੱਟੀ ਪੁੱਟ ਦੇਣੀ ਆ ਇਤਵਾਰ ਵੀ ਇਹਨੇ ਕਿੱਧਰ ਬੋਲ ਪੈਣਾ ਤੇ ਉਹ ਮੈਂ ਕਿਹਾ ਵੀ ਇਹ ਗੱਲ ਆ ਵੀ ਮੈਲਬਰਨ ਦੇ ਲੋਕ ਹਾਲੀ ਮੈਨੂੰ ਜਾਣਦੇ ਨੀ ਗੇ ਜਦੋਂ ਜਾਣਨ ਲੱਗ ਪਏ ਉਹ ਵੀ ਹਟ ਜਾਣਗੇ
ਮੈਨੂੰ ਤੁਹਾਡਾ ਲੈਕਚਰ ਯਾਦ ਹੈ ਪਹਿਲੀ ਵਾਰੀ ਤੁਹਾਨੂੰ ਸੁਣਿਆ ਨਾ ਕਾਫੀ ਦੇਰ ਪਹਿਲਾਂ ਮੇਰੇ ਖਿਆਲ 2003 ਜਾਂ 4-5 ਦੀ ਗੱਲ ਹੋਣੀ ਤੇ ਤੁਸੀਂ ਉਹ ਤੋਪ ਵਾਲੀ ਗੱਲ ਸੁਣਾਈ ਸੀ ਕਿ ਟਾਈਮ ਜਿਹੜਾ ਆ ਉਹ ਮੈਂ 5 ਮਿੰਟ ਲਏ ਆ ਨਹੀਂ ਮੈਂ ਤੁਸੀਂ ਕਿਹਾ ਸੀ ਵੀ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਵੀ ਮੈਨੂੰ 55 ਮਿੰਟ ਚਾਹੀਦੇ ਆ ਤੁਸੀਂ ਆਉਂਦੇ ਹੀ ਸਟੇਜ ਤੇ ਇਹ ਗੱਲ ਗਈ ਸੀ ਤੇ ਸੈਕਟਰੀ ਕਹਿੰਦੇ ਨਹੀਂ 55 ਮਿੰਟ ਦਾ ਬਹੁਤ ਜ਼ਿਆਦਾ ਤੁਸੀਂ 20 ਕੁ ਮਿੰਟ ਨਾਲ ਸਾਰ ਲਿਓ ਕਹਿੰਦੇ ਤੁਸੀਂ ਫਿਰ ਕਿਹਾ ਵੀ ਮੈਂ ਚਾਹੁੰਦਾ ਤੁਹਾਡਾ 20 ਮਿੰਟ ਦੇ ਸੀ ਹਨਾ ਤੇ ਪਰ ਫਿਰ ਮੈਂ 55 ਮਿੰਟ ਗਿਆ ਤੇ ਤੁਸੀਂ ਉਹ ਸੁਣਾਈ ਸੀ ਗੱਲ ਜਥੇਦਾਰ ਸਾਹਿਬ ਦੀ ਵੀ ਉਹਨਾਂ ਨੇ ਤੋਪ ਦਾ ਲਾਇਸੈਂਸ ਜਦ ਅਪਲਾਈ ਕੀਤਾ ਸੀਗਾ ਕਹਿੰਦੇ ਵੀ ਉਹ DC ਨੇ ਸੱਦਿਆ ਉਹਨਾਂ ਨੂੰ ਵੀ ਲੋਕੀ ਤਾਂ ਮਤਲਬ ਰਿਵਾਲਵਰ ਦਾ ਕਰਦੇ ਆ ਗੰਨ ਦਾ ਕਰਦੇ ਤੂੰ ਤੋਪ ਦਾ ਕਰ ਦਿੱਤਾ ਕਹਿੰਦਾ ਜੀ ਜਿੱਦਾਂ ਸਮੈਂਟ ਦੀਆਂ ਬੋਰੀਆਂ ਜੇ 100 ਬੋਰੀ ਕਰੋ ਤਾਂ 5 ਮਿਲਦੀਆਂ ਤਾਂ ਮੈਂ ਸੋਚਿਆ ਵੀ ਤੋਪ ਦਾ ਕਰ ਦਿੰਦੇ ਆ ਫਿਰ ਰਿਵਾਲਵਰ ਦਾ ਤਾਂ ਮਿਲੇ ਜਾਊਗਾ ਸੋ ਉਸੇ ਹਿਸਾਬ ਨਾਲ ਤੁਸੀਂ 55 ਮਿੰਟ ਮੰਗ ਲੈਂਦੇ ਪਹਿਲਾਂ ਹੀ ਅਗਲਾ ਫਿਰ 20 ਕੁ ਮਿੰਟ ਤਾਂ ਦੇ ਦਿੰਦਾ ਆ ਖੈਰ
ਉਹ ਗੱਲ ਨਾ ਮੇਰੀ ਇੱਛਾ ਹੁੰਦੀ ਹੈ ਵੀ ਬੁਲਾਰੇ ਬਹੁਤ ਹੁੰਦੇ ਆ ਤੇ ਸਵੇਰ ਦੀ ਸੰਗਤ ਬੈਠੀ ਸੁਣ ਸੁਣ ਕੇ ਅੱਕੀ ਥੱਕੀ ਹੁੰਦੀ ਹੈ ਤੇ ਉਹਨਾਂ ਦੇ ਜਰਾ ਅਕੇਵਾਂ ਤੇ ਥਕੇਵਾਂ ਲਾਉਣ ਲਾ ਕੇ ਥੋੜੀ ਜੀ ਮੁਸਕਰਾਹਟ ਲਿਆਉਂਦੀ ਜਾਵੇ ਤੇ ਫਿਰ ਉਹ ਸਾਵਧਾਨ ਹੋ ਕੇ ਗੱਲ ਸੁਣਦੇ ਆ ਉਹ ਗੱਲ ਇੰਨੀ ਕੀ ਹੁੰਦੀ ਹੈ ਤੇ ਉਹ ਕੋਈ ਨਾ ਕੋਈ ਮੌਕੇ ਤੇ ਢੁਕਵੀਂ ਗੱਲ ਚੇਤੇ ਆ ਜਾਂਦੀ ਹੈ ਅਸੀਂ ਜੋ ਕੁਝ ਬੋਲਦੇ ਹਾਂ ਸਟੇਜ ਤੇ ਸਭ ਕੁਝ ਸੱਚ ਨੀ ਬੋਲਦੇ ਹੁੰਦੇ ਬਹੁਤਾ ਜੋ ਮੈਨੂਫੈਕਚਰ ਕੀਤਾ ਹੁੰਦਾ ਮਗਜ ਪੁਰਾਣ ਚੋਂ ਕੱਢਿਆ ਹੁੰਦਾ
ਮਗਜ ਪੁਰਾਣ ਥੋੜੀ ਥੋੜੀ ਗੱਲ ਮੈਂ ਤੁਹਾਨੂੰ ਇਹ ਵੀ ਪੁੱਛਣੀ ਹੈ ਕਿ ਅਸੀਂ ਬਚਪਨ ਦੇ ਵਿੱਚ ਜਦੋਂ ਦੀਵਾਨ ਸੁਣਦੇ ਹੁੰਦੇ ਸੀ ਢਾਡੀ ਆਉਂਦੇ ਹੁੰਦੇ ਸੀ ਜਾਂ ਹੋਰ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਮਜਾਇਆ ਗੱਲ ਵੀ ਕਰ ਦਿੰਦੇ ਹੁੰਦੇ ਸੀ ਸਾਰੀ ਸੰਗਤ ਖੜਖੜਾ ਕੇ ਹੱਸ ਵੀ ਪੈਂਦੀ ਹੁੰਦੀ ਸੀਗੀ ਹਨਾ ਇੱਕ ਜਾਂ 2 ਵਾਰੀ ਜਾਂ 3 ਵਾਰੀ ਏਦਾਂ ਹੁੰਦਾ ਸੀਗਾ ਤੇ ਅੱਜ ਕੱਲ ਕਈ ਦੀਵਾਨ ਜਿਹੜੇ ਨੇ ਕਈ ਉਹ ਚੁਟਕਲਿਆਂ ਤੇ ਆਲੂ ਆਧਾਰ ਤੇ ਹੀ ਹੋ ਜਾਂਦਾ ਕੰਮ ਮਤਲਬ ਗੱਲ ਕੋਈ ਉਹ ਚ ਪੱਲੇ ਹੁੰਦੀ ਨੀ ਬਸ ਹਾਸਾ ਮਜਾ ਕੇ ਹੁੰਦਾ ਰਹਿੰਦਾ ਆ ਤੇ ਇਹਦਾ ਕੀ ਤੁਸੀਂ ਤਾਂ ਬਹੁਤ ਬਚਪਨ ਤੋਂ ਫਿਰ ਦੀਵਾਨਾਂ ਚ ਆਉਂਦੇ ਜਾਂਦੇ ਰਹੇ ਆਪ ਵੀ ਕਰਦੇ ਰਹੇ ਹੋ ਇਹ ਕਿੰਨਾ ਕੁ ਜਾਇਜ਼ ਹੈ ਔਰ ਕਿੰਨਾ ਕੁ ਅਕਸੈਪਟੇਬਲ ਹੈ ਸੰਗਤ ਨੂੰ ਕਿੰਨਾ ਕੁ ਕਰਨਾ ਚਾਹੀਦਾ ਹੈ
ਪਹਿਲੀ ਤੇ ਮੈਂ ਤੁਹਾਡੀ ਜਾਣਕਾਰੀ ਵਾਧਾ ਕਰਾਂ ਕਿ ਤੁਸੀਂ ਕਹਿੰਦੇ ਹੋ ਨਾ ਵੀ ਕਰਦੇ ਰਹੇ ਆ ਮੈਂ ਕਰਦਾ ਰਿਹਾ ਨੀ ਗਾ ਹੁਣ ਵੀ ਹਰ ਵੇਲੇ ਕਰਨ ਲਈ ਤਿਆਰ ਆ ਮੌਕਾ ਮਿਲਣ ਤੇ
ਇਹ ਵੀ ਮਜ਼ਾਕ ਹੀ ਹੈ
ਉਹੀ ਗੱਲ ਹੈ ਉਹ ਵੱਖਰੀ ਗੱਲ ਆ ਕਿ ਪ੍ਰਬੰਧਕ ਬਹੁਤੇ ਜਿਹੜੇ ਆ ਉਹ ਮੇਰੇ ਤੋਂ ਮੈਨੂੰ ਆਈ ਬੜਾ ਨੂੰ ਟਾਲਣ ਦਾ ਹੀ ਯਤਨ ਕਰਦੇ ਰਹਿੰਦੇ ਆ ਤੇ ਉਹ ਹੈਰਾਨੀ ਵਾਲੀ ਤਾਂ ਮੈਂ ਗੱਲ ਦੱਸਾਂ ਵੀ ਉਹ ਐਰਕਾ ਜਦੋਂ ਮੈਂ ਗਿਆ ਨਾ ਮੈਲਬਰਨ ਤੇ ਸ਼ਨਿਚਰਵਾਰ ਨੂੰ ਸ਼ਾਮ ਨੂੰ ਗੁਰਦੁਆਰੇ ਦਾ ਪ੍ਰਧਾਨ ਕਮਰੇ ਚ ਆਇਆ ਮੇਰੇ ਚ ਤੇ ਬੜੀ ਹੈਰਾਨੀ ਵਾਲੀ ਗੱਲ ਹੋ ਗਈ ਵੀ ਉਹ ਕਹਿੰਦੇ ਜੀ ਗਿਆਨੀ ਜੀ ਕੱਲ ਨੂੰ ਐਤਵਾਰ ਦੇ ਦੀਵਾਨ ਚ ਤੁਸੀਂ 1 ਘੰਟਾ ਬੋਲਣਾ ਆ ਤੇ ਆਪਣਾ ਥੋੜਾ ਜਿਹਾ ਵਿਚਾਰ ਲਿਓ ਵੀ ਕੀ ਬੋਲਣਾ ਮੈਂ ਕਿਹਾ ਵੀ ਭਾਈ ਤੁਹਾਡੇ ਕੋਲ ਦੋ ਕਥਾਵਾਚਕ ਨੇ, ਦੋ ਤਿੰਨ ਰਾਗੀ ਜਿਹੇ ਨੇ, ਤੇ ਉਹ ਵਿਚਾਰੇ ਟੱਬਰ ਟੀਰ ਛੱਡ ਕੇ ਕਿਰਾਏ ਖਰਚ ਕੇ ਇੱਥੇ ਆਏ ਆ, ਤੇ ਮੈਂ ਉਹਨਾਂ ਦੇ ਹੱਕ ਤੇ ਛਾਪਾ ਨੀ ਮਾਰਨਾ ਚਾਹੁੰਦਾ। ਉਹਨਾਂ ਦਾ ਕੰਮ ਪੂਰਾ ਕਰਕੇ ਤੇ ਫੇਰ ਕੋਈ ਟਾਈਮ ਮਿੰਟ ਬਚਦੇ ਹੋਏ ਤੇ ਵਿਚਾਰ ਲਵਾਂਗੇ ਆਪਾਂ। ਕਹਿੰਦੇ ਨਹੀਂ ਜੀ, ਉਹਨਾਂ ਨੂੰ ਸਾਰਿਆਂ ਨੂੰ ਭੁਗਤਾ ਕੇ ਟਾਈਮ ਉਹਨਾਂ ਦਾ ਪੂਰਾ ਲਵਾ ਕੇ ਤੇ ਵਾਧੂ ਟਾਈਮ ਅਖੀਰ ਚ ਤੁਹਾਨੂੰ ਦੇਣਾ। ਤੇ ਮੈਂ ਕਿਹਾ ਜੀ ਸਤਿ ਵਚਨ, ਫੇਰ ਠੀਕ ਆ। ਪਰ ਫੇਰ ਨਹੀਂ, ਇੱਕ ਘੰਟਾ ਸੰਗਤ ਫੇਰ ਭੁਗਤਾ ਜਾਂਦੀ ਆ, ਮੈਂ ਅੱਧਾ ਘੰਟਾ ਬੋਲੂਗਾ, ਉਹ ਚ 25 ਮਿੰਟ ਵੀ ਹੋ ਸਕਦੇ ਆ ਤੇ 35 ਮਿੰਟ ਵੀ ਹੋ ਸਕਦੇ ਆ, ਮਤਲਬ 30 ਮਿੰਟ ਦੇ ਆਲੇ ਦੁਆਲੇ ਮੈਂ ਇਹਨਾਂ ਨੂੰ। ਤੇ ਮਤਲਬ ਮੇਰੇ ਵਾਸਤੇ ਬੜੀ ਹੈਰਾਨੀ ਵਾਲੀ ਗੱਲ ਹੋਈ ਕਿ ਆਸਟ੍ਰੇਲੀਆ ਦੇ ਗੁਰਦੁਆਰੇ ਦਾ ਪ੍ਰਧਾਨ ਮੇਰੇ ਮੰਗੇ ਤੋਂ ਬਿਨਾਂ ਮੈਨੂੰ ਆਣ ਕੇ ਇੱਕ ਘੰਟਾ ਟਾਈਮ ਦੇਵੇ। ਬੜੀ ਹੈਰਾਨੀ ਵਾਲੀ ਗੱਲ ਹੋਈ ਮੇਰੇ ਲਈ।
ਚਲੋ ਇਹੀ ਆ, ਘਰ ਦਾ ਜੋਗੀ ਜੋਗਨੀ, ਬਾਹਰਲਾ ਸਿੱਧ ਸਦਾਏ, ਤੇ ਏਦਾਂ ਹੀ ਹੁੰਦੀ ਹੁੰਦੀ ਆ। ਜਿਸ ਤਰ੍ਹਾਂ ਹੁਣ ਇੱਥੇ ਤੁਸੀਂ ਬਿਲਕੁਲ ਕੇ ਆ ਕੇ ਪੁੱਛ ਲਓ, ਉਹ ਮੈਂ ਅਮਨਦੀਪ ਦੇ ਘਰੇ ਜਾਣਾ, ਉਹ ਅਮਨਦੀਪ, ਉਹਦਾ ਨਾਂ ਏ ਅਮਨਦੀਪ ਰੱਖਿਆ, ਉਹਦਾ ਬਹੁਤ ਲੜਾਕਾ ਆ, ਉਹ ਤਾਂ ਕੋਈ ਚੱਜ ਦਾ ਬੰਦਾ ਥੋੜਾ, ਉਹ ਤਾਂ ਲੋਕਾਂ ਨੂੰ ਭੁਲੇਖਾ ਪਾਉਣ ਲਈ ਨਾਂ ਰੱਖਿਆ ਆ। ਮੈਂ ਉਹੀ ਕਹਿੰਦਾ ਵੀ ਜਿੱਥੇ ਲੋਕਲ ਬੰਦੇ ਹੋਣ, ਉਹ ਮੈਂ ਤੁਹਾਨੂੰ ਦੱਸਦਾ ਹਨਾ, ਇੱਕ ਸੱਜਣ ਦਾ ਫੋਨ ਆਇਆ ਸਾਡੇ, ਮਤਲਬ ਉਹ ਹੈਗੇ ਬੜੇ, ਮਤਲਬ ਬੜੇ ਓਨੈਸਟ ਹੈ ਗੁਰਸਿੱਖ, ਸਾਡੇ ਬਹੁਤ ਸੀਨੀਅਰ ਹੈ, ਡੈਡੀ ਉਹਨਾਂ ਦੇ ਮਿੱਤਰ ਹੈ। ਉਹ ਮੈਨੂੰ ਫੋਨ ਨਾ ਅਮਨ, ਇਹ ਕਿਤਾਬ ਤੈਂ ਲਿਖੀ ਹੈ? ਮੈਂ ਕਿਹਾ ਹਾਂਜੀ ਤੈਂ, ਮੈਂ ਹੀ ਲਿਖੀ। ਨੀ ਮੈਨੂੰ ਕਹਿੰਦਾ ਯਕੀਨ ਨੀ ਹੁੰਦਾ ਤੈਂ ਲਿਖੀ ਹੈ। ਮੈਂ ਕਿਹਾ ਨਹੀਂ ਮੈਂ ਹੀ ਲਿਖੀ ਹੈ। ਤੂੰ ਕਹਿੰਦਾ ਮੈਨੂੰ ਇਹ ਦੱਸ ਕਿਹੜੀ ਕਿਤਾਬ ਪੜ੍ਹ ਕੇ ਲਿਖੀ ਹੈ? ਮੈਂ ਕਿਹਾ ਨਹੀਂ ਮੈਂ ਤਾਂ ਇੱਕੋ ਕਿਤਾਬ ਪੜ੍ਹ ਕੇ ਲਿਖੀ। ਖੈਰ ਕਹਿੰਦਾ ਮੈਨੂੰ ਯਕੀਨ ਨੀ ਹੁੰਦਾ ਤੇਰੇ ਤਾਂ ਅਮਨ, ਕਹਿੰਦਾ ਮੈਂ ਤਾਂ ਤੈਨੂੰ ਕੁੱਛੜ ਘਲਾਇਆ, ਮੈਨੂੰ ਤਾਂ ਯਕੀਨ ਹੀ ਨੀ ਹੁੰਦਾ ਤੂੰ ਕਿਤਾਬ ਲਿਖ ਸਕਦਾ, ਤੇਰੇ ਤਾਂ ਨਲੀ ਚੋਂਦੀ ਹੁੰਦੀ ਸੀ। ਉਹ ਮਤਲਬ ਹੁਣ ਘਰ ਦਾ ਬੰਦਾ ਜਿਹੜਾ, ਉਹਨੂੰ ਤਾਂ ਪਤਾ ਹੁੰਦਾ ਵੀ ਇਹ ਬੰਦੇ ਕਿੱਦਾਂ ਦੇ ਆ ਨਾ, ਮਤਲਬ ਇੱਥੋਂ ਜੰਮੇ ਬੜੇ ਆ। ਸੋ ਇਹ ਕੋਈ ਨਵੀਂ ਗੱਲ ਨਹੀਂ,
ਉਹਨੂੰ ਤੇ ਬਚਪਨ ਦਾ ਪਤਾ ਸੀ। ਤੇ ਮੈਂ ਕਿਤਾਬ ਪੜ੍ਹ ਕੇ ਮੈਂ ਵੀ ਹੈਰਾਨ ਹੋ ਗਿਆ ਵੀ ਮਿੱਟੀ ਨਾਲ ਮਿੱਟੀ ਹੋਣ ਵਾਲਾ ਬੰਦਾ ਵੀ, ਮਤਲਬ ਖੇਤੀ ਚੋਂ ਉਪਜੀਵਿਕਾ ਪੈਦਾ ਕਰਨ ਵਾਲਾ, ਮਤਲਬ ਵੀ ਕਹਿੰਦੇ ਕਿਸਾਨ ਕਦੀ ਵੀ ਵਿਹਲਾ ਨੀ ਹੁੰਦਾ। ਤੇ ਉਹ ਕੰਮ ਫਿਰ ਰੇਡੀਓ ਚਲਾਉਣਾ, ਫਿਰ ਕਿੰਨੇ ਸਾਲ ਤੁਸੀਂ ਉਹ ਸਿੱਖ ਖੇਡਾਂ ਦਾ ਵੀ ਚੌਧਰ ਗਲ ਵਿਚ ਪਾਈ ਰੱਖੀ, ਤੇ ਫਿਰ ਸਰੀਰਕ ਤੌਰ ਤੇ ਵੀ ਕਿੰਨਾ ਚਿਰ ਤੁਹਾਨੂੰ ਡਾਕਟਰਾਂ ਦੇ ਵੱਸ ਪੈਣਾ ਪਿਆ, ਕਿੰਨੇ ਓਪਰੇਸ਼ਨ ਹੋਏ, ਤੇ ਇੰਨਾ ਕੁਝ ਹੁੰਦਿਆਂ ਹੋਇਆ ਵੀ ਐਡੀ ਵੱਡੀ, ਇੰਨੀ ਸੀਰੀਅਸ, ਇੰਨੀ ਗੰਭੀਰ ਕਿਤਾਬ ਤੁਸੀਂ ਲਿਖਤੀ। ਤੇ ਭਾਵੇਂ 10 ਕਿਤਾਬਾਂ ਮੈਂ ਵੀ ਲਿਖੀਆਂ, ਪਰ ਮੇਰੀ ਤੇ ਕਿਤਾਬ ਇਹੋ ਹੀ ਹੁੰਦੀ ਆ। ਜੇ ਕੋਈ ਕਿਸੇ ਨੇ ਪੁੱਛਿਆ ਵੀ ਤੂੰ ਕੀ ਕਾਹਦੇ ਤੇ ਕਿਤਾਬ ਲਿਖਦਾ, ਮੈਂ ਕਿਹਾ ਲਿਖਣਾ ਕੀ ਆ ਵੀ ਮੈਂ ਉਹਨੂੰ ਮਿਲਣ ਗਿਆ, ਉਹਨੇ ਮਿਲ ਤੋਂ ਨਾਂਹ ਕਰਤੀ, ਉਹਨੇ ਬੂਹਾ ਬੰਦ ਕਰ ਲਿਆ, ਉਹਨੇ ਮਗਰ ਕੁੱਤੇ ਛੱਡ ਤੇ। ਮੈਂ ਕਿਹਾ ਗੱਲਾਂ ਤੇ ਇਹੋ ਜਿਹੀਆਂ, ਤੇ ਉਹ ਚ ਉਹ ਬੋਲ ਦਿਓ ਸੁਣਾ ਦਿਓ ਜਾਂ ਉਹਨਾਂ ਨੂੰ। ਮੇਰੀਆਂ ਬਹੁਤੇ ਲੇਖ ਜਿਹੜੇ ਆ ਇਉਂ ਹੀ ਲਿਖੇ ਆ, ਜੋ ਗੱਲ ਕਿਸੇ ਨੂੰ ਸੁਣਾਈ ਦੇਣ, ਇਹਦੇ ਤੇ ਤਾਇਆ ਜੀ ਲੇਖ ਲਿਖ ਦਿਓ, ਗਿਆਨੀ ਜੀ ਇਹਦੇ ਤੇ ਲੇਖ ਲਿਖਣਾ ਬੜਾ। ਮੈਂ ਮੇਰੇ ਬਹੁਤ ਲੇਖ ਇਵੇਂ ਹੀ ਲਗੇ ਹੋਏ।
ਨਹੀਂ ਨਹੀਂ ਬਹੁਤ,
ਉਹ ਮਤਲਬ ਵੀ ਕਿਤੇ ਫੁੱਲ ਟਾਈਮ ਮੈਂ ਵਿਹਲਾ ਆ, ਲਿਖਣ ਪੜ੍ਹਨ ਤੋਂ ਬੋਲਣ ਤੋਂ ਪਕਾਈ ਮਾਰਨ ਤੋਂ ਬਿਨਾਂ ਮੈਨੂੰ ਕੋਈ ਕੰਮ ਨੀ ਦੁਨੀਆਂ ਤੇ। ਪਰ ਮੈਂ ਨੀ ਇੰਨਾ ਸੀਰੀਅਸ ਲਿਖ ਸਕਦਾ ਜਿੰਨਾ ਤੁਸੀਂ ਲਿਖ ਰਹੇ। ਹੈ ਤੇ ਹੈਰਾਨੀ ਵਾਲੀ ਗੱਲ ਹੈ, ਜ਼ਰੂਰ ਤੁਸੀਂ ਕੋਈ ਚੋਰੀ ਕੀਤੀ ਹੋਣੀ ਆ
ਕਿਹੜੀ ਕਿਤਾਬ ਪੜ੍ਹ ਕੇ ਤੈਂ ਕਿਤਾਬ ਲਿਖੀ? ਮੈਂ ਕਿਹਾ ਮੈਂ ਤਾਂ ਇੱਕੋ ਕਿਤਾਬ ਪੜ੍ਹੀ, ਮੈਂ ਤਾਂ ਬਹੁਤ ਕਿਹੜੀ ਆ? ਮੈਂ ਕਿਹਾ ਉਹ ਹੈਗੀ ਇੱਕ ਕਿਤਾਬ। ਕਹਿੰਦੇ ਫੇਰ ਵੀ, ਮੈਂ ਕਿਹਾ ਉਹ ਤਾਂ ਬਹੁਤ ਮੋਟੀ ਕਿਤਾਬ ਹੈ, ਮੋਟੀ ਕਿਤਾਬ। ਕਹਿੰਦੇ ਅੱਛਾ ਇਹੋ ਜਿਹੀ, ਕਹਿੰਦਾ ਕਿਹੜੀ ਕਿਤਾਬ ਜਿਹੜੀ ਮੈਂ ਨੀ ਪੜ੍ਹੀ? ਹੈ ਮੈਂ ਤਾਂ ਹੁਣ ਉਹਨਾਂ ਦੇ ਐਕਸੈਂਟ ਚ ਨੀ ਨਾ ਦੱਸ ਸਕਦਾ, ਉਹ ਥੋੜੇ ਹਨਾ, ਉਹ ਕਿਹੜੀ ਕਿਤਾਬ ਹੈ ਕਹਿੰਦੇ ਜਿਹੜੀ ਮੈਂ ਨੀ ਪੜ੍ਹੀ ਹੈ? ਮੈਂ ਕਿਹਾ ਦੇਖੋ ਸਾਰੇ ਪਤਾ ਹੀ ਆ ਸਾਰਿਆਂ ਨੂੰ, ਉਹ ਲਿਖੀ ਕਿਹਨੇ? ਉਹ ਮੈਂ ਕਿਹਾ ਉਹ ਇੱਕ ਬੰਦੇ ਨੇ ਨੀ ਲਿਖੀ, ਉਹ 35-40 ਜਣੇ ਨੇ ਲਿਖੀ। ਉਹ ਕਹਿੰਦੇ ਆਪਣੀ ਕੌਮ ਚ ਕਹਿੰਦੇ ਐਡੀ ਕਿਤਾਬ ਵੀ ਹੈਗੀ ਕੋਈ 35-40 ਬੰਦਿਆਂ ਨੇ ਲਿਖੀ? ਸਾਡੇ ਤਾਂ ਕਹਿੰਦੇ ਇੱਕ ਰਾਈਟਰ ਨੀ ਇੱਕ ਦੂਜੇ ਨੂੰ ਦੇਖ ਕੇ ਰਾਜੀ। ਮੈਂ ਕਿਹਾ ਨਹੀਂ ਉਹ ਹੈਗੀ ਇੱਕ ਕਿਤਾਬ, ਮੈਨੂੰ ਭੇਜੀ ਕਹਿੰਦੇ ਲਿੰਕ ਜਰਾ। ਮੈਂ ਵੀ ਕਹਿੰਦਾ ਮੰਗਾ ਕੇ, ਮੈਂ ਕਿਹਾ ਤੁਸੀਂ ਰੋਜ਼ ਮੱਥਾ ਟੇਕਦੇ ਆ ਉਹਨੂੰ ਜਾ ਕੇ, ਗੁਰੂ ਗ੍ਰੰਥ ਸਾਹਿਬ ਹੀ ਆ। ਉਹ ਅੱਛਾ ਅੱਛਾ, ਤੂੰ ਮਜ਼ਾਕ ਬਹੁਤ ਕਰਦਾ। ਮੈਂ ਕਿਹਾ ਫਿਰ ਚੇਲੇ ਕਿਹਦੇ ਆ? ਤਾਏ ਦੇ ਚੇਲੇ ਹੀ ਆ। ਖੈਰ ਤਾਇਆ ਜੀ, ਅੱਜ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਅਰਦਾਸ ਤੇ ਚੱਲਦੀ ਆ। ਪਹਿਲਾਂ ਤਾਂ ਮੈਂ ਫੀਡਬੈਕ ਦੇਵਾਂ, ਬਹੁਤ ਸਾਰੇ ਸਰੋਤੇ ਫੋਨ ਵੀ ਕਰਦੇ ਆ, ਪਰਸਨਲ ਮੈਸੇਜ ਵੀ ਕਰਦੇ ਆ ਤੇ ਜਾਣਕਾਰੀਆਂ ਵੀ ਭੇਜਦੇ ਆ ਸਾਡੇ ਤੋਂ। ਸਾਡੇ ਨਾਲ ਸਾਡੇ ਮਿੱਤਰ ਆਪਣੇ ਸੁਖਜਿੰਦਰ ਸਿੰਘ ਬਲਾਚੌਰ ਵਾਲੇ ਨੇ, ਬਲਾਚੌਰ ਦੇ ਲਾਗੇ ਉਹਨਾਂ ਦਾ ਪਿੰਡ ਆ ਟਕਾਰਲਾ, ਜਿੱਥੋਂ ਸ਼ਿਵਾਲਿਕ ਦੀਆਂ ਪਹਾੜੀਆਂ ਸ਼ੁਰੂ ਹੁੰਦੀਆਂ ਭੱਦੀ ਤੋਂ, ਉੱਥੇ ਐਨ ਫੁੱਟ ਹਿਲਸ ਦੇ ਵਿੱਚ ਪਹਿਲਾ ਆਖਰੀ ਪਿੰਡ ਕਹਿ ਲਓ ਕਿ ਪੱਧਰੇ ਉਹਨਾਂ ਦਾ ਆ, ਉਹ ਤੋਂ ਬਾਅਦ ਪਿੱਛੇ ਪਹਾੜੀ ਸ਼ੁਰੂ ਹੁੰਦੀ ਆ ਔਰ ਉੱਥੇ ਚਸ਼ਮੇ ਵਗਦੇ ਨੇ, ਪਾਣੀ ਦੇ ਚਸ਼ਮੇ ਨਿਕਲਦੇ ਨੇ ਔਰ ਬੜਾ ਹੀ ਅਲੌਕਿਕ ਨਜ਼ਾਰਾ ਆ। ਯੂਨੀਵਰਸਿਟੀ ਉੱਥੇ ਰਿਸਰਚ ਵੀ ਕਰਦੀ ਆ ਕੇ ਸਾਰਾ ਕੁਛ ਕਰਦੀ ਆ ਤੇ ਉਹ ਪਿੰਡ ਦੇ ਨੇ ਹੈਗੇ ਸੁਖਜਿੰਦਰ ਸਿੰਘ ਹੁਣੀ ਗੁਰਸਿੱਖ ਨੇ ਔਰ ਉਹਨਾਂ ਦੇ ਬ੍ਰਦਰ ਜਿਹੜੇ ਆ ਮਾਲਟਾ ਦੇ ਵਿੱਚ ਰਹਿੰਦੇ ਨੇ, ਜਿਹੜੇ ਸਾਨੂੰ ਸੁਣਦੇ ਵੀ ਹੁੰਦੇ ਸੀ ਤੇ ਉਹਨਾਂ ਨੇ ਸਾਡੀ ਗੱਲਬਾਤ ਸੁਣ ਕੇ ਸਾਡੀ ਬੇਨਤੀ ਤੇ ਉਹਨਾਂ ਨੇ ਭੱਦੀ ਇਲਾਕੇ ਦੇ ਵਿੱਚ ਕਈ ਬੁੰਗੇ ਨੇ ਗੁਰੂ ਸਾਹਿਬ ਦੇ ਵੇਲੇ ਦੇ, ਬੰਦਾ ਬਹਾਦਰ ਦੇ ਵੇਲੇ ਦੇ, ਸਿੱਖਾਂ ਦੇ ਵੇਲੇ ਦੇ ਔਰ ਉਹਨਾਂ ਦੀਆਂ ਤਸਵੀਰਾਂ ਤੇ ਜਾਣਕਾਰੀਆਂ ਸਾਨੂੰ ਭੇਜੀਆਂ ਸੀਗੀਆਂ ਤੇ ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਪਹਿਲਾਂ ਕਿ ਉਹਨਾਂ ਨੇ ਇਹਦੇ ਵਿੱਚ ਸਾਂਝ ਪਾਈ ਹੈ। ਹੋਰ ਬਹੁਤ ਸਾਰੇ ਸਰੋਤੇ ਆ ਜਿਹੜੇ ਫੋਨ ਕਰਕੇ, ਸਾਡੇ ਸਤਿਕਾਰ ਸਰੋਤੇ ਐਡਲੇਟ ਤੋਂ ਸੀਨੀਅਰ ਨੇ ਜਿਹੜੇ ਪਰਸਨਲੀ ਫੋਨ ਕਰਦੇ ਨੇ ਮੈਨੂੰ ਔਰ ਸਾਡੇ ਗੁਰਮੀਤ ਸਿੰਘ ਹੈ, ਉਹਨਾਂ ਦੇ ਫਾਦਰ ਸਾਹਿਬ ਨੇ, ਉਹ ਸੁਣ ਵੀ ਰਹੇ ਹੋਣਗੇ ਔਰ ਉਹਨਾਂ ਨੇ ਦੋ ਤਿੰਨ ਵਾਰੀ ਫੋਨ ਕਰਕੇ ਸਾਨੂੰ ਫੀਡਬੈਕ ਦਿੱਤੀ ਹੈ, ਡਿਸਕਸ਼ਨ ਕੀਤੀ ਹੈ, ਬੜੇ ਤਹਿ ਦਿਲੋਂ ਧੰਨਵਾਦੀ ਹਾਂ। ਤੇ ਦੇਸ਼ ਵਿਦੇਸ਼ ਤੋਂ ਵੀ ਮੈਸੇਜ ਈਮੇਲਾਂ ਆਉਂਦੀਆਂ ਨੇ ਤੇ ਜੌਲ ਸਾਹਿਬ ਡਿਮਾਂਡ ਕਰਦੇ ਨੇ ਕਿ ਇਹਦੀ ਲੜੀ ਬਣਾਈ ਜਾਵੇ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਨੂੰ ਸੁਣਦੇ ਨੇ, ਇਹਦੇ ਵਿੱਚ ਸਾਂਝਾਂ ਪਾਉਂਦੇ ਨੇ ਔਰ ਸਾਡੀ ਜਾਣਕਾਰੀ ਦੇ ਵਿੱਚ ਵੀ ਵਾਧਾ ਕਰਦੇ ਨੇ। ਤਾਇਆ ਜੀ, ਆਪਾਂ ਉਹਨਾਂ ਦੇ ਧੰਨਵਾਦੀ ਹਾਂ।
ਠੀਕ ਠੀਕ ਹਾਂਜੀ।
ਤੇ ਹੁਣ ਜਿਹੜੀ ਅਰਦਾਸ ਦਾ ਸੀ ਅਗਲਾ ਹਿੱਸਾ, ਜਿਹੜਾ ਪਿਛਲੀ ਵਾਰੀ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਅਸੀਂ ਪਹੁੰਚੇ ਸੀਗੇ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਇੱਥੇ ਤੱਕ। ਔਰ ਦੋ ਸੱਜਣਾਂ ਨੇ ਜਾਣਕਾਰੀਆਂ ਸਾਨੂੰ ਭੇਜੀਆਂ ਸੀ ਕਿ ਤਰਨ ਤਾਰਨ ਸਾਹਿਬ ਤੋਂ ਮੱਸਿਆ ਵਾਲੇ ਦਿਨ ਵੀ ਝੰਡੇ ਜਾਂਦੇ ਨੇ ਦਰਬਾਰ ਸਾਹਿਬ ਨੂੰ। ਉਹਨਾਂ ਦਾ ਵੀ ਸੱਜਣਾ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਂਝ ਪਾਈ। ਤੇ ਅੱਜ ਝੰਡਿਆਂ ਤੋਂ ਬਾਅਦ ਅੱਜ ਬੁੰਗਿਆਂ ਦੀ ਗੱਲ ਕਰਨੀ ਰਾਜ ਜੀ, ਫਿਰ ਬੁੰਗਿਆਂ ਤੋਂ ਅੱਗੇ ਤੇ ਆਪਾਂ ਕਰੀਏ ਸ਼ੁਰੂ ਫਿਰ।
ਹਾਂਜੀ, ਪਹਿਲਾਂ ਤੁਸੀਂ ਦੱਸ ਲਓ, ਤੁਸੀਂ ਤੇ ਬਹੁਤ ਮੇਰੇ ਨਾਲ ਵੀ ਜ਼ਿਆਦਾ
ਨਹੀਂ ਤੁਸੀਂ ਪਹਿਲਾਂ, ਕਿਉਂਕਿ ਦੇਖੋ ਮੈਨੂੰ ਇਉਂ ਲੱਗਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪੰਕਤੀ ਚੱਲ ਰਹੀ ਹੈ ਔਰ ਪਹਿਲਾਂ ਓਬੀਅਸਲੀ ਇਹਦੇ ਆਸ ਪਾਸ ਜੋ ਝੰਡੇ ਬੁੰਗੇ ਚੌਂਕੀਆਂ ਦਾ ਇਤਿਹਾਸ ਹੈ, ਪਹਿਲਾਂ ਤੁਸੀਂ ਸਾਨੂੰ ਦੱਸੋ, ਕਿਉਂਕਿ ਤੁਸੀਂ ਉਸ ਰਹੇ ਹੋ ਉੱਥੇ, ਉੱਥੋਂ ਦੇ ਬੋਰਨ ਹੋ, ਨੇਟਿਵ ਹੋ, ਤੇ ਜਿਹੜੇ ਸਾਡੇ ਇਲਾਕੇ ਦੀ ਮੈਂ ਬਾਅਦ ਚੋਂ ਗੱਲ ਕਰਾਂਗਾ, ਜੋ ਜਿੱਦਾਂ ਸਾਡੇ ਇਲਾਕੇ ਚ ਆਇਆ, ਕਿਉਂਕਿ ਸਿੱਖੀ ਸਾਡੇ ਏਰੀਏ ਚ ਬਾਅਦ ਚੋਂ ਆਈ ਹੈ। ਸੋ ਜਿਹੜਾ ਸਾਡਾ ਸੈਂਟਰ ਹੈ ਅੰਮ੍ਰਿਤਸਰ ਸਾਹਿਬ ਜੀ, ਤੁਸੀਂ ਉਹਦੇ ਸੈਂਟਰ ਦੇ ਵਿੱਚ ਰਹੇ ਹੋ ਤੇ ਉੱਥੇ ਕੀ ਬੁੰਗਿਆਂ ਦਾ ਇਤਿਹਾਸ ਹੈ, ਇਹ ਤੁਸੀਂ ਸ਼ੁਰੂ ਕਰੋ।
ਉਹ ਗੱਲ ਤੁਹਾਨੂੰ ਕਿਉਂ, ਦਰਬਾਰ ਸਾਹਿਬ ਤਰਨ ਤਾਰਨ, ਦਰਬਾਰ ਸਾਹਿਬ ਅੰਮ੍ਰਿਤਸਰ, ਸਰੋਵਰ ਦੇ ਆਲੇ ਦੁਆਲੇ ਜਿਹੜੇ ਰਿਹਾਇਸ਼ੀ ਮਕਾਨ ਹੁੰਦੇ ਸੀ, ਉਹ ਕੁਝ ਸਰਦਾਰਾਂ ਦੇ ਵੀ ਹੁੰਦੇ ਸੀਗੇ, ਉਹਨਾਂ ਨੇ ਨਿੱਜੀ ਤੌਰ ਤੇ ਬਣਾਏ, ਕੁਝ ਰਾਜਿਆਂ ਦੇ ਹੁੰਦੇ ਸੀਗੇ, ਕੁਝ ਹਾਕਮਾਂ ਦੇ, ਤੇ ਕੁਝ ਇਲਾਕਿਆਂ ਤੇ ਪਿੰਡਾਂ ਦੇ ਨਾਂ ਤੇ ਵੀ ਬੁੰਗੇ ਹੁੰਦੇ ਸੀਗੇ। ਤੇ ਇੱਕ ਨਿੱਜੀ ਜੀ ਗੱਲ ਮੈਂ ਤੁਹਾਨੂੰ ਦੱਸ ਰਿਹਾ, 1955 ਚ ਤਰਨ ਤਾਰਨ ਗਏ ਤੇ ਉੱਥੇ ਇੱਕ ਨਾ ਬੁੰਗੇ ਦੇ ਉੱਪਰ, ਇੱਧਰ ਮੰਜੀ ਸਾਹਿਬ ਜਿੱਥੇ ਗੁਰਦੁਆਰਾ, ਜਿੱਥੇ ਚੰਦੂ ਨੂੰ ਲਿਆ ਕੇ ਬੰਨਿਆ ਸੀ ਮਹਾਰਾਜ ਨੇ, ਤੇ ਉਹਦੇ ਨੇੜੇ ਇੱਕ ਬੁੰਗਾ ਹੁੰਦਾ ਸੀ, ਉੱਥੇ ਹੁਣ ਉਹ ਬੁੰਗਾ ਢਹਿ ਕੇ ਤੇ ਕਥਾ ਸਥਾਨ ਬਣ ਗਿਆ ਹੋਇਆ, ਬਹੁਤ ਵੱਡਾ ਬਰਾਂਡਾ। ਤੇ ਉਹ ਬੁੰਗੇ ਦੇ ਉੱਤੇ ਲਿਖਿਆ ਹੁੰਦਾ ਹੈ ਬੁੰਗਾ ਵਾਂ।
ਅੱਛਾ।
ਤੇ ਉਹ ਵਾਂ ਪੰਜਾਬੀ ਪੇਂਡੂ ਬੋਲੀ ਦੇ ਵਿੱਚ ਕਹਿੰਦੇ ਹਾਂ ਹਾਂ ਦੇ ਥਾਂ, ਤੂੰ ਕੌਣ ਆ? ਮੈਂ ਸੰਤੋਖ ਸਿੰਘ ਵਾਂ, ਮੈਂ ਅਮਨਦੀਪ ਸਿੰਘ ਵਾਂ। ਤੇ ਉਹ ਮੈਂ ਕਿਹਾ ਵੀ ਤੇ ਉੱਤੇ ਆਪਣੇ ਲਿਖਿਆ ਮੈਂ ਬੁੰਗਾ ਵਾਂ, ਇਹ ਲਿਖਣ ਦੀ ਕੀ ਲੋੜ ਆ? ਤੇ ਇਹ ਤਾਂ ਆਪਣਾ ਕੀ ਉਹਨੂੰ ਕਹਿੰਦੇ ਨੇ, ਭਈ ਤੂੰ ਦਿਸਦਾ ਹੀ ਆ ਸਾਹਮਣੇ ਵੀ ਬੁੰਗਾ ਆ। ਉਹ ਫਿਰ ਬੜੇ ਹੌਲੀ ਹੌਲੀ ਪਤਾ ਲੱਗਿਆ ਵੀ ਅਸਲ ਚ ਉਹ ਡੱਲ ਵਾਂ ਪਿੰਡ ਆ ਇੱਕ ਪਾਕਿਸਤਾਨ ਦੇ ਬਾਰਡਰ ਦੇ ਨੇੜੇ, ਜਿੱਥੋਂ ਦੀ ਭਾਈ ਤਾਰਾ ਸਿੰਘ ਸ਼ਹੀਦ ਹੋਇਆ ਵਾ, ਤੇ ਉਸ ਵਾਂ ਪਿੰਡ ਦਾ ਬੁੰਗਾ ਆ। ਤੇ ਮਤਲਬ ਪਿੰਡ ਵਾਲਿਆਂ ਦੇ ਵੀ ਇਸ ਤਰ੍ਹਾਂ ਦੇ ਬੁੰਗੇ ਹੁੰਦੇ ਸੀ। ਹੁਣ ਅੰਮ੍ਰਿਤਸਰ ਤਰਨ ਤਾਰਨ ਦੇ ਵਿੱਚ ਇੱਕ ਬੁੰਗਾ ਸੀ, ਬੁੰਗਾ ਦੁਆਬੀਆਂ ਦਾ, ਸੋ ਦੁਆਬਾ ਮਤਲਬ ਜਲੰਧਰ, ਹੁਸ਼ਿਆਰਪੁਰ, ਕਪੂਰਥਲੇ ਵਾਲਿਆਂ ਦਾ ਬੁੰਗਾ। ਇਸ ਤਰ੍ਹਾਂ ਅੰਮ੍ਰਿਤਸਰ ਦੇ ਆਲੇ ਦੁਆਲੇ ਇਸ ਤਰ੍ਹਾਂ ਮਲਬਈ ਬੁੰਗਾ, ਬੁੰਗਾ ਫਕਾਨ ਸਿੰਘ ਬੁੰਗਾ, ਮਤਲਬ ਆਪਣਾ ਇੱਕ ਕੀ ਉਹਨੂੰ ਕਹਿੰਦੇ ਨੇ 1968 ਦਾ ਵਾਕਿਆ ਵਾ, ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰਕੇ ਦਰਬਾਰ ਸਾਹਿਬ ਦਰਸ਼ਨ ਦੇਹੜੀ ਵਾਲੇ ਮੂੰਹ ਹੋਏ ਤੇ ਸੱਜੇ ਹੱਥ ਨੁੱਕਰ ਦੇ ਉੱਪਰ ਜਿੱਥੇ ਹੁਣ ਇਸ ਵੇਲੇ ਉਹ ਸੰਤ ਭੂਰੀ ਵਾਲਿਆਂ ਨੇ ਕੇਬਨ ਬਣਾਈ ਹੋਈ ਆ ਸੇਵਾ ਲਈ ਉਗਰਾਹੀ ਕਰਨ ਲਈ ਤੇ ਦਰਬਾਰ ਸਾਹਿਬ ਦੇ ਆਪਣੇ ਪੁਰਾਣੇ ਜਿਹੜੇ ਦਰਸ਼ਨ ਜਿਹੜੇ ਦਰਵਾਜ਼ੇ ਵੀ ਉਹ ਵੀ ਲਾ ਕੇ ਉੱਥੇ ਰੱਖੇ ਹੋਏ ਨੇ ਅੰਦਰ
ਜੀ।
ਇੱਥੇ ਬੁੰਗਾ ਹੁੰਦਾ ਸੀ ਜਦੋਂ ਉਹਨੂੰ ਢਾਉਣਾ ਸ਼ੁਰੂ ਕੀਤਾ ਤੇ ਇੱਕ ਕਰਨਲ ਮਧਰੇ ਜੇ ਕੱਦ ਦਾ ਸੋਹਣਾ ਸਰੀਰ ਮਤਲਬ ਵੀ ਸਿਹਤਮੰਦ ਤੇ ਕਰਨਲ ਸੀ ਉਹਦੇ ਲੱਗੇ ਹੋ ਰੈਂਕ ਤੇ ਉਹ ਆਇਆ ਤੇ ਸੰਤ ਚੰਨਣ ਸੋਰੀ ਪ੍ਰਧਾਨ ਸ਼੍ਰੋਮਣੀ ਕਮੇਟੀ ਇਹ ਅਕਾਲ ਤਖ਼ਤ ਦੇ ਨਾਲ ਦੇ ਮਕਾਨ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਅਕਾਲ ਤਖ਼ਤ ਦੇ ਮਕਾਨ ਦੇ ਵਿੱਚ ਦੀ ਦਰਵਾਜ਼ਾ ਇੱਕ ਬਣਾਇਆ ਹੋਇਆ ਸੀ ਨਿੱਕਾ ਜਿਹਾ ਤੇ ਉੱਥੇ ਆਇਆ ਕਹਿੰਦਾ ਇਹ ਬੁੰਗਾ ਮਹਾਰਾਜਾ ਸ਼ੇਰ ਸਿੰਘ ਦਾ ਆ ਤੇ ਮੈਂ ਉਹਦਾ ਵਾਰਸ ਆ ਨੀਵੀਂ ਪੀੜ੍ਹੀ ਤੇ ਤੁਸੀਂ ਇਹ ਬੁੰਗਾ ਕਿਉਂ ਢਾਉਣਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਪੁੱਛਿਆ ਦੱਸਿਆ ਨੀ ਤੁਸੀਂ ਤੇ ਉਹ ਫੇਰ ਉਹ ਇਸ ਤਰ੍ਹਾਂ ਕੰਪਰੋਮਾਈਜ਼ ਹੋਇਆ ਵੀ ਚਲੋ ਬੁੰਗਾ ਤੇ ਹੁਣ ਢਹਿ ਗਿਆ ਤੇ ਆਉਣਾ ਹੀ ਆ ਸਕੀਮ ਚ ਤੇ ਤੁਹਾਡੀ ਇੱਥੇ ਅਸੀਂ ਪਰਿਵਾਰ ਦਾ ਵਿਓਰਾ ਲਾ ਦਿੰਦੇ ਆ ਤੇ ਮਤਲਬ ਵੀ ਉੱਥੇ ਉਹ ਹੁਣ ਤਾਂ ਮੈਨੂੰ ਪਤਾ ਨੀ ਪਰ ਮੈਂ ਵੇਖਿਆ ਸੀ ਪੱਥਰ ਲੱਗਿਆ ਹੋਇਆ ਤੇ ਉਹ ਵੀ ਇਤਿਹਾਸ ਵਿੱਚ ਮੇਰੀ ਜਾਣਕਾਰੀ ਤੋਂ ਬਾਅਦ ਸੀ ਵੀ ਮੇਰੀ ਜਾਣਕਾਰੀ ਵੀ ਸੀ ਵੀ ਮਹਾਰਾਜਾ ਸ਼ੇਰ ਸਿੰਘ ਦੇ ਦੋ ਪੁੱਤਰ ਹੋਏ ਨੇ ਇੱਕ ਤਾਂ ਪ੍ਰਤਾਪ ਸਿੰਘ ਸੀ ਜਿਹਨੂੰ ਲਹਿਣਾ ਸਿੰਘ ਸੰਧਾ ਵਾਲੀ ਨੇ ਕਤਲ ਕਰ ਦਿੱਤਾ 10 ਸਾਲ ਦੀ ਉਮਰ ਦੇ ਵਿੱਚ ਹੀ ਤੇ ਦੂਜਾ ਸੀ ਸ਼ਿਵਦੇਵ ਸਿੰਘ ਜਿਹੜਾ ਮਹਾਰਾਜਾ ਦਲੀਪ ਸਿੰਘ ਦੇ ਨਾਲ ਵੀ ਯੂਪੀ ਤੱਕ ਰਿਹਾ ਵਾ ਤੇ ਆਪਣੀ ਮਾਂ ਸਮੇਤ ਦਲੀਪ ਸਿੰਘ ਦੇ ਨਾਲ ਰਹੇ ਨੇ ਫਿਰ ਜਦੋਂ ਉਹਨਾਂ ਨੂੰ ਵਲੈਤ ਲੈ ਗਏ ਨੇ ਦਲੀਪ ਸਿੰਘ ਨੂੰ ਤੇ ਇਹ ਫਿਰ ਉੱਥੇ ਹੀ ਵੱਸ ਗਏ ਤੇ ਉਹਦੀ ਸੰਤਾਨ ਯੂਪੀ ਦੇ ਵਿੱਚ ਵੀ ਹੈ ਤੇ ਇਹ ਇੱਕ ਤੀਜਾ ਪੁੱਤਰ ਸੀ ਜਿਹੜਾ ਮੈਨੂੰ ਨੀ ਮੈਂ ਨੀ ਸੀ ਕਿਤੇ ਪੜਿਆ ਈਸ਼ਰ ਸਿੰਘ ਸੋ ਈਸ਼ਰ ਸਿੰਘ ਦੀ ਔਲਾਦ ਜਿਹੜੀ ਗਾਂ ਸੀ ਫਲਾਣੇ ਦਾ ਫਲਾਣਾ ਫਲਾਣੇ ਦਾ ਫਲਾਣਾ ਉਹ ਇੱਕ ਇਤਿਹਾਸ ਦਾ ਬਣਾ ਕੇ ਨਾ ਪਲਾਕ ਉਸ ਕੰਧ ਦੇ ਵਿਚ ਫਿਕਸ ਕਰ ਦਿੱਤਾ ਗਿਆ ਸੀ ਤੇ ਬਸ ਇਹ ਸਮਝੌਤਾ ਹੋਇਆ ਵੀ ਉਹ ਬੁੰਗਾ ਸ਼ੇਰ ਸਿੰਘ ਦਾ ਸੀ ਸੋ ਇਸ ਤਰ੍ਹਾਂ ਮੈਂ ਬਹੁਤ ਆਪਣੀ ਅੱਖੀ ਉੱਥੇ ਬੁੰਗੇ ਵੇਖੇ ਆ ਢਹਿੰਦੇ ਇੱਕ ਵਾਰੀ ਇੱਕ ਬੁੰਗੇ ਦੇ ਵਿੱਚ ਤੇ ਮੈਂ ਵੀ ਬਹੁਤ ਛੋਟਾ ਜਿਹਾ 1952 ਦੀਆਂ ਸਰਦੀਆਂ ਦੇ ਵਿੱਚ ਸ਼ਾਮਿਲ ਹੋਇਆ ਸੀ ਪਿੰਡ ਤੋਂ ਕਾਰ ਸੇਵਾ ਵਾਲਿਆਂ ਦੇ ਟਰੱਕ ਆ ਗਏ ਟਰੱਕ ਦੇ ਵਿੱਚ ਸੇਵਾ ਕਰਨ ਵਾਲੇ ਬਹਿ ਗਏ ਨਾਲ ਹੀ ਚਾਹ ਪਾਣੀ ਦਾ ਤੇ ਪ੍ਰਸ਼ਾਦੇ ਵੀ ਪਕਾ ਕੇ ਵਿੱਚ ਰੱਖ ਲਏ ਚਾਹ ਪਾਣੀ ਦਾ ਰਾਸ਼ਨ ਰੱਖ ਲਿਆ ਤੇ ਜਾ ਕੇ ਪਰਿਕਰਮਾ ਜੇ ਚਾਹ ਬਣਾਉਣ ਪਤੀਲਾ ਧਰ ਦਿੱਤਾ ਤੇ ਸੰਗਤ ਲੱਗ ਗਈ ਬੁੰਗਾ ਢਾਉਣ ਇਹ ਸੀ ਬੁੰਗਾ ਇੱਥੇ ਜਦੋਂ ਆਪਾਂ ਲੰਗਰ ਵਾਲੇ ਪਾਸਿਓ ਦਰਬਾਰ ਪਰਿਕਰਮਾ ਹੀ ਦਾਖਲ ਹੋਈਏ ਤੇ ਬਾਬਾ ਦੀਪ ਸਿੰਘ ਸ਼ਹੀਦ ਗੰਜ ਦਾ ਗੁਰਦੁਆਰਾ ਉੱਥੋਂ ਲੰਘਦੇ ਹੋਏ ਅੱਗੇ ਹੁਣ ਉੱਥੇ ਕੜਾਹ ਪ੍ਰਸ਼ਾਦ ਦੀਆਂ ਬਣ ਗਏ ਆ ਸਥਾਨ ਤੇ ਉੱਥੇ ਕੜਾਹ ਪ੍ਰਸ਼ਾਦ ਬਣਦਾ ਵੀ ਆ ਤੇ ਉੱਥੇ ਬਾਹਰ ਸੰਗਤਾਂ ਨੂੰ ਦਿੱਤਾ ਜਾਂਦਾ ਜਿਹੜੇ ਭੇਟਾ ਦੇ ਕੇ ਸੰਗਤ ਜਾ ਕੇ ਅੰਦਰ ਚੜਾਉਂਦੀ ਹੈ ਇੱਥੇ ਹੁੰਦਾ ਸੀ ਬੁੰਗਾ ਪਤਾ ਨੀ ਉਹ ਕਿਹਦਾ ਸੀ ਤੇ ਉਹ ਜਿਉਂ ਰਾਤ ਸ਼ਾਮ ਨੂੰ ਲੱਗੇ ਤੇ ਦਿਨ ਚੜ੍ਹਦੇ ਤੱਕ ਬੁੰਗੇ ਦਾ ਨਾਮ ਨਿਸ਼ਾਨ ਮਿਟਾਤਾ ਕਿਉਂਕਿ ਜਦੋਂ ਵਲੰਟੀਅਰ ਪ੍ਰੇਮ ਨਾਲ ਧਰਮ ਦੇ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ ਤੇ ਉਦੋਂ ਕੰਮ ਕਿਤੇ ਦਾ ਕਿਤੇ ਜਾਂਦਾ ਜਿਹਨੇ ਮਜ਼ਦੂਰੀ ਲੈ ਕੇ ਪੈਸਿਆਂ ਲਈ ਕੰਮ ਕਰਨਾ ਉਹ ਕੋਈ ਹੋਰ ਗੱਲ ਹੋ ਜਾਂਦੀ ਆ ਤੇ ਉਹ ਰਾਤੋ ਰਾਤ ਬੁੰਗਾ ਜਿਹੜਾ ਸੀਗਾ ਉੱਥੇ ਮਤਲਬ ਵੀ ਉਹਦੀ ਮਿੱਟੀ ਵੀ ਪੁੱਟ ਕੇ ਸੁੱਟ ਦਿੱਤੀ ਸੋ ਇਸ ਤਰ੍ਹਾਂ ਤੇ ਇਸ ਵੇਲੇ ਜਦੋਂ ਫਿਰ ਕਿਉਂਕਿ ਸੰਗਤ ਵੱਧ ਗਈ ਆ ਹਾਲਾਤ ਵੱਧ ਗਏ ਨੇ ਤੇ ਪਰਿਕਰਮਾ ਬਹੁਤ ਸੌੜੀਆਂ ਸੀ ਤੇ ਆਲੇ ਦੁਆਲੇ ਬੁੰਗੇ ਸੀ ਤੇ ਬੁੰਗਿਆਂ ਦੇ ਵਿੱਚ ਫਿਰ ਸਿੱਖੀ ਵਿਰੋਧੀ ਕੰਮ ਵੀ ਹੁੰਦੇ ਸੀਗੇ ਤੇ ਜਿਨ੍ਹਾਂ ਨੂੰ ਗੁਰਮਤ ਆਗਿਆ ਨੀ ਦਿੰਦੀ ਤੇ ਨਿੱਜੀ ਮਲਕੀਅਤਾਂ ਸੀਆਂ ਲੋਕਾਂ ਦੀਆਂ ਤੇ ਉਹ ਫਿਰ ਸਾਰੇ ਪੰਥ ਨੇ ਫੈਸਲਾ ਉਦੋਂ ਫਿਰ ਵਿਰੋਧਤਾ ਵੀ ਹਰ ਕੰਮ ਦੀ ਵਿਰੋਧਤਾ ਵੀ ਹੁੰਦੀ ਹੈ ਨਾ ਉਹ ਫਿਰ ਅਰਦਾਸ ਦਾ ਇਹ ਹਵਾਲਾ ਦਿੱਤਾ ਵਿਰੋਧੀਆਂ ਨੇ ਵੀ ਜਦੋਂ ਸਾਡੀ ਅਰਦਾਸ ਵਿੱਚ ਸ਼ਾਮਲ ਹੈ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਤੇ ਜਦ ਜੁਗੋ ਜੁਗ ਅਟਲ ਬੁੰਗੇ ਰਹਿਣੇ ਆ ਤੇ ਇਹਨਾਂ ਨੂੰ ਢਾਇਆ ਕਿਉਂ ਜਾ ਰਿਹਾ ਤੋ ਕਈ ਵਾਰੀ ਹੁੰਦਾ ਵੀ ਜੇ ਲਿਟਰਲੀ ਅਸੀਂ ਮੀਨਿੰਗ ਕੱਢੀਏ ਤੇ ਉਹਦਾ ਹੋਰ ਗੱਲ ਹੋ ਜਾਂਦੀ ਹੈ ਜੇ ਭਾਵ ਨੂੰ ਲਈਏ ਤੇ ਫਿਰ ਗੱਲ ਹੋਰ ਹੋ ਜਾਂਦੀ ਹੈ ਤੇ ਉਹ ਆਖਿਰ ਬੁੰਗੇ ਜਿਹੜੇ ਸੀ ਉਹ ਬਣਾਏ ਗਏ ਸੀਗੇ ਲੋਕਾਂ ਨੇ ਇਲਾਕਿਆਂ ਨੇ ਪਿੰਡਾਂ ਨੇ ਰੱਜੇ ਪੁੱਜੇ ਸਰਦਾਰਾਂ ਨੇ ਰਾਜਿਆਂ ਨੇ ਆਪਣੀ ਸਹੂਲਤ ਵਾਸਤੇ ਤੇ ਜਦੋਂ ਉਹ ਆਉਣ ਜਾਂ ਉਹਨਾਂ ਦੇ ਬੰਦੇ ਆਉਣ ਤੇ ਉਹਨਾਂ ਨੂੰ ਉੱਥੇ ਰਿਹਾਇਸ਼ ਲਈ ਥਾਂ ਮਿਲ ਜਾਵੇ ਉਹਨਾਂ ਦੇ ਆਪੋ ਆਪਣੇ ਲੰਗਰ ਵੀ ਚੱਲਦੇ ਹੁੰਦੇ ਸੀ ਸਾਰੀਆਂ ਉੱਥੇ ਸਹੂਲਤਾਂ ਹੁੰਦੀਆਂ ਸੀਗੀਆਂ ਮਲਵਈ ਬੁੰਗਾ ਵੀ ਮੈਂ ਆਪ ਵੇਖਿਆ ਹੋਇਆ ਮਲਵਈ ਬੁੰਗੇ ਚੋਂ ਸੂਰਮਾ ਸਿੰਘ ਸੀ ਇੱਕ ਅਕਾਲੀ ਲੀਡਰ ਗਿਆਨੀ ਸ਼ੇਰ ਸਿੰਘ ਉਹਦੀ ਉੱਥੇ ਰਿਹਾਇਸ਼ ਹੁੰਦੀ ਸੀ ਤੇ ਉੱਥੋਂ ਆਪਣੀ ਇੱਕ ਅਖਬਾਰ ਵੀ ਚਲਾਉਂਦਾ ਹੁੰਦਾ ਸੀ ਪਰ ਇਹ ਮੇਰੀ ਸੰਭਾਲ ਤੋਂ ਪਹਿਲਾਂ ਦੀਆਂ ਗੱਲਾਂ ਬੁੰਗਾ ਮੈਂ ਆਪ ਵੇਖਿਆ ਹੋਇਆ ਅਕਾਲ ਤਖ਼ਤ ਸਾਹਿਬ ਦੇ ਖੱਬੇ ਪਾਸੇ ਇੱਕ ਬੁੰਗਾ ਹੁੰਦਾ ਸੀ ਨਾਂ ਨੀ ਉਹਦਾ ਮੈਨੂੰ ਪਤਾ ਤੇ ਉਹ ਵੀ ਮੈਂ ਵੇਖਿਆ ਉਹਦੇ ਵਿੱਚ ਖੂਹੀ ਲੱਗੀ ਹੁੰਦੀ ਸੀ ਖੂਹੀ ਤੇ ਉਹ ਪਾਣੀ ਬੈੜ ਦੇ ਨਾਲ ਪੈਰਾਂ ਦੇ ਨਾਲ ਬੈੜ ਚਲਾ ਕੇ ਕੱਢਦੇ ਹੁੰਦੇ ਸੀ ਇਹ ਮੈਂ ਆਪਣੀ ਅੱਖਾਂ ਨਾਲ ਵੇਖਿਆ 1953 ਤੋਂ ਮੈਨੂੰ ਪੂਰੀ ਸੰਭਾਲਿਆ 52 ਦੇ ਵਿੱਚ ਤੇ ਉਹ ਆਏ ਸੰਗਤ ਦੇ ਨਾਲ ਆਏ ਤੇ ਮੈਂ ਵੇਖਦਾ ਰਿਹਾ ਸੇਵਾ ਹੋ ਰਹੀ ਆ ਤੇ ਸੰਗਤ ਸੇਵਾ ਕਰ ਰਹੀ ਆ ਸੋ 53 ਤੋਂ ਮੈਨੂੰ ਪੂਰਾ ਪਤਾ ਆ ਤੇ ਹੁਣ ਦੋ ਬੁੰਗੇ ਰਹਿ ਗਏ ਆ ਬਾਕੀ ਸਾਰੇ ਢਾ ਦਿੱਤੇ ਗਏ ਆ
ਜੀ
ਤੇ ਇਹ ਜਿਹੜਾ ਸੀਗਾ ਢਾ ਕੇ ਤੇ ਪਰਕਰਮਾ ਚੌੜੀਆਂ ਕਰ ਦਿੱਤੀਆਂ ਗਈਆਂ ਤੇ ਇੱਕੋ ਤਰ੍ਹਾਂ ਦੇ ਸਾਰੇ ਜਿਹੜੀ ਆ ਉਹ ਪਰਕਰਮਾ ਤੁਹਾਨੂੰ ਨਜ਼ਰ ਆਉਂਦੀਆਂ ਨੇ ਹੁਣ ਤੇ ਉਹ ਆਪਾਂ ਕੀ ਉਹਨੂੰ ਕਹਿੰਦੇ ਨੇ ਵੀ ਉਦੋਂ ਫਿਰ ਮਲਬੇ ਸੀ ਨਾ ਜਿਹੜੇ ਬੁੰਗੇ ਢਹਿਣ ਦੇ ਤੇ ਉਹ ਖੋਤਿਆਂ ਦੇ ਤੋਂ ਲੱਗ ਕੇ ਫਿਰ ਜਿਹੜੇ ਉਹ ਬਾਹਰ ਲਿਜਾ ਕੇ ਸੁੱਟਿਆ ਜਾਂਦਾ ਸੀ ਉਹਨਾਂ ਦਾ ਮਲਬਾ ਤੇ ਉਹ ਹਾਸੇ ਦੀ ਗੱਲ ਆ ਵੀ ਇੱਕ ਸੰਤ ਕੋਈ ਕਵੀ ਵੀ ਸੀਗਾ ਤੇ ਉਹ ਦਰਬਾਰ ਸਾਹਿਬ ਪਹਿਲੀ ਵਾਰੀ ਆਇਆ ਮੱਥਾ ਟੇਕਣ ਤੇ ਵੇਖਿਆ ਵੀ ਉਹ ਜਦੋਂ ਜਾ ਰਿਹਾ ਵਾ ਤੇ ਗਲੀਆਂ ਦੇ ਵਿੱਚ ਖੋਤੇ ਜਿਹੜੇ ਉਹ ਮਲਬੇ ਨਾਲ ਲੱਦੇ ਹੋਏ ਜਾ ਰਹੇ ਆ ਉਹਦੇ ਲਈ ਹੈਰਾਨੀ ਵਾਲੀ ਗੱਲ ਸੀ ਤੇ ਜਾ ਵੇਖਿਆ ਕਿ ਵਾਜੇ ਚੁੱਕੇ ਹੋਏ ਇਹਨੇ ਕਾਣੇ ਰਾਗੀ ਜਿਹੜੇ ਪਰਕਰਮਾ ਚ ਬੜੇ ਤੁਰੇ ਤੁਰੇ ਫਿਰਦੇ ਆ ਵੇਖਿਆ ਵੀ ਬਾਹਰ ਡੇਰੇ ਬੜੇ ਆ ਉਹਨਾਂ ਦੇ ਵਿੱਚ ਮਾਨਤੇ ਆ ਤੇ ਉਧਰ ਉਹ ਜਿੱਥੇ ਹੁਣ ਬਣਿਆ ਵਾ ਆਪਣਾ ਬੱਸ ਅੱਡਾ ਉਹਦੇ ਨੇੜੇ ਸ਼ਰੀਫਪੁਰਾ ਮੁਹੱਲਾ ਹੁੰਦਾ ਸੀ ਤੇ ਉੱਥੇ ਮਤਲਬ ਵੀ ਪਾਕਿਸਤਾਨ 47 ਤੋਂ ਪਹਿਲਾਂ ਆਪਣਾ ਉਹ ਜਿਹੜਾ ਜਿਹਨੂੰ ਕਹੋ ਵੀ ਕੰਜਰਾਂ ਦਾ ਬਾਜ਼ਾਰ ਵੀ ਉੱਥੇ ਰਿਹਾਇਸ਼ ਹੁੰਦੀ ਸੀ ਤੇ ਉਹ ਫਿਰ ਜਦੋਂ ਵਾਪਸ ਗਿਆ ਨਾ ਮਾਲਵੇ ਚ ਮੁਕਤਸਰ ਉਹਨੂੰ ਦੱਸਦੇ ਆ ਵੀ ਪੁੱਛਦੇ ਆ ਵੀ ਤੂੰ ਹੀ ਕੀ ਵੇਖਿਆ ਅੰਮ੍ਰਿਤਸਰ ਦੇ ਵਿੱਚ ਉਹ ਫਿਰ ਕਵਿਤਾ ਚ ਸੁਣਾਉਂਦਾ ਕਹਿੰਦਾ ਅੰਮ੍ਰਿਤਸਰ ਜੀ ਸ਼ਹਿਰ ਮੈਂ ਪੰਜ ਚੀਜ਼ਾਂ ਪ੍ਰਧਾਨ ਗਧੇ ਗਿਆਨੀ ਗਧੇ ਗਿਆਨੀ ਮਹੰਤੜੇ ਰਾਗੀ ਰੰਡੀ ਜਾਨ ਭਾਵੇਂ ਅੰਮ੍ਰਿਤਸਰ ਦੀ ਇਹ ਸਿਫਤ ਆਪਣੀ ਆਪਣੀ ਸਮਝ ਨਾਲ ਦੋਹਰਾ ਬਣਾ ਕੇ ਸੁਣਾ ਦਿੱਤੀ ਸੋ ਮੇਰਾ ਮਤਲਬ ਇਹ ਆ ਵੀ ਇਸ ਤਰ੍ਹਾਂ ਫਿਰ ਸਮੇਂ ਸਮੇਂ ਕੋਈ ਬੁੰਗਾ ਕੋਈ ਇਸ ਤਰ੍ਹਾਂ ਹੁਣ ਜਿਵੇਂ ਸ਼ੇਰ ਸਿੰਘ ਦਾ ਬੁੰਗਾ ਸੀ ਉਹ ਪਤਾ ਨੀ ਸੀ ਉਹ ਢਾ ਦਿੱਤਾ ਕੋਈ ਫਿਰ ਪੈਸੇ ਲੈ ਕੇ ਮੰਨ ਗਿਆ ਕਿਸੇ ਨੇ ਉਹ ਸੰਤਾਂ ਦੀ ਪ੍ਰੇਰਨਾ ਨਾਲ ਦਾਨ ਕਰ ਦਿੱਤਾ ਤੇ ਉਹ ਸਾਰੀ ਸਕੀਮ ਇਹ ਸੀ ਸੰਤ ਬਾਬਾ ਗੁਰਮੁਖ ਸਿੰਘ ਹੋਰਾਂ ਦੀ ਤੇ ਸੰਤ ਬਾਬਾ ਭੂਰੀ ਵਾਲੇ ਅਸਲ ਉਹਨਾਂ ਦਾ ਨਾਂ ਸੰਤ ਬਾਬਾ ਜਰਨੈਲ ਜੈਮਲ ਸਿੰਘ ਸੀ ਤੇ ਉਹ ਸੰਤ ਭੂਰੀ ਵਾਲੇ ਕਰਕੇ ਹੀ ਉਹ ਜਾਣੇ ਜਾਂਦੇ ਸੀਗੇ ਤੇ ਇਹਨਾਂ ਨੇ ਫਿਰ ਉੱਤਰੀ ਬਾਈ ਜਿਹੜੀ ਸੀ ਉਹ ਸੰਤ ਗੁਰਮੁਖ ਸਿੰਘ ਹੋਰੀ ਸੇਵਾ ਕਰਵਾ ਰਹੇ ਸੀ ਤੇ ਦੱਖਣੀ ਬਾਈ ਜਿਹੜੀ ਸੰਤ ਭੂਰੀ ਵਾਲੇ ਸੇਵਾ ਕਰਵਾ ਰਹੇ ਸੀਗੇ ਮੇਰੇ ਸਾਡੇ ਭਾਈਆ ਜੀ ਵੀ ਮਤਲਬ ਪਿਤਾ ਜੀ ਵੀ ਉੱਥੇ 52 ਦੇ ਵਿੱਚ ਉਹਨੇ ਆਣ ਕੇ ਕੁਝ ਦਿਨ ਕੁਝ ਸਮਾਂ ਉੱਥੇ ਭੂਰੀ ਵਾਲਿਆਂ ਦੀ ਅਗਵਾਈ ਹੇਠਾਂ ਸੇਵਾ ਵੀ ਕੀਤੀ ਸੀਗੀ ਤੇ ਉਹ ਇਸ ਤਰ੍ਹਾਂ ਫਿਰ ਇਸ ਕਿੰਨਾ ਪਾਕਿਸਤਾਨ ਬਣਨ ਤੋਂ ਮੇਰੀ ਸੰਭਾਲ ਤੋਂ ਕਦੇ ਪਹਿਲਾਂ ਦੀ ਇਹ ਸੇਵਾ ਸ਼ੁਰੂ ਹੋਈ ਹੈ ਐਗਜੈਕਟ ਸੰਨ ਨਹੀਂ ਹੁਣ ਮੈਨੂੰ ਯਾਦ ਤੇ ਉਹ ਕਰਦਿਆਂ ਕਰਦਿਆਂ ਹੁਣ ਸਿਰਫ ਦੋ ਬੁੰਗੇ ਰਹਿ ਗਏ ਆ ਇੱਕ ਤਾਂ ਸੀ ਨੁਕਰ ਦੇ ਵਿੱਚ ਬ੍ਰਹਮ ਬੂਟਾ ਅਖਾੜਾ ਇਹ ਬ੍ਰਹਮ ਬੂਟੇ ਦੇ ਉਦਾਸੀ ਸੰਤ ਆ ਇਹਨਾਂ ਨੇ ਦਰਬਾਰ ਸਾਹਿਬ ਦੀ ਬੜੀ ਸੇਵਾ ਕੀਤੀ ਹੈ ਪੀੜੀ ਦਰ ਪੀੜੀ ਤੇ ਇਹ ਆਪਣਾ ਇਹਨਾਂ ਨੇ ਰਾਵੀ ਦਰਿਆ ਦੇ ਵਿੱਚੋਂ ਹੰਸਲੀ ਮਤਲਬ ਵੀ ਉਹ ਕੱਢ ਜ਼ਮੀਨ ਦੇ ਥੱਲੇ ਥੱਲੇ ਉਹਨੂੰ ਹੰਸਲੀ ਕਿਹਾ ਜਾਂਦਾ ਆ ਵੀ ਸੁਰੰਗ ਪਾਣੀ ਦੀ ਲਿਆ ਕੇ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਪਾਈ ਸੀ ਏਡੀ ਵੱਡੀ ਇਹਨਾਂ ਨੇ ਪਾਈ ਉਦੋਂ ਸੇਵਾ ਕਰਵਾਈ ਸੀ ਸੰਤ ਪ੍ਰੀਤਮ ਦਾਸ ਸੰਤ ਸੰਤੋਖ ਦਾਸ ਤੇ ਇਹ ਬ੍ਰਹਮ ਸੰਤ ਕੋਈ ਪੁਰਾਣਾ ਬ੍ਰਹਮ ਦਾਸ ਹੋਏਗਾ ਉਹਦੇ ਨਾਂ ਤੇ ਬ੍ਰਹਮ ਬੂਟਾ ਅਖਾੜਾ ਤੇ ਇੱਥੇ ਬੋੜ ਦਾ ਦਰਖਤ ਵੀ ਹੁੰਦਾ ਸੀ ਮੈਂ ਵੇਖਦਾ ਰਿਹਾ ਜੈਦਰ ਮੋਹਨ ਸਿੰਘ ਤੁੜ ਨੂੰ ਵੀ ਇਸ ਬ੍ਰਹਮ ਬੂਟੇ ਅਖਾੜੇ ਤੋਂ ਹੀ ਸਿਵਲ ਕੱਪੜਿਆਂ ਜੀ ਪੁਲਿਸ ਆਣ ਕੇ ਚੁੱਕ ਕੇ ਲੈ ਕੇ ਗਈ ਸੀ ਕਹਿ ਰਹੇ ਉਹਨੇ ਉੱਥੇ 57 ਮੁਕਦਮੇ ਬਣਾਏ ਸੀ ਤੇ ਉਹ ਜੇਲ੍ਹ ਚੋਂ ਇਲੈਕਸ਼ਨ ਲੜ ਕੇ ਉਹਨੇ 62 ਦੀ ਇਲੈਕਸ਼ਨ ਲੜ ਕੇ ਕੈਰੋਂ ਨੂੰ ਹਰਾਇਆ ਸੀ ਤੇ ਉਹ ਧੱਕੇ ਨਾਲ ਹੀ ਜਿੱਤ ਐਲਾਨ ਕਰਾ ਦਿੱਤੀ ਉਹਨੇ ਤੇ ਉਹ ਗੱਲ ਚੋਂ ਗੱਲ ਨਿਕਲ ਆਉਂਦੀ ਹੈ ਤੇ ਇਹ ਬ੍ਰਹਮ ਬੂਟੇ ਫਿਰ 67 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਬਣ ਗਈ ਇਹ ਮਤਲਬ ਵੀ ਤੁਸੀਂ ਪੈਸੇ ਲੈ ਲਓ ਕਮੇਟੀ ਵਾਲੇ ਸੰਤਾਂ ਨੇ ਕਹਿਣਾ ਬੜਾ ਕੁਝ ਉਹਨਾਂ ਨੇ ਕਹਿਣਾ ਤੁਸੀਂ ਦਰਬਾਰ ਸਾਹਿਬ ਦੇ ਪੈਸੇ ਲੈ ਲਓ ਯਾਨੀ ਇਹਨਾਂ ਹੰਕਾਰ ਕਿਉਂਕਿ ਸਰਕਾਰ ਵੀ ਪਿੱਛੇ ਹੁੰਦੀ ਸੀ ਆਪ ਵੀ ਉਹ ਬੜੇ ਧੰਨਵਾਨ ਤੇ ਜਮੀਨਾਂ ਜਾਇਦਾਦਾਂ ਦੇ ਮਾਲਕ ਡੇਰੇ ਸੀਗੇ ਤੇ ਉਹਦਾ ਆਪਣਾ ਬਿਕਰਮ ਸੰਤ ਬਿਕਰਮ ਦਾਸ ਹੁੰਦਾ ਸੀ ਉਸ ਵੇਲੇ ਬੜਾ ਨੀਤੀਵਾਨ ਭੰਗਵੀ ਪੱਗ ਬੰਨਣੀ ਭੰਗਵੀ ਕੁੜਤਾ ਭੰਗਵੀ ਥੱਲੇ ਚਾਦਰ ਤੇ ਉਤੋਂ ਦੀ ਕੁੜਤੇ ਦੇ ਉਤੋਂ ਦੀ ਫਤੂਹੀ ਪਾਈ ਹੋਈ ਜਦੋਂ ਤੇ ਅਕਾਲੀਆਂ ਦੀ ਸਰਕਾਰ ਬਣ ਜਾਣੀ ਉਦੋਂ ਤੇ ਉਹਨੇ ਸ਼੍ਰੋਮਣੀ ਕਮੇਟੀ ਦੇ ਗੇੜੇ ਲਾਉਣੇ ਸ਼ੁਰੂ ਕਰ ਦੇਣੇ ਤੇ ਇਹੋ ਵਿਚਾਰ ਦੇਣੀ ਵੀ ਹਾਂ ਆਹੋ ਵਿਚਾਰ ਵਟਾਂਦਰਾ ਕਰਦੇ ਆ ਤੇ ਜਦੋਂ ਫਿਰ ਸਰਕਾਰ ਕਾਲੀ ਟੁੱਟ ਜਾਣੀ ਉਹਨੇ ਫੇਰ ਆਕੜ ਜਾਣਾ ਤੇ ਉਹ ਕਰਦਿਆਂ ਕਰ ਤਰਦਿਆਂ ਹੁਣ ਉਹ ਜੀ ਸਮਿਟਰੀ ਤੇ ਨਹੀਂ ਬਣ ਸਕੀ ਪਰ ਉੱਥੇ ਕੰਧ ਲਾ ਕੇ ਕੱਢ ਕੇ ਇਧਰੋਂ ਤੇ ਉਸ ਬੁੰਗੇ ਨੂੰ ਜਿਹੜਾ ਆ ਬ੍ਰਹਮ ਬੂਟਾ ਅਖਾੜੇ ਦਾ ਜਿਹੜਾ ਬੁੰਗਾ ਸੀ ਉਹਨੂੰ ਉਹ ਮੌਜੂਦ ਆ ਉੱਥੇ ਪਰ ਅੱਗੇ ਉਹਦੇ ਕੰਧ ਬਣਾ ਕੇ ਉਹਨੂੰ ਰੋਕ ਦਿੱਤਾ ਗਿਆ ਤੇ ਦੂਜਾ ਇਤਿਹਾਸਕ ਬੁੰਗਾ ਰਾਮਗੜੀਆ ਬੁੰਗਾ ਜਿਹਦੇ ਵਿੱਚ ਵੱਡੇ ਦੋ ਬੁਰਜ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਬੁੰਗੇ ਵੀ ਕੋਈ ਕਹਿ ਦਿੰਦੇ ਹੋਣਗੇ ਕਿ ਅੰਮ੍ਰਿਤਸਰ ਦੀ ਰਾਖੀ ਵਾਸਤੇ ਕਿ ਦੂਰੋਂ ਆਉਂਦੇ ਦੁਸ਼ਮਣ ਦਾ ਪਤਾ ਲੱਗ ਜਾਵੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਬੁੰਗਾ ਬਣਾਇਆ ਸੀ ਇਹਦੇ ਥੱਲੇ ਮੈਂ ਅੰਦਰ ਨੀ ਜਾ ਕੇ ਵੇਖਿਆ ਇਹਦੇ ਥੱਲੇ ਭੋਰੇ ਵੀ ਆ ਜਿਵੇਂ ਕਿ ਉਹਨਾਂ ਦੇ ਆਪਣਾ ਦੁਸ਼ਮਣਾਂ ਨੂੰ ਵਿਰੋਧੀਆਂ ਨੂੰ ਦੋਸ਼ੀਆਂ ਨੂੰ ਕੈਦ ਥੱਲੇ ਭੋਰਿਆਂ ਦੇ ਵਿੱਚ ਰੱਖਣਾ ਵਿੱਚ ਖੂਹ ਪਾਣੀ ਵਾਸਤੇ ਤੇ ਉਹ ਜਿਹੜੀ ਸਿਲ ਦੇ ਉੱਤੇ ਤਖ਼ਤ ਤਾਊਸ ਤਖ਼ਤੇ ਤਾਊਸ ਦਿੱਲੀ ਦਾ ਤਖ਼ਤ ਉਹ ਜਿਹੜੀ ਸਿਲ ਸੀ ਉਹ ਹਾਥੀ ਪਿੱਛੇ ਬੰਨ ਕੇ ਜਦੋਂ 83 ਦੇ ਵਿੱਚ 1783 ਚ ਅਖੀਰਲੀ ਵਾਰ 14ਵੀਂ ਵਾਰ ਸਿੰਘਾਂ ਨੇ ਦਿੱਲੀ ਫਤਿਹ ਕਰਕੇ ਲੁੱਟੀ ਹੈ ਤੇ ਉਦੋਂ ਬਾਦਸ਼ਾਹ ਦੇ ਨਾਲ ਸਮਝੌਤੇ ਦੇ ਅਧੀਨ ਭਾਈ ਬਘੇਲ ਸਿੰਘ ਨੂੰ ਉੱਥੇ ਛੱਡ ਕੇ ਤੇ ਗੁਰਦੁਆਰਿਆਂ ਦੀ ਬਣਾਉਣ ਲਈ ਤੇ ਕੁਤਵਾਲ ਉਹਨੂੰ ਕੁਤਵਾਲ ਬਣਾ ਕੇ ਤੇ ਜਦੋਂ ਫਿਰ ਇਹ ਸਿੰਘ ਅੰਮ੍ਰਿਤਸਰ ਨੂੰ ਆਏ ਨੇ ਇਹ ਕਹਿ ਕੇ ਉਹ ਦਿੱਲੀ ਬਿੱਲੀ ਦਾ ਕੀ ਆ ਜਦੋਂ ਜੀ ਕੀਤਾ ਫੇਰ ਮਾਰ ਲਾਂਗੇ ਚਲੋ ਖਾਲਸਾ ਜੀ ਦੀਵਾਲੀ ਆ ਰਹੀ ਆ ਅੰਮ੍ਰਿਤਸਰ ਵਿੱਚ ਜਾ ਕੇ ਦੀਵਾਲੀ ਮਨਾਈਏ ਸੋ ਇਹ ਦੀਵਾਲੀ ਦਾ ਸਾਡਾ ਮਹੱਤਵ ਚੱਲਦਾ ਆ ਰਿਹਾ ਸ਼ੁਰੂ ਤੋਂ ਤੇ ਉਹ ਫਿਰ ਉਹ ਸਿਲ ਜਿਹੜੀ ਸੀ ਨਾ ਜਿਹੜਾ ਤਖ਼ਤ ਦੇ ਉੱਤੇ ਬਹਿ ਜਾਂਦਾ ਸੀ ਉਹ ਜਿੱਤ ਦੇ ਰੂਪ ਵਿੱਚ ਜੱਸਾ ਸਿੰਘ ਰਾਮਗੜੀਏ ਨੇ ਫਿਰ ਧੂ ਕੇ ਇੱਥੇ ਲਿਆਂਦੀ ਸੀ ਤੇ ਉਹ ਸਿਲ ਉਸ ਬੁੰਗੇ ਦੇ ਵਿੱਚ ਅਜੇ ਵੀ ਉਹ ਮੌਜੂਦ ਹੈ ਸੋ ਇਹ ਬੁੰਗਾ ਮਤਲਬ ਇਹਦੀ ਹੋਰ ਮੁਰੰਮਤ ਹੋ ਗਈ ਆ ਸੋਹਣਾ ਬਣਾ ਦਿੱਤਾ ਗਿਆ ਦੁੱਖ ਭੰਜਣੀ ਬੇਰੀ ਬ੍ਰਹਮ ਬੂਟਾ ਕਾਰਨਰ ਤੋਂ ਲੈ ਕੇ ਦੁੱਖ ਭੰਜਣੀ ਬੇਰੀ ਤੱਕ ਇਹ ਬੁੰਗਾ ਰਾਮਗੜੀਆ ਮੌਜੂਦ ਹੈ ਸੋ ਉਹ ਇੱਕ ਬੁੰਗੇ ਨੂੰ ਤੇ ਬ੍ਰਹਮ ਬੂਟੇ ਅਖਾੜੇ ਨੂੰ ਤੇ ਕੰਧ ਕਰਕੇ ਅਲੋਪ ਕਰ ਦਿੱਤਾ ਗਿਆ ਪਰਿਕਰਮਾ ਤੋਂ ਤੇ ਇੱਕ ਇਹ ਬੁੰਗਾ ਮੌਜੂਦ ਹੈ ਸੋ ਜਿੱਥੋਂ ਜਦੋਂ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਆ ਉਹ ਸਰੋਵਰਾਂ ਦੇ ਆਲੇ ਦੁਆਲੇ ਜਿਹੜੇ ਬੁੰਗੇ ਹੁੰਦੇ ਸੀਗੇ ਇਹ ਉਹਨਾਂ ਬਾਰੇ ਆ ਮੈਂ ਤਿੰਨ ਗੁਰੂ ਸਾਹਿਬਾਨ ਗੁਰੂ ਇਤਿਹਾਸਕ ਗੁਰਦੁਆਰਿਆਂ ਚ ਬੁੰਗਿਆਂ ਦੇ ਦਰਸ਼ਨ ਕੀਤੇ ਆ ਇੱਕ ਮੁਕਤਸਰ ਸਾਹਿਬ ਵੀ ਇਸ ਤਰ੍ਹਾਂ ਆਲੇ ਦੁਆਲੇ ਬੁੰਗੇ ਹੁੰਦੇ ਸੀ ਲੋਕਾਂ ਦੇ ਤੇ ਇਸ ਤਰ੍ਹਾਂ ਤਰਨ ਤਾਰਨ ਦੇ ਆਲੇ ਦੁਆਲੇ ਵੀ ਹੁੰਦੇ ਸੀ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਤੇ ਇਹ ਤਿੰਨਾਂ ਹੀ ਥਾਵਾਂ ਤੇ ਕਾਰ ਸੇਵਾ ਵਾਲੇ ਸੰਤਾਂ ਨੇ ਕਾਰ ਸੇਵਾ ਰਾਹੀਂ ਇਹ ਬੁੰਗੇ ਖਰੀਦ ਕੇ ਪ੍ਰੇਰ ਕੇ ਦਾਨ ਵਿੱਚ ਲੈ ਕੇ ਇਹਨਾਂ ਨੂੰ ਢਾ ਕੇ ਤੇ ਇੱਕ ਸਾਰ ਬਰਾਂਡੇ ਪ੍ਰਕਰਮਾਂ ਦੇ ਵਿੱਚ ਬਣਾ ਦਿੱਤੇ ਗਏ ਬਰਾਂਡਿਆਂ ਦੇ ਪਿੱਛੇ ਪਿੱਛੇ ਕਮਰਾ ਅੱਗੇ ਬਰਾਂਡੇ ਉਸ ਤੋਂ ਅੱਗੇ ਪ੍ਰਕਰਮਾ ਖੁੱਲੀ ਚੌੜੀ ਤੇ ਉਸ ਤੋਂ ਅੱਗੇ ਸਰੋਵਰ ਇਹ ਇਸ ਤਰ੍ਹਾਂ ਇਹ ਸਿਮੈਟਰੀ ਕਹਿ ਲਓ ਜਿਵੇਂ ਹੁਣ ਦੇਖੋ ਆਪਣਾ ਪਿਛਲੀ ਅਕਾਲੀ ਸਰਕਾਰ ਵੇਲੇ ਉਹ ਸਾਰਾਗੜੀ ਚੌਂਕ ਤੋਂ ਲੈ ਕੇ ਕੁਤਵਾਲੀ ਢਾਬਾ ਭਰਾਵਾਂ ਦਾ ਢਾਬਾ ਤੋਂ ਲੈ ਕੇ ਘੰਟਾ ਘਰ ਤੱਕ ਇੱਕ ਵਿਰਾਸਤੀ ਮਾਰਗ ਬਣਾ ਲਿਆ ਨਾ ਇੱਕੋ ਜਿਹੀਆਂ ਦੇਖ ਦੁਕਾਨਾਂ ਦੀ ਆਵੇ ਜਿਹੜੀਆਂ ਆਪਣਾ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਬਾਰ ਬਾਰ ਬਰਾਂਡਿਆਂ ਚ ਲੋਕਾਂ ਦੀਆਂ ਦੁਕਾਨਾਂ ਸੀਗੀਆਂ ਤੇ ਉਹਨਾਂ ਦੁਕਾਨਾਂ ਉੱਥੋਂ ਖਾਲੀ ਕਰਵਾ ਕੇ ਸਰਕਾਰ ਦਾ ਭਰਾ ਵਰਤ ਲਓ ਉਹਨਾਂ ਨੂੰ ਦੁਕਾਨਾਂ ਦੇ ਕੇ ਕੁਝ ਕੰਪਨਸੇਟ ਕਰਕੇ ਦੁਕਾਨਦਾਰਾਂ ਨੂੰ ਦੂਜੇ ਥਾਂ ਵਸਾਇਆ ਵਾ ਅਪੋਜ਼ਿਟ ਤੇ ਉਹ ਸਾਰੀਆਂ ਖਾਲੀ ਕਰ ਲਈਆਂ ਦੁਕਾਨਾਂ ਤੇ ਇੱਕੋ ਜਿਹਾ ਉੱਥੇ ਦਿੱਖ ਲੋਕਾਂ ਦੇ ਪ੍ਰਾਈਵੇਟ ਮਕਾਨਾਂ ਨੂੰ ਵੀ ਬਾਹਰੋਂ ਜਿਹੜੀ ਆ ਇੱਕੋ ਜਿਹੀ ਦਿੱਖ ਦਿੱਤੀ ਗਈ ਆ ਉੱਥੇ ਸੰਗਲ ਵਾਲਾ ਅਖਾੜਾ ਵੀ ਮੌਜੂਦ ਆ ਤੇ ਉੱਥੇ ਇੱਕ ਸੰਤਾਂ ਦੀ ਕੋਈ ਸੰਵਾਦ ਵੀ ਆ ਤੇ ਸ਼ਨੀ ਦਾ ਮੰਦਰ ਆ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਸੱਜੇ ਹੱਥ ਨੂੰ ਆਉਂਦਾ ਦੂਜੇ ਪਾਸੇ ਵੀ ਸੋ ਇਸ ਤਰ੍ਹਾਂ ਕੁਝ ਧਾਰਮਿਕ ਜਿਹੜੇ ਥਾਂ ਆ ਉਹਨਾਂ ਨੂੰ ਵਿੱਚ ਰੱਖ ਲਿਆ ਗਿਆ ਬਾਕੀ ਆਲੇ ਦੁਆਲੇ ਭਾਵੇਂ ਕਿ ਸਰਕਾਰ ਨੇ ਆਪਣੀ ਸਹੂਲਤ ਵਾਸਤੇ ਗਲਿਆਰਾ ਸਕੀਮ ਬਣਾਈ ਸੀਗੀ, ਬਹੁਤ ਸਾਰਾ ਖਰਚ ਕਰਕੇ ਸਰਕਾਰੀ ਖਜ਼ਾਨਿਆਂ ਵਿੱਚੋਂ ਲੋਕਾਂ ਨੂੰ, ਮਕਾਨਾਂ ਵਾਲਿਆਂ ਨੂੰ, ਦੁਕਾਨਾਂ ਵਾਲਿਆਂ ਨੂੰ ਕੰਪਨਸੇਟ ਦੇ ਕੇ ਤੇ ਦੂਜੇ ਥਾਵਾਂ ਤੇ ਵਸਾਇਆ। ਉਹਦੇ ਵਿੱਚ ਇਤਿਹਾਸਕ ਬੁਰਜ ਗਿਆਨੀਆਂ ਹੁੰਦਾ ਸੀਗਾ, ਆਪਣਾ ਕੀ ਇਹਨੂੰ ਕਹਿੰਦੇ ਨੇ ਬਾਜ਼ਾਰ ਮਾਈ ਸੇਵਾ ਤੇ ਬਾਜ਼ਾਰ ਥੜਾ ਸਾਹਿਬ ਦੀ ਨੁੱਕਰ ਤੇ। ਉਹ ਮੈਂ ਕਿਤੇ ਪਹਿਲਾਂ ਮੈਂ ਕਿਤੇ ਲੇਖ ਚ ਵੀ ਲਿਖਿਆ, ਸ਼ਾਇਦ ਫੇਸਬੁੱਕ ਤੇ ਚਾੜਿਆ ਹੋਵੇ, ਉਹ ਗਿਆਨੀ ਸੰਤ ਸਿੰਘ, ਇਹ ਵੀ ਇਹਨਾਂ ਦਾ ਵੀ ਜ਼ਿਕਰ ਪੰਜਾਬ ਦੇ ਚੀਫ ਆਫ ਪੰਜਾਬ ਦੇ ਵਿੱਚ ਜ਼ਿਕਰ ਆਉਂਦਾ। ਇਹ ਵੀ ਚੀਫ ਮੰਨੇ ਜਾਂਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਵੇਲੇ। ਦਰਬਾਰ ਸਾਹਿਬ ਦੇ ਗ੍ਰੰਥੀ ਹੁੰਦੇ ਸੀ ਬੜੇ ਵਿਦਵਾਨ, ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਵਿਦਿਆ ਗੁਰੂ ਸਨ ਤੇ ਇਹਨਾਂ ਦੇ ਹੁਣ ਜਿਹੜਾ ਵਾਰਸ ਸੀ ਗਿਆਨੀ ਹਰਜੀਤ ਸਿੰਘ ਮੇਰਾ ਚੰਗਿਆ, ਉਹਨਾਂ ਨਾਲ ਗੱਲਬਾਤ ਮਿਲਦੇ ਹੁੰਦੇ ਸੀ ਘੰਟਾ ਘਰ ਇਨਫਰਮੇਸ਼ਨ ਦਫ਼ਤਰ ਚ। ਸੋ ਕਹਿਣ ਤੋਂ ਭਾਵ ਇਹ ਆ ਕਿ ਪੁਰਾਣਾ ਜਿਹੜਾ ਮੇਰੀ ਦਿਮਾਗ ਦੇ ਵਿੱਚ ਅੰਮ੍ਰਿਤਸਰ ਦਾ ਆਲਾ ਦੁਆਲਾ ਦਰਬਾਰ ਸਾਹਿਬ ਦਾ ਬੈਠਾ, ਉਹ ਉੱਥੇ ਹੁਣ ਕੁਝ ਨਹੀਂ ਹੈਗਾ। 84 ਤੋਂ ਬਾਅਦ ਬਹੁਤ ਕੁਝ ਤਕਰੀਬਨ ਸਾਰਾ ਕੁਝ ਬਦਲਿਆ ਗਿਆ। ਤੋ ਸਰਕਾਰ ਦਾ ਇਹ ਨਿਸ਼ਾਨਾ ਸੀ ਵੀ ਗਾਂਹ ਤੋਂ ਅੱਗੇ ਤੋਂ ਫਿਰ ਟੈਂਕ ਤੇ ਤੋਪ ਲਿਆਉਣੇ ਪੈਣ, ਹਮਲਾ ਕਰਨਾ ਪਵੇ ਤੇ ਫਿਰ ਰੁਕਾਵਟ ਨਾ ਪਵੇ ਆਬਾਦੀ ਦੀ ਤੇ ਉਹਨੂੰ ਐਨ ਖੁੱਲਾ ਕਰਤਾ। ਹੁਣ ਸਮਝ ਲਓ ਵੀ ਹਾਲ ਜਿੱਥੋਂ ਵੀ ਕੋਈ ਵੀ ਟੈਂਕ ਤੇ ਤੋਪ ਹਾਲ ਬਾਜ਼ਾਰ ਦੇ ਵੇਚਦੀ ਹੁੰਦਾ, ਕੋਤਵਾਲੀ ਦੀ ਡੇਹੜੀ ਵੇਚਦੀ ਲੰਘਦਾ ਹੋਇਆ, ਸਾਰਾ ਗੜੀ ਚੌਂਕ ਤੋਂ, ਜਲਿਆਂ ਵਾਲੇ ਬਾਗ ਤੋਂ ਘੰਟਾ ਘਰ ਤੱਕ ਸਿੱਧਾ ਪਹੁੰਚ ਸਕਦਾ। ਪਰ ਉਹਦੇ ਨਾਲ ਆਲੇ ਦੁਆਲੇ ਪਰਿਕਰਮਾ ਦੇ ਵਿੱਚ ਦੇ ਬਾਰ ਬਾਰ ਤੇ ਇੰਨਾ ਖੁੱਲਾ ਥਾਂ ਹੋ ਗਿਆ ਵਾ, ਬਗੀਚਾ ਫੁੱਲ ਫੁਲਕੇ ਬੂਟੇ ਲੱਗ ਗਏ ਨੇ ਤੇ ਲੋਕੀ ਉੱਥੇ ਸਵੇਰੇ ਸ਼ਾਮ ਨੂੰ ਸੈਰ ਵੀ ਕਰਦੇ ਨੇ ਤੇ ਗਾਂ ਕੋਈ ਦੀਵਾਨ ਕੋਈ ਇਕੱਠ ਹੋਣਾ ਆ ਤੇ ਸੰਗਮਰਮਰ ਲੱਗਿਆ ਹੋਇਆ, ਫੁਹਾਰਾ ਘੰਟੇ ਘਰ ਦੇ ਬਾਰ ਬਾਰ ਤੇ ਗਰਮੀਆਂ ਦੇ ਵਿੱਚ ਲੋਕੀ ਉੱਥੇ ਬਾਹਰ ਸੌਂ ਵੀ ਸਕਦੇ ਨੇ, ਬਰਾਂਡਿਆਂ ਦੇ ਵਿੱਚ ਵੀ ਮੀਂਹ ਆ ਜੇ ਰਾਤ ਨੂੰ ਟਿਕ ਸਕਦੇ ਨੇ। ਸੋ ਇਸ ਤਰ੍ਹਾਂ ਕੋਈ ਚੰਗਾ ਕੰਮ ਆਪਣੇ ਲਈ ਕਰਦਾ ਉਹ ਦੂਜਿਆਂ ਲਈ ਵੀ ਹੋ ਜਾਂਦਾ, ਕੋਈ ਮਾੜਾ ਕੰਮ ਆਪਣੇ ਲਈ ਕਰਦਾ ਦੂਜਿਆਂ ਲਈ ਵੀ ਮਾੜਾ ਹੋ ਜਾਂਦਾ, ਦੂਜਿਆਂ ਲਈ ਚੰਗਾ ਵੀ ਹੋ ਜਾਂਦਾ। ਸੋ ਹਰ ਚੰਗੀ ਗੱਲ ਦੇ ਵਿੱਚੋਂ ਕੋਈ ਨਾ ਕੋਈ ਮਾੜੀ ਗੱਲ ਹੁੰਦੀ ਹੈ, ਹਰ ਮਾੜੀ ਤੋਂ ਮਾੜੀ ਗੱਲ ਦੇ ਵਿੱਚੋਂ ਵੀ ਕੋਈ ਨਾ ਕੋਈ ਚੰਗੀ ਗੱਲ ਹੁੰਦੀ ਹੈ। ਜਿਵੇਂ ਉਹਨੇ ਡਾਕਟਰ ਅੰਬੇਦਕਰ ਨੇ ਵੀ ਕਿਹਾ ਸੀ ਤੇ ਹੋਰ ਵੀ ਲੋਕੀ ਕਹਿੰਦੇ ਆ ਵੀ ਬੜਾ ਹੀ ਮਾੜਾ ਹੋਇਆ 47 ਦੇ ਵਿੱਚ, ਸੋ ਫਾਰ ਹੁਣ ਤੱਕ ਮਨੁੱਖੀ ਇਤਿਹਾਸ ਦੇ ਵਿੱਚ ਏਡੀ ਵੱਡੀ ਹਿਜਰਤ, ਏਡੀ ਵੱਡੀ ਕਤਲੇਆਮ, ਇੰਨਾ ਵੱਡਾ ਨੁਕਸਾਨ ਕਿਸੇ ਇਤਿਹਾਸ ਵਿੱਚ ਨਹੀਂ ਹੋਇਆ ਜਿੰਨਾ 1947 ਵਿੱਚ ਪੰਜਾਬੀਆਂ ਦਾ ਹੋਇਆ ਦੁਬੱਲੀ। ਹੁਣੇ ਹੀ ਇੱਕ ਇੰਟਰਵਿਊ ਆ ਰਹੀ ਸੀ ਕਿ ਉਹਦੇ ਵਿੱਚ ਸਵੀਡਨ ਦੇ ਵਿੱਚ ਕੋਈ ਆਨਰੇਰੀ ਪ੍ਰੋਫੈਸਰ ਐਮੀਰਾਂਡਸ ਹੈਗਾ ਮੁਸਲਮਾਨ, ਬੜੀ ਸੋਹਣੀ ਹੋਣੀ ਆ ਤੁਸੀਂ ਉਹ ਵੀ ਗੱਲ
ਪਹਿਲਾਂ
ਉਧਰ ਕਿਉਂਕਿ ਮਾਸਟਰ ਤਾਰਾ ਸਿੰਘ ਨੇ ਪਾਕਿਸਤਾਨ 3 ਮਾਰਚ ਨੂੰ ਪਾਕਿਸਤਾਨ ਮੁਰਦਾਬਾਦ ਦਾ ਨਾਰਾ ਲਾਇਆ ਸੀ ਨਾ ਤਲਵਾਰ ਲਹਿਰਾ ਕੇ ਤੇ ਉਹਦੇ ਜਵਾਬ ਵਿੱਚ ਫਿਰ ਆਪਣਾ 6 ਮਾਰਚ ਤੋਂ ਲੈ ਕੇ ਤੇ 13 ਮਾਰਚ ਤੱਕ ਫਿਰ ਹਿੰਦੂ ਸਿੱਖਾਂ ਦਾ ਕਤਲਾਮ ਹੋਇਆ ਤੇ ਫਿਰ ਉਹ ਪ੍ਰੋਫੈਸਰ ਕਹਿੰਦਾ ਵੀ ਫਿਰ ਉਧਰ ਪੂਰਬੀ ਪੰਜਾਬ ਦੇ ਵਿੱਚ ਹਿੰਦੁਸਤਾਨੀ ਪੰਜਾਬ ਚ ਫਿਰ ਜਿੰਨੇ ਇਧਰ ਹਿੰਦੂ ਸਿੱਖ ਮਰੇ ਸੀ ਉਸ ਤੋਂ ਦੂਣੇ ਉਧਰ ਮੁਸਲਮਾਨ ਮਰੇ ਗਏ ਬਲੇਰਕੋਟਲੇ ਨੂੰ ਛੱਡ ਕੇ, ਬਾਕੀ ਸਾਰਾ ਪੰਜਾਬ ਜਿਹੜਾ ਸੀ ਮੁਸਲਮਾਨਾਂ ਤੋਂ ਖਾਲੀ ਹੋ ਗਿਆ। ਸੋ ਇੰਨਾ ਵੱਡਾ ਦੋਹੀ ਪਾਸ ਗੱਲ ਤੇ ਮੈਂ ਇਹਨੂੰ ਓਵਰ ਸਿੰਪਲੀਫਾਈ ਕਰਕੇ ਉਹ ਕਹਿੰਦਾ ਹੁੰਦਾ ਵੀ ਉਧਰ ਵੀ ਗੁੰਡਿਆਂ ਤੇ ਕਾਤਲਾਂ ਨੇ ਕਮਜ਼ੋਰਾਂ ਨੂੰ ਸ਼ਰੀਫਾਂ ਨੂੰ ਮਾਰਿਆ ਤੇ ਲੁੱਟਿਆ ਤੇ ਇਧਰ ਵੀ ਫਿਰ ਭਾਵੇਂ ਬਦਲੇ ਵਜੋਂ ਕਹਿ ਲਓ ਕਿਸੇ ਤਰ੍ਹਾਂ ਕਹਿ ਲਓ ਗੁੰਡਿਆਂ ਕਾਤਲਾਂ ਨੇ ਮਾੜਿਆਂ ਤੇ ਕਮਜ਼ੋਰਾਂ ਨੂੰ ਲੁੱਟਿਆ ਕੁੱਟਿਆ ਕਤਲਾਮ ਕੀਤਾ ਤੇ ਉਜਾੜਿਆ। ਸੋ ਇਹਨਾਂ ਪਰ ਉਹਦੇ ਵਿੱਚ ਵੀ ਡਾਕਟਰ ਅੰਬੇਦਕਰ ਨੇ ਕਿਹਾ ਵੀ ਤੁਸੀਂ 47 ਤੋਂ ਪਹਿਲਾਂ ਇਹ ਡੈਪੂਟੇਸ਼ਨ ਗਿਆ ਨਾ ਵੀ ਸਾਡੇ ਨਾਲ ਜੋ ਕਾਂਗਰਸ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ, ਉਹ ਹੋ ਗਿਆ ਆਹ ਹੋ ਗਿਆ, ਅਸੀਂ ਮਾਰੇ ਗਏ ਅਸੀਂ ਲੁੱਟੇ ਗਏ ਸਾਡੀ ਅੱਧੀ ਕੌਮ ਉਜੜ ਗਈ, ਤੇ ਉਹ ਚੁੱਪ ਕਰਕੇ ਸੁਣਦਾ ਰਿਹਾ ਤੇ ਕਹਿੰਦਾ ਵੀ ਵਾਕਿਆ ਹੀ ਤੁਸੀਂ ਉਦੋਂ ਵਜ਼ੀਰ ਹੁੰਦਾ ਸੀ ਸੈਂਟਰ ਸਰਕਾਰ ਚ ਲੇਬਰ ਮਿਨਿਸਟਰ ਤੇ ਉਹ ਆਪਣਾ ਨਾ ਲੇਬਰ ਮਿਨਿਸਟਰ ਨਹੀਂ ਜਸਟਿਸ ਮਿਨਿਸਟਰ ਕਾਨੂੰਨੀ ਮੰਤਰੀ ਹੁੰਦਾ ਸੀ ਤੇ ਉਹ ਸੁਣਦਾ ਕਹਿੰਦਾ ਵੀ ਤੁਸੀਂ ਵਾਕਿਆ ਹੀ ਇੰਨਾ ਤੁਹਾਡਾ ਨੁਕਸਾਨ ਹੋਇਆ ਵੀ ਤੁਸੀਂ ਜਿੰਨਾ ਰੌਲਾ ਪਾ ਰਹੇ ਹੋ ਉਹ ਕਹਿੰਦਾ ਵੀ 47 ਤੋਂ ਪਹਿਲਾਂ ਤੁਹਾਡੀ ਕਿਤੇ ਕੋਈ ਗੱਲ ਨਹੀਂ ਸੀ, ਕੋਈ ਸੇ ਨਹੀਂ ਸੀ, ਹੁਣ ਤੁਸੀਂ 6 ਜ਼ਿਲ੍ਹਿਆਂ ਦੇ ਵਿੱਚ ਤੁਹਾਡੀ ਮੈਜੋਰਟੀ ਹੋ ਗਈ ਆ, ਉਹ 6 ਜ਼ਿਲ੍ਹਿਆਂ ਦੀ ਤੁਹਾਡੀ ਮਾਤਰ ਭੂਮੀ ਬਣ ਗਈ ਆ, ਤੁਹਾਡਾ ਆਪਣਾ ਇਲਾਕਾ ਹੋ ਗਿਆ, ਉੱਥੇ ਤੁਸੀਂ ਜਿਹੋ ਜਿਹੀ ਮਰਜ਼ੀ ਸਰਕਾਰ ਬਣਾ ਸਕਦੇ ਹੋ, ਜਿਹੋ ਜਿਹਾ ਮਰਜ਼ੀ ਕਾਨੂੰਨ ਬਣਾ ਸਕਦੇ ਹੋ, ਤੁਸੀਂ ਕਹਿੰਦੇ ਹੋ ਅਸੀਂ ਲੁੱਟੇ ਗਏ ਮਾਰੇ ਗਏ। ਸੋ ਮੇਰਾ ਇਹ ਮਿਸਾਲ ਦੇਣ ਤੋਂ ਭਾਵ ਇਹ ਹੈ ਕਿ ਕਿੰਨਾ ਮਾੜਾ ਕੁਝ ਹੋਇਆ, ਉਹ ਚ ਕੁਝ ਕਿਸੇ ਨਾਲ ਗਲਤੀ ਨਾਲ ਭਾਵੇਂ ਜਾਣ ਬੁਝ ਕੇ ਨੀ, ਕੁਝ ਚੰਗਾ ਵੀ ਹੋ ਗਿਆ ਵੀ ਸਿੱਖ ਵੀ ਆਪਣੇ ਆਪ ਨੂੰ ਦੱਸਣ ਜੋਗੇ ਹੋ ਗਏ ਵੀ ਉਹ 6 ਜ਼ਿਲ੍ਹਿਆਂ ਦਾ ਭਾਵੇਂ ਉਹਨਾਂ ਦਾ ਹੁਣ ਜਦੋਂ ਪੰਜਾਬੀ ਸੂਬਾ ਬਣਿਆ ਉਦੋਂ 11.5 ਜ਼ਿਲ੍ਹੇ ਹੋ ਗਏ ਸੀਗੇ, ਹੁਣ ਉਹਨਾਂ ਦੀ ਵੰਡ ਕਿਉਂਕਿ ਆਬਾਦੀ ਜੋ ਵੱਧ ਗਈ ਪ੍ਰਬੰਧ ਚਲਾਉਣ ਲਈ ਉਹਨਾਂ ਦੇ 11.5 ਦੇ 22 ਜ਼ਿਲ੍ਹੇ ਦੇ ਵਿੱਚ ਵੰਡਿਆ ਗਿਆ ਪੰਜਾਬ। ਮਤਲਬ ਇੱਕ ਥਾਂ ਇੱਕ ਡਿਮਾਰਕੇਸ਼ਨ ਪੋਲੀਟੀਕਲ ਉਹ ਤਾਂ ਹੋ ਗਈ ਨਾ ਵੀ ਜਿੱਥੇ ਸਿੱਖਾਂ ਸਿੱਖ ਆਪਣੀ ਮਰਜ਼ੀ ਦੀ ਸਰਕਾਰ ਬਣਾ ਸਕਦੇ ਆ, ਭਾਵੇਂ ਉਹਦੇ ਕੋਲ ਅਧਿਕਾਰ ਘੱਟ ਨੇ, ਭਾਵੇਂ ਦਿੱਲੀ ਵਾਲੇ ਜੋ ਚਾਹੁਣ ਕਰ ਸਕਦੇ ਨੇ, ਪਰ ਫਿਰ ਵੀ ਉਹ ਤੁਹਾਨੂੰ ਉੱਥੇ ਪੱਗ ਦਾੜੀ ਵਾਲਾ ਹੀ ਬੰਦਾ ਬਣਾਉਣਾ ਪਊਗਾ ਨਾ ਉਹਨਾਂ ਨੂੰ, ਕਿਉਂਕਿ ਉਹ ਸਿੱਖ ਮੈਜੋਰਟੀ ਵਾਲਾ ਇਲਾਕਾ ਬਣ ਗਿਆ।
ਕੋਸ਼ਿਸ਼ ਤਾਂ ਪੱਗ ਲਾਉਣ ਦੀ ਹੈ ਨਾ, ਹੁਣ ਇਹ ਕੋਸ਼ਿਸ਼ਾਂ ਚੱਲ ਰਹੀਆਂ। ਖੈਰ ਤਾਇਆ ਜੀ, ਆਪਾਂ ਬੁੰਗਿਆਂ ਦੀ ਗੱਲ ਕਰ ਰਹੇ ਸੀਗੇ ਤੇ ਆਪਾਂ ਥੋੜਾ ਜਿਹਾ ਸਮੇਟੀਏ ਇੱਧਰ ਨੂੰ ਕਿ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਲਾਗੇ ਬੁੰਗਿਆਂ ਦੀ ਤੁਸੀਂ ਜ਼ਿਕਰ ਕੀਤਾ ਤੇ ਬਹੁਤ ਵਧੀਆ ਜਾਣਕਾਰੀਆਂ ਮਿਲੀਆਂ, ਤੇ ਮੈਨੂੰ ਇਉਂ ਲੱਗਦਾ ਆ ਤੁਹਾਡੀ ਗੱਲਬਾਤ ਤੋਂ ਜਿਹੜਾ ਮੈਂ ਸਿੱਖ ਰਿਹਾ ਆ ਵੀ ਜਿਹੜੇ ਬੁੰਗੇ ਨੇ ਉਹ ਸ਼ਾਇਦ ਮਿਸਲਾਂ ਦੇ ਟਾਈਮ ਦੇ ਉੱਤੇ ਜਿਹੜੇ ਮਿਸਲਾਂ ਦੇ ਸਰਦਾਰ ਹੈ ਉਹਨਾਂ ਦੇ ਜ਼ਿੰਮੇਵਾਰੀਆਂ ਦੇ ਲਈ ਉਹਨਾਂ ਨੇ ਬਣਾਏ ਸੀ ਵੀ ਤੁਸੀਂ ਵੀ ਆਪਣਾ ਬੁੰਗਾ ਬਣਾਓ, ਆਪਣੇ ਬੰਦੇ ਛੱਡੋ ਇੱਥੇ ਜਿਹੜੇ ਕਿ ਇਹਦੀ ਰਾਖੀ ਕਰਨ ਤੇ ਆਣ ਉਹ ਮਿਸਲਾਂ ਵਾਲੇ ਉੱਥੇ ਰਹਿਣ ਆਪਣੇ, ਉਹਨਾਂ ਦੇ ਲਈ ਉਹ ਰਿਹਾਇਸ਼ ਸੀ। ਤੇ ਫਿਰ ਉਹ ਜਿਹੜੇ ਮੈਂ ਇੱਕ ਫੋਟੋ ਵੀ ਸ਼ੇਅਰ ਕੀਤੀ ਆ ਤੇ ਉਹਨਾਂ ਦੇ ਬੁੰਗੇ ਦਾ ਉਦਾਂ ਜਿਹੜਾ ਅੱਖਰੀ ਅਰਥ ਹੈ ਉਹ ਹੈਗਾ ਪਾਈਪ। ਇੱਕ ਹੁੰਦਾ ਬੁਰਜ, ਬੁਰਜ ਹੋਰ ਹੁੰਦਾ, ਇੱਕ ਪਾਈਪ ਵਾਂਗਰ ਹੁੰਦਾ ਆ ਵੀ ਤੁਸੀਂ ਉੱਥੇ ਟਾਵਰ ਵੀ ਬਣਿਆ ਹੋਇਆ ਤੇ ਥੱਲੇ ਬੁੰਗਿਆਂ ਦੇ ਭੋਰੇ ਵੀ ਬਣੇ ਹੋਏ ਆ। ਸੋ ਇੱਕ ਤਰ੍ਹਾਂ ਨਾਲ ਜਿਹੜਾ ਬੁਰਜ ਵਰਗਾ ਹੀ ਆ ਪਰ ਉੱਥੇ ਨਾਲ ਨਾਲ ਉਹਨਾਂ ਦੀਆਂ ਰਹਿਸ਼ਾਂ ਵੀ ਆ ਜਿਹੜੇ ਜਾਣੀ ਕਿ ਟੈਂਪਰੇਰੀ ਬੁੰਗਾ, ਜਾਣੀ ਕਿ ਉੱਥੇ ਆਣਾ ਟੁਕੜੀ ਨੇ ਉੱਥੇ ਰਹਿਣਾ, ਆਪਣੀ ਕਾਰਵਾਈ ਕਰਨੀ, ਚਲੇ ਜਾਣਾ, ਉਹਨੂੰ ਬੁੰਗਾ ਕਹਿੰਦੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੁਆਬੀਆਂ ਦਾ ਬੁੰਗਾ ਵੀ ਸੀ, ਮੁਲਤਾਨੀਆਂ ਦਾ ਬੁੰਗਾ ਵੀ ਸੀ, ਕਿ ਮੈਨੂੰ ਲੱਗਦਾ ਕਿ ਸਿੱਖਾਂ ਨੇ ਇੱਕ ਟਾਈਮ ਤੇ ਜ਼ਿੰਮੇਵਾਰੀ ਵੀ ਲਈ ਹੋਣੀ ਆ ਵੀ ਬਾਈ ਅਸੀਂ ਬੁੰਗੇ ਬਣਾਉਣੇ, ਅਸੀਂ ਉੱਥੇ ਜਾ ਕੇ ਪਹਿਰਾ ਦਿਆ ਕਰਾਂਗੇ, ਅਸੀਂ ਉੱਥੇ ਰਹਿ ਲਿਆ ਕਰਾਂਗੇ ਉਸ ਥਾਂ ਤੇ। ਤਾਇਆ ਜੀ ਇਹ ਵੀ ਹੋ ਸਕਦਾ?
ਬਿਲਕੁਲ ਬਿਲਕੁਲ, ਬਹੁ ਪੱਖੀ ਬਹੁ ਮੰਤਵੀ ਚੀਜ਼ਾਂ ਹੁੰਦੀਆਂ ਨੇ। ਮੈਂ ਬੁੰਗਾ ਹੁਣ ਮਤਲਬ ਕਿਹੜੇ ਥਾਂ ਤੇ ਤੁਸੀਂ ਲਫ਼ਜ਼ ਵਰਤਦੇ ਹੋ ਨਾ, ਕਿਹੜੇ ਸੈਂਟੈਂਸ ਵਿੱਚ ਕੀ ਗੱਲ ਦੱਸਣ ਲਈ ਪ੍ਰਸੰਗ ਕੀ ਆ, ਉਹਦੇ ਨਾਲ ਇੱਕ ਲਫ਼ਜ਼ ਦੇ ਇੱਕ ਤੋਂ ਵਧੇਰੇ ਅਰਥ ਹੋ ਜਾਂਦੇ ਨੇ। ਹੁਣ ਬੁੰਗਾ ਇੱਕ ਆਪਣਾ ਕੀਰਤਪੁਰ ਦੇ ਨੇੜੇ ਰੋਪੜ ਜ਼ਿਲ੍ਹੇ ਦੇ ਵਿੱਚ ਬੁੰਗਾ ਨਾਮੀ ਪਿੰਡ ਵੀ ਹੈਗਾ ਜਿਹੜਾ ਜਿਹਦਾ ਜ਼ਿਕਰ ਮਾਨਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਵੀ ਕੀਤਾ। ਸੋ ਇਹ ਉਹ ਸਮਝ ਲਓ ਕਿ ਮਿਸਲਾਂ ਦੇ ਰਾਜ ਵੇਲੇ ਜਿਹੜਾ ਜਿਹੜਾ ਪਿੰਡ ਕਿਸੇ ਮਿਸਲ ਨੇ ਮੰਨ ਲਿਆ ਉਹ ਉਹਨਾਂ ਦੀ ਰਿਆਸਤ ਬਣ ਜਾਂਦੀ ਸੀ
ਜੀ।
ਤੇ ਉਹਨਾਂ ਨੇ ਇੱਕ ਅੰਮ੍ਰਿਤਸਰ ਦੇ ਉੱਪਰ ਭਾਵੇਂ ਭੰਗੀਆਂ ਦੀ ਮਿਸਲ ਦਾ ਰਾਜ ਸੀ ਪਰ ਇਹਨੂੰ ਸਿੱਖਾਂ ਦੀ ਧਾਰਮਿਕ ਰਾਜਧਾਨੀ ਸਾਂਝੀ ਮੰਨਿਆ ਜਾਂਦਾ ਸੀ। ਇਉਂ ਵੀ ਤੁਸੀਂ ਇਉਂ ਕਹਿ ਸਕਦੇ ਹੋ ਵੀ ਜਿਵੇਂ ਅੱਜ ਵੈਟੀਕਨ ਸਿਟੀ ਦੇ ਵਿੱਚ ਸਿਟੀ ਹੈ
ਜੀ,
ਇਹ ਤਰ੍ਹਾਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਮਿਸਲਾਂ ਨੇ, ਸਰਦਾਰਾਂ ਨੇ, ਮਿਸਲਾਂ ਦੇ ਆਗੂਆਂ ਨੇ ਆਪਣੇ ਆਪਣੇ ਬੁੰਗੇ ਉਹ ਸਮਝ ਲਓ ਅੱਜ ਦੀ ਬੋਲੀ ਚ ਉਹ ਅੰਬੈਸੀਆਂ ਵਾਂਗੂ ਸਥਾਪਿਤ ਕੀਤੇ ਹੋਏ
ਜੀ 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 ਆਹੀ ਕੁਛ ਕਹਿੰਦਾ ਜੀ ਬਿਲਕੁਲ ਬਿਲਕੁਲ
ਉਹ ਉੱਥੇ ਉਹਨਾਂ ਦਾ ਆਪਣਾ ਜਿਵੇਂ ਅੱਜ ਵੀ ਭਾਵੇਂ ਕੈਨਬਰੇ ਦੇ ਵਿੱਚ ਇੰਡੀਆ ਦੀ ਅੰਬੈਸੀ ਆ ਤੇ ਉਹ ਹਾਈ ਕਮਿਸ਼ਨਰ ਦੀ ਆਗਿਆ ਤੋਂ ਬਿਨਾਂ ਇਥੋਂ ਦੀ ਪੁਲਿਸ ਇਥੋਂ ਦੀ ਸਰਕਾਰ ਉਹਦੇ ਅੰਦਰ ਦਖਲ ਨਹੀਂ ਦੇ ਸਕਦੀ, ਉਹ ਇੰਡੀਅਨ ਟੈਰੀਟਰੀ ਮੰਨੀ ਜਾਏਗੀ। ਇਸ ਤਰ੍ਹਾਂ ਹੀ ਚਾਣਕਿਆਪੁਰੀ ਦਿੱਲੀ ਦੇ ਵਿੱਚ ਹਾਈ ਕਮਿਸ਼ਨਰੀ ਹੈਗੀ ਆਸਟ੍ਰੇਲੀਆ ਦੀ, ਆਪਣਾ ਬੀਬਾ ਅਜਾਇਬ ਸਿੰਘ ਸਿੱਧੂ ਦੀ ਬੱਚੀ ਉੱਥੇ ਹੁਣੇ ਹੀ ਹਾਈ ਕਮਿਸ਼ਨਰ ਰਹਿ ਕੇ ਆਏ ਨੇ, ਮੈਨੂੰ ਉੱਥੇ ਮਿਲੇ ਵੀ ਨੇ ਘੰਟਾ ਘਰ, ਤੇ ਉਹ ਆਸਟ੍ਰੇਲੀਅਨ ਟੈਰੀਟਰੀ ਆ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਉੱਥੇ ਹਿੰਦੁਸਤਾਨ ਸਰਕਾਰ ਦਾ ਰਾਜ ਲਾਗੂ ਨਹੀਂ ਹੁੰਦਾ। ਸੋ ਇਸ ਤਰ੍ਹਾਂ ਇਹ ਜਿਹੜੇ ਮਿਸਲਾਂ ਨੇ ਬੁੰਗੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣਾਏ ਸੀ, ਉਹਨਾਂ ਦੇ ਆਪਣੇ ਰਿਹਾਇਸ਼, ਉੱਥੇ ਆਪਣੇ ਸ਼ਸਤਰ ਵੀ, ਉੱਥੇ ਆਪਣਾ ਲੰਗਰ ਵੀ, ਉੱਥੇ ਆਪਣਾ ਨੌਕਰ ਵੀ, ਉੱਥੇ ਆਪਣੇ ਸੰਬੰਧੀ ਵੀ ਮੇਲੇ ਮੱਸਿਆਂ ਤੇ ਯਾਤਰਾ ਕਰਨ ਵੇਲੇ ਉੱਥੇ ਠਹਿਰਦੇ ਸਨ। ਉਦੋਂ ਇਹੋ ਜਿਹੀਆਂ ਸਰਾਵਾਂ ਨਹੀਂ ਸਨ ਹੁੰਦੀਆਂ ਹੋਈਆਂ ਅੱਜ ਵਾਂਗੂ। ਇਹ ਗੁਰੂ ਰਾਮਦਾਸ ਸਰਾਂ ਜਿਹੜੀ ਹੈ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇਹ ਸਰਾਂ ਬਣੀ ਇਤਿਹਾਸ ਦੇ ਅਨੁਸਾਰ। ਈਸ਼ਰ ਸਿੰਘ ਮਰਾਣਾ ਪਿੰਡ ਦਾ ਪ੍ਰਧਾਨ ਸੀ, ਦਰਬਾਰ ਸਾਹਿਬ ਕਮੇਟੀ ਦਾ, ਉਹਦੀ ਪ੍ਰਧਾਨਗੀ ਹੇਠਾਂ ਬਣੀ ਸੀ। ਫਿਰ ਬਾਅਦ ਦੇ ਵਿੱਚ 1969 ਦੇ ਵਿੱਚ ਗੁਰੂ ਨਾਨਕ ਦੀ ਯਾਦ ਵਿੱਚ ਗੁਰੂ ਨਾਨਕ ਨਿਵਾਸ, ਗੁਰੂ ਹਰਗੋਬਿੰਦ ਨਿਵਾਸ, ਬਾਬਾ ਗੰਗਾ ਨਿਵਾਸ, ਕਲਗੀਧਰ ਨਿਵਾਸ, ਹੁਣ ਸਰਾਂ ਦੇ ਸਾਰਾ ਗੜੀ ਨਿਵਾਸ, ਤੋ ਇਸ ਤਰ੍ਹਾਂ ਹੁਣ ਤੇ ਬੇਅੰਤ ਸਰਾਵਾਂ ਬਣ ਗਈਆਂ। ਉਧਰ ਆਪਣਾ ਜੀ ਟੀ ਰੋਡ ਦੇ ਉੱਪਰ ਦਿੱਲੀ ਕਮੇਟੀ ਨੇ ਸਰਾਂ ਬਣਾਈਆਂ, ਤੇ ਇਧਰ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪਿੱਛੇ ਇਹਨਾਂ ਨੇ ਆਪਣਾ ਨਿਸ਼ਕਾਮ ਸੇਵਾ ਬਰਮਿੰਘਮ ਵਾਲਿਆਂ ਨੇ ਬੜੀ ਭਾਰੀ ਸਰਾਂ ਬਣਾਈ ਆ। ਪਰ ਉਹਦੇ ਵਿੱਚ ਉਹੀ ਆ ਭਈ ਜਿਵੇਂ ਚਲੋ ਇੱਕ ਮਿਸਾਲ ਆ ਵੀ ਜਿਹੜੀ ਉਹ ਨਿਸ਼ਕਾਮ ਸੇਵਾ ਬਣਾਈ ਹੈ ਭਾਈ ਮਹਿੰਦਰ ਸਿੰਘ ਜੀ ਆਪਣੇ ਸੱਜਣ ਨੇ ਬਹੁਤ ਗੁਰਮੁਖ ਪਿਆਰੇ, ਪਰ ਉਹਨਾਂ ਦੀ ਆਗਿਆ ਨਾਲ ਉਹ ਸਰਾਂ ਦੇ ਵਿੱਚ ਆਣ ਕੋਈ ਰਹਿ ਸਕਦਾ, ਉਹਨਾਂ ਦੇ ਪ੍ਰੇਮੀ ਰਹਿ ਸਕਦੇ, ਆਮ ਲੋਕਾਂ ਲਈ ਉਹ ਸਰਾਂ ਨਹੀਂ। ਆਮ ਲੋਕਾਂ ਦੀ ਸਰਾਵਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਨੇ ਉਹ ਨੇ। ਸੋ ਰਹੋ ਵਿਚਾਰ। ਸੋ ਇਸ ਤਰ੍ਹਾਂ ਇਹਨਾਂ ਵਿਸਾਖੀ ਦੀਵਾਲੀ ਤੇ ਹੋਰਨਾਂ ਮੌਕਿਆਂ ਤੇ ਯਾਤਰਾ ਕਰਨ ਲਈ ਕੋਈ ਪੰਥਕ ਫੈਸਲਾ ਗੁਰਮਤਾ ਸੋਧਣ ਲਈ ਮੁਖੀ ਜਿਹੜੇ ਸੀ ਆਪਣਾ ਇਹਨਾਂ ਨੇ ਕੀ ਉਹਨੂੰ ਕਹਿੰਦੇ ਨੇ ਮਿਸਲਾਂ ਦੇ ਤੇ ਚੀਫ ਸਰਦਾਰ ਰੱਜੇ ਪੁੱਜੇ ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਬਣਾਏ, ਉਹ ਇੱਕ ਕਿਸਮ ਦੀਆਂ ਸੋਰਟ ਆਫ ਅੱਜ ਦੀ ਬੋਲੀ ਵਿੱਚ ਅੰਬੈਸੀਆਂ ਸਨ। ਉੱਥੇ ਉਹਨਾਂ ਦਾ ਅਧਿਕਾਰ ਹੁੰਦਾ ਸੀ, ਭਾਵੇਂ ਅੰਮ੍ਰਿਤਸਰ ਜ਼ਿਲ੍ਹਾ ਇਲਾਕਾ ਸ਼ਹਿਰ ਸਾਰਾ ਭੰਗੀਆਂ ਦੀ ਮਿਸਲ ਦੇ ਅਧੀਨ ਸੀ, ਜਿਹਨੂੰ ਫਿਰ ਭੰਗੀ ਵੱਡੇ ਵੱਡੇ ਸਰਦਾਰ ਤਾਂ ਕਿਉਂ ਸਭ ਤੋਂ ਵੱਡੀ ਸ਼ਕਤੀ ਸੋਰੀ ਗੱਲ ਚੋਂ ਗੱਲ ਪਾਸੇ ਹੁੰਦੀ ਹੈ, ਸਭ ਤੋਂ ਵੱਡੀ ਸ਼ਕਤੀਸ਼ਾਲੀ ਮਿਸਲ ਜਿਹੜੀ ਸੀ ਉਹ ਭੰਗੀਆਂ ਦੀ ਸੀ ਉਸ ਵੇਲੇ, ਜਿਹਦੇ ਅਧੀਨ ਅੰਮ੍ਰਿਤਸਰ, ਲਾਹੌਰ, ਮੁਲਤਾਨ, ਗੁਜਰਾਂਵਾਲਾ ਇਹ ਸਾਰੇ ਇਲਾਕੇ ਜਿਹੜੇ ਸੀ ਇਹ ਭੰਗੀਆਂ ਦੇ ਮਿਸਲ ਦੇ ਅਧੀਨ ਸੀ। ਇਹਨਾਂ ਦਾ ਹੈਡਕੁਆਰਟਰ ਆਰੰਭ ਇੱਥੋਂ ਹਰੀ ਸਿੰਘ ਭੰਗੀ ਤੋਂ ਸ਼ੁਰੂ ਹੋਇਆ ਸੀ, ਪੰਜਵੜ ਪਿੰਡ। ਮੇਰੇ ਖਿਆਲ ਅੱਗੇ ਵੀ ਪਹਿਲੀ ਆਪਾਂ ਇਹ ਗੱਲ ਕਰ ਚੁੱਕੇ ਹਾਂ, ਤੇ ਫਿਰ ਇਹ ਸਮਝ ਲਓ ਵੀ ਸਤਲੁਜ ਤੋਂ ਇੱਧਰ ਇੱਧਰ ਰਿਆਸਤ ਕਪੂਰਥਲਾ ਨੂੰ ਛੱਡ ਕੇ ਜਿਹਦਾ ਕਿ ਫਤਿਹ ਸਿੰਘ ਆਲੂਵਾਲੀਆ ਮੁਖੀ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਆਪਣਾ ਪੱਗਵੱਟ ਭਰਾ ਬਣਾਇਆ ਹੋਇਆ ਸੀ, ਉਹਦੀ ਰਿਆਸਤ ਜਿਹੜੀ ਆ ਰਣਜੀਤ ਸਿੰਘ ਨੇ ਕਾਇਮ ਰੱਖੀ ਹੈ, ਤੇ ਉਹ ਹਰ ਲੜਾਈ ਦੇ ਵਿੱਚ ਸਲਾਹ ਦੇ ਵਿੱਚ ਮਹਾਰਾਜਾ ਕਿਸੇ ਨੇ ਕਿ ਇਤਿਹਾਸਕਾਰ ਨੇ ਤੇ ਇੱਥੋਂ ਵੀ ਲਿਖਿਆ ਕਿ ਰਣਜੀਤ ਸਿੰਘ ਦੀਆਂ ਜਿੱਤਾਂ ਦੇ ਵਿੱਚ ਇਹਦੀ ਸਲਾਹ, ਇਹਦੀ ਸਕੀਮ ਜਿਹੜੀ ਫਤਿਹ ਸਿੰਘ ਦੀ ਉਹ ਵੀ ਜ਼ਿਆਦਾ ਹਿੱਸਾ ਪਾਉਂਦੀ ਰਹੀ ਹੈ, ਤੇ ਮਹਾਰਾਜ ਰਣਜੀਤ ਸਿੰਘ ਦੇ ਨਾਲ ਹਰ ਲੜਾਈ ਵਿੱਚ ਹਿੱਸਾ ਲੈਂਦਾ ਰਿਹਾ, ਸਲਾਹ ਨਾਲ ਰਾਜ ਪਾ ਇਹਦੇ ਰਾਜ ਨੂੰ। ਇੱਕ ਵਾਰੀ ਮਤਭੇਦ ਵੀ ਹੋ ਗਿਆ, ਸ਼ੱਕ ਵੀ ਪੈ ਗਿਆ, ਫਿਰ ਤਰਨ ਤਾਰਨ ਇਕੱਠੇ ਹੋ ਕੇ ਮੁੜ ਇਹਨਾਂ ਨੇ ਆਸਫੇਰੀ ਅਹਿਦਨਾਮਾ ਕੀਤਾ, ਤੇ ਉਹਦੀ ਰਿਆਸਤ ਨੂੰ ਛੱਡ ਕੇ ਬਾਕੀ ਜਿੰਨੀਆਂ ਮਿਸਲਾਂ ਦੀਆਂ, ਹਿੰਦੂਆਂ ਦੀਆਂ, ਮੁਸਲਮਾਨਾਂ ਦੀਆਂ, ਸਿੱਖਾਂ ਦੀਆਂ ਰਿਆਸਤਾਂ ਸੀ, ਹੌਲੀ 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 ਲਦਾਖ ਤੋਂ ਆਪਣਾ ਤਿੱਬਤ ਤੋਂ ਲੈ ਕੇ ਚੀਨ ਤੋਂ ਲੈ ਕੇ ਸਿੰਧ ਤੱਕ, ਦਰਾ ਖੈਬਰ ਤੋਂ ਉਹ ਅਫਗਾਨਿਸਤਾਨ ਦੀ ਹੱਦ ਤੋਂ ਲੈ ਕੇ ਸਤਲੁਜ ਤੱਕ ਸਾਰਾ ਹੀ ਇਹ ਰਿਆਸਤਾਂ ਛੋਟੀਆਂ ਮੋਟੀਆਂ ਨੂੰ ਖਤਮ ਕਰਕੇ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਸਲਤਨਤ ਬਣਾ ਦਿੱਤੀ ਸੀ, ਤੇ ਸਤਲੁਜ ਤੋਂ ਪੂਰਬ ਵਾਲੇ ਜਿਹੜੇ ਰਿਆਸਤਾਂ ਸੀਗੀਆਂ ਉਹ ਫਿਰ ਅੰਗਰੇਜ਼ਾਂ ਦੇ ਮਤਹਿਤ ਜਾ ਕੇ 1948 ਤੱਕ ਵਿਚਾਰੀਆਂ ਦਾ ਵਜੂਦ ਕੁਝ ਨਾ ਕੁਝ ਕਿਸੇ ਦੇ ਹੱਕ ਚ ਰਿਹਾ। ਫਿਰ ਪਟੇਲ ਨੇ ਰਿਆਸਤਾਂ ਸਾਰੀਆਂ ਤੋੜ ਕੇ ਵੱਖ ਵੱਖ ਸੂਬਿਆਂ ਚ ਸਮਿਲਤ ਕਰਤੀਆਂ, ਤੇ ਇਹ ਜਿਹੜੀ ਸੀ ਇਹਨੂੰ ਈਸਟ ਪਟਿਆਲਾ ਐਂਡ ਈਸਟ ਪਿੰਡਾ ਪੰਜਾਬ ਸਟੇਟ ਯੂਨੀਅਨ ਦਾ ਪੈਪਸੂ ਬਣਾਤਾ। 1 ਨਵੰਬਰ 1956 ਨੂੰ ਇਹਨੂੰ ਫਿਰ ਪੰਜਾਬ ਵਿਚ ਮਰਜ ਕਰਕੇ, ਤੇ ਉਸ ਤੋਂ ਬਾਅਦ 1 ਨਵੰਬਰ 1966 ਨੂੰ
ਤਾਇਆ ਜੀ ਸਾਡੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਬੱਸਾਂ ਚੱਲਦੀਆਂ ਹੁੰਦੀਆਂ ਸੀ ਪੰਜਾਬ ਰੋਡਵੇਜ਼ ਨਵਾਂ ਸ਼ਹਿਰ, ਠੀਕ ਹੈ ਜੀ, ਤੇ ਪੰਜਾਬ ਮਤਲਬ ਪੰਜਾਬ ਰੋਡ ਪੀ ਟੀ ਸੀ ਦੀਆਂ ਮਤਲਬ ਚੰਡੀਗੜ੍ਹ ਦੀਆਂ
ਪੈਪਸੂ ਦੀਆਂ
ਅਸੀਂ ਉਦੋਂ ਸੁਣਿਆ ਪੈਪਸੂ ਦੇ ਬਾਰੇ ਵੀ ਪੈਪਸੂ ਕੀ ਸੀ, ਤੇ ਉਦੋਂ ਬਾਅਦ ਆਈ ਫਿਰ ਪੈਪਸੀ ਕੰਪਨੀ ਹਨਾ, ਤੇ ਅਸੀਂ ਸੋਚਿਆ ਵੀ ਕਿਤੇ ਇਹਦੀ ਘਰ ਵਾਲੀ ਆਏ ਵੀ ਇਹਨਾਂ ਦੀ ਜਿੱਦਾਂ ਸੱਚੀ ਮਤਲਬ ਬਚਪਨ ਚ ਇੱਦਾਂ ਸੀ
ਬਚਪਨ ਦੇ ਵਿਚ ਇਸ ਤਰ੍ਹਾਂ ਹੀ ਬੰਦੇ ਜਿਹੜੇ ਨਾ ਬੱਚੇ ਦਿਮਾਗ ਸੋਚਦੇ ਰਹਿੰਦੇ ਆ ਤੇ ਲਾਗੇ ਕੋਈ ਹੁੰਦਾ ਨੀ ਦੱਸਣ ਵਾਲਾ ਤੇ ਜੇ ਦੂਜਾ ਦੱਸਣ ਵਾਲਾ ਹੋਏ ਵੀ ਤੇ ਬੰਦਾ ਡਰਦਾ ਨੀ ਪੁੱਛਦਾ ਤੇ ਦੱਸਣ ਵਾਲਾ ਵੀ ਅੱਗੋਂ ਧਮਕਾ ਦਿੰਦਾ ਆ ਤੇ ਸਹੀ ਗੱਲ ਨੀ ਦੱਸਦਾ। ਹੁਣ ਅਸੀਂ ਅੰਮ੍ਰਿਤਸਰ ਸੜਕ ਦੇ ਉੱਤੇ ਸਾਡਾ ਖੂਹ ਹੁੰਦਾ ਸੀ ਤੇ ਸੜਕ ਤੋਂ ਇੱਧਰ ਸੱਜੇ ਪਾਸੇ ਵੱਲ ਨੂੰ ਵੇਖਣਾ ਤੇ ਉੱਧਰ ਨਾਸ ਦੀ ਖੂਹੀ ਹੁੰਦੀ ਸੀ ਇੱਕ ਮੀਲ ਤੇ ਉੱਥੇ ਬਾਗ ਹੁੰਦਾ ਸੀ ਤੇ ਬਾਕੀ ਨਾਲ ਦੇ ਜਲਾਲ ਉਸਮਾਂ ਤੇ ਇੱਧਰ ਮਾਂਗਾ ਪਿੰਡ ਚੰਨਣਕਿਆਂ ਨੇ ਰਲ ਕੇ ਨਾ ਉਹਦੇ ਦਰਖਤ ਜੇ ਦਿਸਣੇ ਤੇ ਮੈਂ ਉਹਨੂੰ ਅੰਮ੍ਰਿਤਸਰ ਸਮਝਦਾ ਹੁੰਦਾ ਸੀ ਤੇ ਮੇਰਾ ਸ਼ਰੀਕੇ ਤੋਂ ਚਾਚਾ ਲੱਗਦਾ ਸੀ 2 ਸਾਲ ਮੇਰੇ ਨਾਲ ਵੱਡਾ ਜਰਨੈਲ ਸਿੰਘ ਹੁਣ ਹੋ ਗਿਆ ਉਦੋਂ ਜੈਲੋ ਹੁੰਦਾ ਸੀ ਮੈਂ ਕਿਹਾ ਜੈਲੋ ਉੱਥੇ ਸਾਡੇ ਪਿੰਡ ਨੂੰ ਸਿੰਘਾਪੁਰ ਬੰਦੇ ਆਉਂਦੇ ਜਾਂਦੇ ਹੁੰਦੇ ਸੀਗੇ ਤੇ ਮੈਂ ਕਿਹਾ ਜੈਲੋ ਅੰਮ੍ਰਿਤਸਰ ਸਿੰਘਾਪੁਰ ਅੰਮ੍ਰਿਤਸਰ ਤੋਂ ਉਰਲੇ ਪਾਸੇ ਆ ਕਿ ਅੰਮ੍ਰਿਤਸਰ ਤੋਂ ਪਰਲੇ ਪਾਸੇ ਆ ਤੇ ਉਹ ਮੈਨੂੰ ਉਰਲੇ ਪਾਸੇ ਪਰਲੇ ਪਾਸੇ ਹੀ ਦੱਸਦਾ ਆ ਉਹ ਮਹੀਨੇ ਲੱਗ ਜਾਂਦੇ ਉੱਥੇ ਜਾਂਦੇ ਆ ਮੈਂ ਕਿਹਾ ਅੱਛਾ ਤੇ ਗਾਹ ਮੈਂ ਡਰਦੇ ਨੇ ਪੁੱਛਿਆ ਨੀ ਵੀ ਮੈਂ ਤੇ ਉਹ ਨਾਸ ਦੀ ਖੂਹੀ ਨੂੰ ਅੰਮ੍ਰਿਤਸਰ ਸਮਝਦਾ ਉਹ ਜਿਹੜੇ ਦਰਖਤ ਦੀ
ਤਾਂ ਜੀ ਸਾਡੇ ਫਿਰ ਉਹ ਏਰੀਏ ਚ ਨਾ ਬੱਸ ਹੁੰਦੀ ਸੀ ਅਹੰਕਾਰ ਬੱਸ ਸਰਵਿਸ ਉਹ ਏਦਾਂ ਸੁਣਦੇ ਹੁੰਦੇ ਸੀ ਵੀ ਉਹ ਅਹੰਕਾਰ ਸਿੰਘ ਹੈ ਉਹਨਾਂ ਦੀ ਬੱਸ ਹੈ ਵੀ ਸਾਨੂੰ ਭਾਂਦੇ ਵੀ ਬੰਦਿਆਂ ਦੀ ਬੱਸ ਹੈ ਉਹ ਏਦਾਂ ਅਸੀਂ ਸਮਝਦੇ ਹੁੰਦੇ ਸੀ ਜਿਹੜੀ ਪੈਪਸੂ ਹੈ ਕੋਈ ਬੰਦਾ ਹੈ ਉਹਦਾ ਨਾਂ ਪੈਪਸੂ ਹੈ ਸੀਗਾ ਇਹ ਯਾਰ ਕਿੱਦਾਂ ਦਾ ਨਾਂ ਜਦੋਂ ਵੀ ਪੈਪਸੀ ਕੰਪਨੀ ਆਈ ਨਾ ਕਹਿੰਦੇ ਟਮਾਟਰ ਅਸੀਂ ਕਿਹਾ ਸ਼ਾਇਦ ਇਹਦੇ ਘਰ ਵਾਲੀ ਹੋਊਗੀ ਹੈ ਨਾ ਪੈਪਸੀ ਤੇ ਸ਼ਾਇਦ ਫਿਰ ਬਾਅਦ ਚ ਜਦੋਂ
ਪੈਪਸੂ ਇਸ ਲਈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਉਹ ਬਣਿਆ ਵੀ ਪਟਿਆਲੇ ਦਾ ਕਿਉਂ ਨਾਂ ਲਿਆ ਕਿਉਂਕਿ ਪਟਿਆਲਾ ਸਭ ਤੋਂ ਵੱਡੀ ਰਿਆਸਤ ਸੀ ਸਭ ਤੋਂ ਤਾਕਤਵਰ ਸੀ ਤੇ ਉਥੋਂ ਦਾ ਸਾਹਿਬ ਸਿੰਘ ਜਿਹੜਾ ਸੀਗਾ ਰਾਜਾ ਉਹ ਪੂਰਾ ਕਾਬਲ ਨਹੀਂ ਸੀ ਹੈਗਾ ਤੇ ਫਿਰ ਇਹਨਾਂ ਦਾ ਨਾ 9 ਦੇ ਵਿਚ ਸਮਾਣੇ ਇਕੱਠ ਹੋਇਆ ਕਿਉਂਕਿ ਰਣਜੀਤ ਸਿੰਘ ਜੀ ਫਿਰ ਇੱਧਰ ਵੀ ਦਖਲ ਦਿੰਦਾ ਸੀ ਦੋ ਰਾਜਿਆਂ ਦੀ ਲੜਾਈ ਦਖਲ ਦੇਣਾ ਆਣ ਕੇ ਇੱਕ ਨੂੰ ਘੱਟ ਘੂਰ ਦੇਣਾ ਦੂਜੇ ਨੂੰ ਕੋਈ ਤੇ ਬਹੁਤ ਸੋਨੇ ਦੀਆਂ ਹਾਥੀ ਬੰਨਣ ਵਾਲੀਆਂ ਜੰਜੀਰਾਂ ਲੈ ਜਾਣੀਆਂ ਜਿਹੜੀ ਤੋਪ ਚੰਗੀ ਲੱਗਣੀ ਉਹ ਲੈ ਜਾਣੀ ਤੇ ਇਹਨਾਂ ਨੇ ਬਈ ਬੜਾ ਆਈ ਆ ਇਹਨੂੰ ਗਲੋਂ ਲਾਓ ਜੋ ਮੰਗਦਾ ਤੇ ਮਹਾਰਾਜ ਹੁਕਮ ਕੌਰ ਰਾਣੀ ਸਾਹਿਬ ਸਿੰਘ ਦੀ ਰਾਣੀ ਤੇ ਸਾਹਿਬ ਸਿੰਘ ਦੇ ਵਿਚ ਵੀ ਝਗੜਾ ਪੈਦਾ ਹੋ ਗਿਆ ਤੇ ਉਹ ਰਾਣੀ ਨੇ ਰਣਜੀਤ ਸਿੰਘ ਨੂੰ ਸੱਦ ਲਿਆ ਸਾਹਿਬ ਸਿੰਘ ਨੇ ਉਹਦੇ ਆਉਣ ਤੋਂ ਪਹਿਲਾਂ ਸੋਲਾ ਕਰ ਲਈ ਇਹਨੂੰ ਬੁਲਾ ਨੂੰ ਕਾਹਨੂੰ ਸੱਦ ਲਿਆ ਆਪਾਂ ਲੜਾਈ ਚ ਆਇਆ ਆ ਤੋਪ ਮੈਨੂੰ ਤੋਪ ਦੇ ਦਿਓ ਉਹਨੂੰ ਮੱਥਾ ਡੰਮ ਕੇ ਤੇ ਉਹਨੂੰ ਤੇ ਫੇਰ ਫੈਸਲਾ ਹੋਇਆ ਵੀ ਉਹ ਚਾਣਕਿਆ ਨੀਤੀ ਵਿਚ ਵੀ ਇਹ ਹੈ ਨਾ ਵੀ ਜੇ ਤੁਹਾਡਾ ਗੁਆਂਢੀ ਤੁਹਾਡੇ ਨਾਲ ਤਗੜਾ ਆ ਨਾ ਤੁਹਾਨੂੰ ਧਮਕਾਉਂਦਾ ਆ ਤੇ ਉਹਦੇ ਨਾਲ ਤਗੜੇ ਉਸਦੇ ਗੁਆਂਢੀ ਨਾਲ ਭਾਈਚਾਰਾ ਬਣਾ ਲਓ ਤੇ ਉਹ ਚਾਣਕਿਆ ਨੀਤੀ ਵਰਦਿਆਂ ਹੋਇਆ ਫਿਰ ਇਹਨਾਂ ਸਾਰੇ ਰਾਜਿਆਂ ਦਾ ਇਕੱਠ ਸਮਾਣੇ ਹੋਇਆ ਤੇ ਉੱਥੇ ਰਣਜੀਤ ਸਿੰਘ ਦਾ ਮੈਨੂੰ ਅਜੇ ਭੁਲੇਖਾ ਲੱਗ ਜਾਂਦਾ ਵੀ ਉਹ ਮਾਮਾ ਸੀ ਕਿ ਮਾਮੇ ਦਾ ਪੁੱਤ ਸੀ ਤੇ ਮੇਰਾ ਖਿਆਲ ਚਲੋ ਕਜ਼ਨ ਸੀ ਮਾਮੇ ਦਾ ਪੁੱਤ ਲਾ ਲਓ ਤੇ ਉਹਨੇ ਕਿਉਂਕਿ ਫਤਿਹ ਸਿੰਘ ਸੀ ਨਾ ਰਾਜਾ ਜੀਨ ਦਾ ਨਾ ਗਜਪਤ ਸਿੰਘ ਸੀ ਗਜਪਤ ਸਿੰਘ ਦਾ ਜੇ ਪੁੱਤ ਸੀ ਤਾਂ ਮਾਮਾ ਲੱਗਿਆ ਕਿਉਂਕਿ ਗਜਪਤ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਨਾਨਾ ਸੀ ਮਾਤਾ ਰਾਜ ਕੌਰ ਮਾਤਾ ਰਣਜੀਤ ਸਿੰਘ ਦੀ ਮਾਤਾ ਜਿਹੜੀ ਜੀਨ ਦੇ ਰਾਜੇ ਗਜਪਤ ਸਿੰਘ ਦੀ ਧੀ ਸੀਗੀ ਉਹ ਵੀ ਇਤਿਹਾਸ ਆ ਕਿਵੇਂ ਉਹਨੂੰ ਬਚਾਇਆ ਜ਼ਮੀਨ ਚ ਦੱਬ ਦਿੱਤਾ ਗਿਆ ਸੀ ਜੰਮਦੀ ਨੂੰ ਅੱਗੇ ਚਲੀਏ ਤੇ ਉਹ ਫਿਰ ਉਹਨੇ ਜਿਹੜਾ ਸੀਗਾ ਕੀ ਉਹਦਾ ਨਾਂ ਹੁਣੇ ਮੈਂ ਨਾਂ ਲਿਆ ਸੀ ਰਾਜਾ ਭਾਗ ਸਿੰਘ ਗਜਪਤ ਸਿੰਘ ਦਾ ਪੁੱਤਰ ਭਾਗ ਸਿੰਘ ਉਹਨੇ ਦਲੀਲ ਦਿੱਤੀ ਕਿ ਵੀ ਇੱਕ ਪਾਸੇ ਹੈਜਾ ਆ ਤੇ ਇੱਕ ਪਾਸੇ ਤਪਦਿਕ ਆ ਤੇ ਆਪਾਂ ਕਿਹੜੇ ਨਾਲ ਮਰਨਾ ਹੈਜੇ ਨਾਲ ਮਰਨਾ ਕਿ ਤਪਦਿਕ ਨਾਲ ਮਰਨਾ ਰਣਜੀਤ ਸਿੰਘ ਹੈਜਾ ਆ ਤੇ ਅੰਗਰੇਜ਼ ਤਪਦਿਕ ਆ ਕਹਿੰਦਾ ਵੀ ਮਰਨਾ ਦੋਹੀ ਪਾਸੇ ਆ ਹੈਜੇ ਨੇ ਤੇ ਹੁਣੇ ਆਣ ਕੇ ਸਾਡੀ ਗਿੱਚੀ ਮਰੋੜ ਦੇਣੀ ਆ ਤੇ ਤਬਦਕ ਨੇ ਸਾਨੂੰ ਹੌਲੀ 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 ਮਾਰਨਾ ਪਤਾ ਨੀ ਕਿੰਨੇ ਸਾਲ ਤੱਕ ਅਸੀਂ ਜਿਉਂਦੇ ਰਹੀਏ ਫਿਰ ਇਹਨਾਂ ਨੇ ਆਜ਼ਾਦ ਦਰਖਾਸਤ ਦਿੱਤੀ ਕਲਕੱਤੇ ਉਦੋਂ ਹੈਡਕੁਆਟਰ ਹੁੰਦਾ ਸੀ ਕੰਪਨੀ ਦਾ ਉਹਨੂੰ ਆਜ਼ਾਦ ਦਰਖਾਸਤ ਦਿੱਤੀ ਭਈ ਸਾਨੂੰ ਆਪਣੀ ਰੱਖਿਆ ਚ ਲੈ ਲੈ ਤੇ ਉਹ ਪਹਿਲਾਂ ਤੇ ਉਹ ਟਾਲ ਮਟੋਲ ਕਰਦੇ ਰਹੇ ਦਰਖਾਸਤ ਫੈਸਲਾ ਨੀ ਲਿਆ ਕਿਉਂਕਿ ਉਹ ਉਹਨੂੰ ਉਧਰ ਯੂਰਪ ਵਿਚ ਲੜੇ ਹੋਏ ਸੀਗੇ ਉੱਥੇ ਜੋ ਪੋਜੀਸ਼ਨ ਉਹਨਾਂ ਦੀ ਬੈਟਰ ਹੋਈ ਫਿਰ ਉਹਨਾਂ ਨੇ ਮਿਸਟਰ ਮਿਟਕਾਫ ਨੂੰ ਭੇਜ ਕੇ ਤੇ ਰਣਜੀਤ ਸਿੰਘ ਨਾਲ ਫਿਰ 9 ਦੇ ਵਿਚ ਇਹ ਸੰਧੀ ਹੋ ਗਈ ਕਿ ਭਾਈ ਸਤਲੁਜ ਤੱਕ ਸਾਡੇ ਵੱਲ ਅਧਿਕਾਰ ਵਾ ਉਹ ਸਾਡੀ ਰਿਆਸਤ ਵਿਚ ਸਾਡੇ ਅਧੀਨ ਹੋ ਗਏ ਆ ਤੇ ਸਤਲੁਜ ਤੋਂ ਇੱਧਰ ਅਸੀਂ ਨੀ ਵੇਂਦੇ ਤੇ ਸਤਲੁਜ ਤੋਂ ਪੂਰਬ ਵੱਲ ਤੁਸੀਂ ਨੀ ਦੇਖਣਾ। ਤੇ ਫਿਰ ਉਹ ਮਜਬੂਰੀ ਚ ਆਪਣਾ, ਮੈਂ ਕਿਹਾ ਪਿਛਲੀ ਵਾਰੀ ਹੋਈ ਵੀ ਗੱਲ ਆ ਵੀ ਇਸ ਸਮਝੌਤੇ ਨੂੰ ਫਿਰ ਹਰੀ ਆਪਾਂ ਅਕਾਲੀ ਫੂਲਾ ਸਿੰਘ ਨੇ ਨੀ ਸੀ ਮੰਨਿਆ,
ਉਹਨੇ
ਅਨੰਦਪੁਰ ਦੇ ਨੇੜੇ ਰਾਜ ਦੇ ਵਿਚ ਅੰਗਰੇਜ਼ੀ ਰਾਜ ਵਿਚ ਜਾ ਕੇ ਉਹਨੇ ਤੜਫਲ ਮਚਾਈ ਤੇ ਸਿੱਖ ਫੌਜਾਂ ਨੇ ਉਹਨੂੰ ਕੰਟਰੋਲ ਕਰਨ ਤੋਂ ਲੜਨ ਤੋਂ ਨਾ ਕਰ ਦਿੱਤੀ। ਤੇ ਆਪਣਾ
ਕੁਲਵੀਰ ਸਿੰਘ ਸੰਧੂ ਹੁਣੀ ਪ੍ਰੋਗਰਾਮ ਜੁੜੇ ਨੇ, ਕਹਿੰਦੇ ਸੋਰੀ ਮੈਂ ਟਾਈਮ ਬਦਲਣ ਕਰਕੇ ਲੇਟ ਹੋ ਗਿਆ ਪਰ ਮੈਂ ਪ੍ਰੋਗਰਾਮ ਪੋਡਕਾਸਟ ਪੂਰਾ ਸੁਣਾਂਗਾ। ਬਹੁਤ ਬਹੁਤ ਸ਼ੁਕਰਾਨਾ। ਮਲਕੀਤ ਸਿੰਘ ਜੁੜੇ ਨੇ ਕੈਨਬਰਾ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਸ਼ਾਮਲ ਹੋਏ ਨੇ ਵਿਚਾਰ ਨਾਲ, ਉਹ ਵਿਚਾਰ ਥੋੜੀ ਦੇਰ ਬਾਅਦ ਮੈਂ ਸ਼ੇਅਰ ਕਰਾਂਗਾ। ਤੇ ਅਵਤਾਰ ਸਿੰਘ ਸੰਧੂ ਸਾਡੇ ਨਾਲ ਹਿਲਸਟਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਅਰਦਾਸ ਅਸੀਂ ਡੇਲੀ ਕਰਦੇ ਹਾਂ, ਰੋਜ਼ ਕਰਦੇ ਹਾਂ, ਪਰ ਇੰਨੀ ਡੂੰਘੀ ਜਾਣਕਾਰੀ ਤੁਹਾਡੇ ਤੋਂ ਮਿਲ ਗਈ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਜੀ। ਤੇ ਸਾਡੇ ਨਾਲ ਢਾਡੀ ਲਖਵਿੰਦਰ ਸਿੰਘ ਘੰਗੂੜਾ ਫਤਿਹ ਦੀ ਸਾਂਝ ਪਾ ਰਹੇ ਨੇ, ਤੇ ਨਾਲ ਸਾਡੇ ਕਰਨੈਲ ਸਿੰਘ ਜੀ ਮੈਲਬਨ ਤੋਂ ਸ਼ਾਮਲ ਹੋ ਰਹੇ ਨੇ, ਕਹਿ ਰਹੇ ਨੇ ਕਿ ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ ਜੀ ਗਿਆਨੀ ਜੀ। ਵੱਖ ਵੱਖ ਬਰਾਦਰੀਆਂ ਨੇ ਵੀ ਆਪਣੇ ਬੁੰਗੇ ਪ੍ਰਕਰਮਾਂ ਦੇ ਬਾਹਰ ਉਸਾਰੇ ਸਨ, ਜਿੱਥੇ ਮੱਸਿਆ ਤੇ ਹੋਰ ਇਤਿਹਾਸਕ ਦਿਹਾੜਿਆਂ ਤੇ ਸੰਗਤ ਰਾਤ ਬਸੇਰਾ ਕਰਦੀ ਸੀ। ਤਰਨ ਤਾਰਨ ਦੀ ਪ੍ਰਕਰਮਾਂ ਵਿਚ ਅਜੇ ਵੀ ਕੰਬੋਜ ਬਰਾਦਰੀ ਦਾ ਬੁੰਗਾ ਹੈ, ਉਸ ਦੇ ਨਾਮ ਤੇ ਜ਼ਮੀਨ ਵੀ ਹੈ ਜਿਸ ਨਾਲ ਉਸ ਦਾ ਰੱਖ ਰਖਾਵ ਹੁੰਦਾ ਹੈ। ਛੋਟਾ ਹੁੰਦਾ ਇੱਕ ਵਾਰੀ ਰਾਤ ਮੱਸਿਆ ਤੇ ਮੈਂ ਵੀ ਉੱਥੇ ਰਿਹਾ ਸੀ ਜੀ, ਇਹ ਇਹਨਾਂ ਨੇ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਸ਼ੁਕਰਾਨਾ।
ਵਾਹ ਵਾਹ,
ਹਾਂਜੀ,
ਇਹ ਤੇ ਬਿਲਕੁਲ ਨਿੱਜੀ ਜਾਣਕਾਰੀ ਹੋ ਗਈ ਨਾ, ਫਸਟ ਹੈਂਡ ਇਨਫੋਰਮੇਸ਼ਨ ਜਿਹਨੂੰ ਕਹਿੰਦੇ ਨੇ
ਜੀ। ਸੋ ਦੇਖੋ ਸਾਨੂੰ ਬਹੁਤ ਜ਼ਿਆਦਾ ਨਹੀਂ ਸੀ ਪਤਾ ਜਦ ਤੱਕ ਅਸੀਂ ਰਿਸਰਚ ਨਹੀਂ ਕਰਨ ਲੱਗੇ, ਤੇ ਜਿਹੜੀ ਤਾਇਆ ਜੀ ਬੁੰਗਿਆਂ ਦੀ ਗੱਲ ਹੈ, ਹੁਣ ਮੈਂ ਆਪਣੇ ਏਰੀਏ ਦੀ ਵੀ ਥੋੜੀ ਕਰ ਲਾਂ ਗੱਲ। ਸਾਡੇ ਏਰੀਏ ਚ ਮੈਂ ਦੱਸਿਆ ਕਿ 10ਵੇਂ ਪਾਤਸ਼ਾਹ ਉਦਾਂ ਤਾਂ
ਪਹਿਲਾਂ ਮੇਰਾ ਮਲਕੀਤ ਸਿੰਘ ਨਾ ਮੈਲਬਰਨ ਵਾਲਿਆਂ ਕੀ
ਕੈਨਬਰਾ
ਵਾਲਿਆਂ ਉਹਨਾਂ ਸੁਣਿਆ ਦਿਓ ਵੀ ਆ ਕੀ ਉਹਨੂੰ ਤਗੜੇ ਰਹਿਣ, ਮੈਂ ਆ ਰਿਹਾ ਉਹਨਾਂ ਨੂੰ ਟੱਕਰਨ ਲਈ ਕਰੋਨੇ ਦਾ ਕਹਿਰ ਮੁੱਕਣ ਤੇ।
ਠੀਕ ਹੈ ਮਲਕੀਤ ਸਿੰਘ ਜੀ, ਧਰ ਲਓ ਚਾਹ ਦੀ ਪਤੀਲੀ ਤੇ ਤਾਇਆ ਜੀ ਆ ਰਹੇ ਨੇ। ਤੇ ਦੇਖੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਾਡੇ ਨਵਾਂ ਸ਼ਹਿਰ ਏਰੀਆ ਜਾਂ ਦੁਆਬਾ ਏਰੀਆ ਜਾਂ ਅਨੰਦਪੁਰ ਸਾਹਿਬ ਦਾ ਏਰੀਆ ਨਾ, ਉੱਥੇ 6ਵੇਂ ਪਾਤਸ਼ਾਹ ਜਦੋਂ ਬਿਰਾਜਮਾਨ ਹੋਏ ਨੇ ਆ ਕੇ, ਉਦੋਂ ਦੀ ਸਿੱਖੀ ਆਈ ਹੈ। ਜ਼ਿਆਦਾ ਸਿੱਖੀ 10ਵੇਂ ਪਾਤਸ਼ਾਹ ਵੇਲੇ ਫੈਲੀ ਹੈ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਸਿਸਟਮ ਬਣਾਇਆ, ਲੜਾਈਆਂ ਦੇ ਵਿੱਚ ਸਿਸਟਮ ਬਣਾਏ, ਉਹ ਸਾਰੇ 10ਵੇਂ ਪਾਤਸ਼ਾਹ ਨੇ ਬਣਾਏ ਆ। ਤਾਂ ਜਿਹੜਾ ਨਵਾਂ ਸ਼ਹਿਰ ਦਾ ਇਤਿਹਾਸ ਹੈ, ਸਾਰਿਆਂ ਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਰਾਹੋਂ ਢਹਿਣ ਤੋਂ ਬਾਅਦ ਬੰਦੇ ਬਹਾਦਰ ਦੀ ਲੜਾਈ ਹੋਈ ਆ ਰਾਹੋਂ ਦੇ ਵਿੱਚ, ਤੇ ਢਹਿਣ ਤੋਂ ਬਾਅਦ ਉੱਥੇ ਦੀ ਜਿੰਨੀ ਵਸੋਂ ਸੀ, ਸਾਰੇ ਜਿੰਨੇ ਵੀ ਬਿਜ਼ਨਸਮੈਨ ਟ੍ਰੇਡਰ ਬਾਣੀਏ ਸਾਰੇ, ਉਹ ਇੱਕ ਨਵੇਂ ਸ਼ਹਿਰ ਵਸਾਏ ਗਏ। 5 ਕਿਲੋਮੀਟਰ ਨਵਾਂ ਸ਼ਹਿਰ ਵਸਾਇਆ ਗਿਆ, ਉਹਦਾ ਨਾਂ ਹੀ ਨਵਾਂ ਸ਼ਹਿਰ ਤਾਂ ਪਿਆ, ਰਾਹੋਂ ਨੂੰ ਪੁਰਾਣਾ ਸ਼ਹਿਰ ਕਹਿੰਦੇ ਆ। ਤੇ ਇਹਦੇ ਆਲੇ ਦੁਆਲੇ 12 ਦਰੀ ਸੀ, ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਆਰਾਮ ਕਰਦੀਆਂ ਸੀ, ਤੇ ਇੱਕ ਕਿਲੇ ਵਾਂਗਰ ਸੀ ਬਹੁਤ ਵੱਡੀ, 12 ਉਹਦੇ ਦਰ ਸੀ, ਤੇ ਨਾਲ ਪਿੰਡ ਸੀ ਸਲੋਹ ਜਿਹੜਾ ਸਾਡੇ ਪਿੰਡ ਦੇ ਨਾਲ, ਉੱਥੇ ਕਹਿੰਦੇ ਵੀ 100 ਲੋਹ ਚੱਲਦੇ ਹੁੰਦੇ ਸੀ ਉਹਨਾਂ ਦੇ ਲੰਗਰ ਵਾਸਤੇ, ਜਿਹੜਾ ਉਹਨਾਂ ਦਾ ਖਾਣਾ ਪੱਕਦਾ ਹੁੰਦਾ ਸੀ ਫੌਜਾਂ ਦਾ, ਇਸ ਕਰਕੇ ਉਹਨੂੰ ਸਲੋਹ ਕਹਿੰਦੇ ਆ ਉਸ ਇਲਾਕੇ ਨੂੰ। ਵੈਸੇ ਇੱਕ ਸਲੋਹ ਇੰਗਲੈਂਡ ਚ ਵੀ ਹੈਗਾ ਆ। ਖੈਰ ਜਿਹੜਾ ਸੁਣਿਆ ਆ ਵੀ ਜਿੱਦਾਂ ਜਿਹੜਾ ਬੰਗਾ ਸ਼ਹਿਰ ਹੈ, ਬੰਗਾ ਹੁਣ ਬੜਾ ਮਸ਼ਹੂਰ ਹੈ, ਉੱਥੇ ਉਹ ਜਿਹੜੇ ਉਸਦੀ ਜ਼ਿਆਦਾ ਉਹ ਪਿੰਡ ਹੁੰਦਾ ਸੀ, ਉਹਦੀ ਵਸੋਂ ਜਿਹੜੀ ਉੱਥੇ 6ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ, ਚਰਨ ਕਮਲ ਗੁਰਦੁਆਰਾ ਸਾਹਿਬ ਬੜਾ ਇਤਿਹਾਸਕ ਹੈ। ਤੇ ਉਹਦੇ ਲਾਗੇ ਵੀ ਇੱਕ ਬੁੰਗਾ ਹੁੰਦਾ ਸੀ, ਤੇ ਬੁੰਗਾ ਬੜਾ ਮਸ਼ਹੂਰ ਹੁੰਦਾ ਸੀ, ਸ਼ਾਇਦ ਬੁੰਗੇ ਤੋਂ ਬਦਲ ਕੇ ਨਾਮ ਬੰਗਾ ਬਣਿਆ ਹੋਇਆ ਹੈ, ਇਹ ਵੀ ਇੱਕ ਇਤਿਹਾਸਕ ਗੱਲ ਹੈ। ਤੇ ਦੂਜੀ ਗੱਲ ਜਿਹੜੇ, ਹਾਂਜੀ ਤਾਇਆ ਜੀ ਕੁਛ ਕਹਿਣਾ ਚਾਹੁੰਦੇ ਹੋ? ਮਾਲਟਾ ਤੋਂ ਸਾਡੇ ਮਿੱਤਰ ਗੁਰਮੀਤ ਸਿੰਘ ਹੁਣਾਂ ਨੇ ਜਾਣਕਾਰੀ ਭੇਜੀ ਸੀ, ਉਹਨਾਂ ਨੇ ਤਸਵੀਰਾਂ ਵੀ ਭੇਜੀਆਂ, ਤੇ ਉਹਨਾਂ ਦਾ ਮੈਸੇਜ ਇੱਦਾਂ ਕਿ ਗੁਰਦੁਆਰਾ ਸਾਹਿਬ ਦੀਆਂ ਫੋਟੋਆਂ ਉਹਨਾਂ ਨੇ ਭੇਜੀਆਂ ਜਿਹੜੀ ਮੈਂ ਸ਼ੇਅਰ ਕਰ ਚੁੱਕਾ ਹਾਂ, ਤੇ ਇਹ ਜਿਹੜੀਆਂ ਭੱਦੀ ਦੀ ਦੀਆਂ ਜਿਹੜੀ ਘਾਟਾਂ ਨੇ ਨਾ, ਭੱਦੀ ਦੇ ਹਲਕੇ ਹਲਕੇ ਉੱਥੋਂ ਸ਼ੁਰੂ ਹੋ ਜਾਂਦੇ ਨੇ ਪਹਾੜ ਬੜਾ ਚੌਰ ਤੋਂ ਅੱਗੇ ਜਾ ਕੇ, ਤੇ ਉਹ ਘਾਟਾਂ ਜਿਹੜੀਆਂ ਪਾਰ
ਭੱਦੀ
ਨਹੀਂ ਭੱਦੀ ਭੱਦੀ ਬੜਾ ਚੌਰ ਤੋਂ ਨਾ ਪਹਾੜਾਂ ਹਾਂ ਬੜਾ ਚੌਰ ਤੋਂ ਪਹਾੜਾਂ ਵੱਲੋਂ ਚੱਲ ਜਾਈਏ ਤਾਂ 6 ਕਿਲੋਮੀਟਰ ਤੇ ਭੱਦੀ ਆਉਂਦਾ ਆ, ਭੱਦੀ ਤੋਂ 2 ਕਿਲੋਮੀਟਰ ਪਹਾੜ ਸ਼ੁਰੂ ਹੋ ਜਾਂਦੇ ਬਾਅਦ ਫਿਰ ਸ਼ਿਵਾਲਿਕ ਦੇ। ਤੇ ਉਥੋਂ ਕਹਿੰਦੇ ਵੀ ਜਦੋਂ ਪਹਾੜ ਜਿਹੜੇ ਘਾਟਾਂ ਪਾਰ ਕਰਦੇ ਹੋਏ ਨਾ, ਖੱਬੇ ਪਾਸੇ ਇੱਕ ਪਿੰਡ ਹੈ ਜੀ, ਇਹਦਾ ਨਾਂ ਹੈਗੀ ਕੱਟਾ, ਪਿੰਡ ਦਾ ਨਾਂ ਕੱਟਾ ਆ। ਤੇ ਉਥੋਂ ਆਨੰਦਪੁਰ ਸਾਹਿਬ 23 ਕਿਲੋਮੀਟਰ ਹੈ, ਤੇ 23 ਕਿਲੋਮੀਟਰ ਗੁਰਦੁਆਰਾ ਰੀੜੀ ਸਾਹਿਬ ਬੈਸਾ ਕੋਲ ਹੈ, 23 ਕਿਲੋਮੀਟਰ ਬੁੰਗਾ ਸਾਹਿਬ ਤੋਂ ਹੈ, 23 ਕਿਲੋਮੀਟਰ ਹੀ ਸ੍ਰੀ ਭਵੌਰ ਸਾਹਿਬ ਤੋਂ ਹੈ, ਤੇ 23 ਕਿਲੋਮੀਟਰ ਹੀ ਨੈਣਾ ਦੇਵੀ ਤੋਂ ਹੈ, ਉਹ ਥਾਂ ਜਿਹੜੀ ਹੈ ਜਿੱਥੇ ਬੁੰਗਾ ਆ। ਤੇ ਇਹ ਜਾਣਕਾਰੀ ਉਹਨਾਂ ਨੇ ਭੇਜੀ ਹੈ, ਤੇ ਇਸ ਦਾ ਇਤਿਹਾਸ ਵੀ ਭੇਜਿਆ ਜਿਹੜਾ ਮੈਂ ਸ਼ੇਅਰ ਕਰ ਚੁੱਕਾ ਹੈ। ਗੁਰਦੁਆਰਾ ਝਿੜੀ ਸਾਹਿਬ ਗੁਰੂ ਕੀ ਚੌਂਕੀ, ਉਹ ਗੁਰਦੁਆਰਾ ਦਾ ਨਾਂ ਹੀ ਗੁਰੂ ਕੀ ਚੌਂਕੀ ਆ। ਹੁਣ ਉਹਦਾ ਇਤਿਹਾਸ ਇਹ ਹੈ ਕਿ ਇਸ ਪਵਿੱਤਰ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਮੋਹਗੜ੍ਹ, ਜਿਹਨੂੰ ਕਿ ਬੁੰਗਾ ਮੌੜ ਵੀ ਕਹਿੰਦੇ ਆ, ਦੇ ਪਹਿਲੇ ਯੁੱਧ ਵਿੱਚ ਪਿੱਛੋਂ ਰਾਜਾ ਸਲਾਹੀ ਚੰਦ ਨੂੰ ਦੀ ਬੇਨਤੀ ਨੂੰ ਪ੍ਰਵਾਨ ਕਰਕੇ 14 ਕੱਤਕ 1757 ਬਿਕਰਮੀ ਨੂੰ ਇੱਥੇ ਆਏ, ਗੁਰੂ ਸਾਹਿਬ ਆਏ ਸੀ ਇਸ ਚੌਂਕੀ ਦੇ ਉੱਤੇ। ਗੁਰੂ ਜੀ ਨੇ ਇੱਥੇ ਹੀ ਰਹਿ ਕੇ ਖੇੜਾ ਕਮਲੋਟ ਦਾ ਯੁੱਧ ਵੀ ਜਿੱਤਿਆ। ਰਾਜੇ ਦੇ ਪਿਆਰ ਨੂੰ ਮੁੱਖ ਰੱਖਦੇ ਹੋਏ ਗੁਰੂ ਜੀ ਨੇ ਕਾਫੀ ਸਮਾਂ ਇੱਥੇ ਰਹਿ ਕੇ ਸੰਗਤ ਨੂੰ ਦਰਸ਼ਨ ਦਿੱਤੇ ਔਰ ਦਿੰਦੇ ਰਹੇ। ਇਸ ਸਥਾਨ ਤੇ ਗੁਰੂ ਜੀ ਨੇ ਖਾਸ ਛੱਲ ਦੇ ਬੂਟੇ ਬੀਜੇ, ਇਸ ਕਰਕੇ ਇਸ ਦਾ ਸਥਾਨ ਦਾ ਨਾਮ ਝਿੜੀ ਸਾਹਿਬ ਹੈ ਜੀ। ਸੋ ਇਹ ਗੁਰੂ ਕੀ ਚੌਂਕੀ ਝਿੜੀ ਸਾਹਿਬ ਜਿਹੜੀ ਹੈ, ਉਸ ਦੀ ਮੈਂ ਫੋਟੋਆਂ ਵੀ ਭੇਜ ਚੁੱਕਾ, ਜਿਹੜਾ ਕਿ ਭੱਦੀ ਇਲਾਕੇ ਦੇ ਵਿੱਚ, ਜਿਹੜੇ ਕਿ ਬੁੰਗੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉੱਥੇ ਰਹਿਸ਼ ਜਿਹੜੇ ਆ ਸਰਦਾਰਾਂ ਦੇ, ਇੱਕ ਤਰ੍ਹਾਂ ਕਹਿ ਲਓ ਕਿ ਟੈਂਪਰੇਰੀ ਰਹਿਣ ਦੇ ਥੈਂ, ਉਹਨਾਂ ਨੂੰ ਬੁੰਗੇ ਕਿਹਾ ਜਾ ਸਕਦਾ ਤਾਇਆ ਜੀ, ਹਥਿਆਰਾਂ ਦੇ ਜ਼ਖੀਰੇ ਰੱਖਣ ਨੂੰ ਹਨਾ।
ਵੇਖੋ ਉਹ ਆਪਣਾ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਤਿਹਾਸ ਚ ਵਰਣਨ ਯੋਗ ਇੱਕ ਭੇੜ ਸਰਕਾਰ ਨਾਲ ਸਿੱਖਾਂ ਦਾ 1726 ਦੇ ਵਿੱਚ ਹੋਇਆ, ਵਾਂ ਪਿੰਡ ਵਿੱਚ, ਜਿਹੜਾ ਆਪਾਂ ਵਾਂ ਪਿੰਡ ਦਾ ਜ਼ਿਕਰ ਕਰ ਚੁੱਕੇ ਹਾਂ, ਡੱਲ ਤੇ ਵਾਂ ਨਾਲ ਰਲ ਪਏ। ਉੱਥੇ ਤਾਰਾ ਸਿੰਘ ਰਹਿੰਦਾ ਹੁੰਦਾ ਸੀ ਤੇ ਉਹਦੇ ਕੋਲ ਕੁਝ ਸਿੰਘ ਰਹਿੰਦੇ ਸੀ, ਤੇ ਉਹਨਾਂ ਨੇ ਆਲੇ ਦੁਆਲੇ ਕੰਧ ਦੀ ਥਾਂ ਨਾ ਇਹ ਵਾੜ ਯਾਨੀ ਬੇਰੀਆਂ ਤੇ ਕਿੱਕਰ ਦੇ ਕੰਡਿਆਲੀਆਂ ਛਾਪੇ ਵੱਢ ਵੱਢ ਕੇ ਤੇ ਆਲੇ ਦੁਆਲੇ ਵਾੜ ਕੀਤੀ ਹੋਈ ਸੀ ਕਾਂਧੇ ਦੇ ਥਾਂ, ਤੇ ਵਿੱਚ ਕੱਚਾ ਮਿੱਟੀ ਦਾ ਉੱਚਾ ਸਾਰਾ ਬੁਰਜ ਬਣਾਇਆ ਹੋਇਆ ਸੀ ਜਿਹਨੂੰ ਬੁੰਗਾ ਕਿਹਾ ਜਾਂਦਾ ਸੀ। ਤੇ ਉੱਥੇ ਮਤਲਬ ਵੀ ਉਹ ਚਲੋ ਪੂਰਾ ਇਤਿਹਾਸ ਆ ਵੀ ਕਿਵੇਂ ਕਿਵੇਂ ਫੌਜ ਪੱਟੀ ਵਾਲੇ ਚੜ ਕੇ ਆਏ ਤੇ ਉਹਨਾਂ ਨੂੰ ਉਹਨਾਂ ਨੇ ਮਾਰ ਕੇ ਭਜਾ ਤਾ, ਫੇਰ ਆਏ ਆਪਣਾ ਕੀ ਉਹਦਾ ਨਾਂ ਸੀ ਲਾਹੌਰ ਤੋਂ ਹੋਰ ਫੌਜ ਆਈ ਤੇ ਉਹਨਾਂ ਨੇ ਉੱਥੇ ਸਨਮੁਖ ਹੋ ਕੇ ਸ਼ਹੀਦੀਆਂ ਪਾਈਆਂ। ਤੇ ਉਹ ਵਰਣਨ ਯੋਗ ਇਤਿਹਾਸ ਦੇ ਵਿੱਚ ਲੜ ਕੇ ਸ਼ਹੀਦੀ ਪਾਉਣ ਦਾ ਭਾਈ ਤਾਰਾ ਸਿੰਘ ਦੀ ਅਗਵਾਈ ਹੇਠਾਂ ਕੁਝ ਗਿਣਤੀ ਮਿਣਤੀ ਦੇ ਸਿੰਘਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ। ਸੋ ਕਹਿਣ ਤੋਂ ਯਾਦ ਭਾਵ ਕਿ ਉਹ ਵੀ ਉਹਨੂੰ ਵੀ ਬੁਰਜ ਤੇ ਬੁੰਗਾ ਕਿਹਾ ਜਾਂਦਾ ਸੀ, ਉਸ ਰਿਹਾਇਸ਼ ਨੂੰ ਡੇਰੇ ਨੂੰ ਵਾਰਡ ਦੇ ਅੰਦਰ ਅੰਦਰ ਜਿਹੜਾ ਆ ਉਹ ਤਾਰਾ ਸਿੰਘ ਦਾ ਬੁੰਗਾ, ਤਾਰਾ ਸਿੰਘ ਦਾ ਡੇਰਾ, ਤੇ ਉਹਦੇ ਵਿੱਚ ਇੱਕ ਮਿੱਟੀ ਦਾ ਉੱਚਾ ਵੀ ਬੁੰਗਾ ਬਣਾਇਆ ਹੋਇਆ ਸੀ ਜਿੱਥੋਂ ਉੱਤੋਂ ਦੂਰੋਂ ਆਉਂਦਿਆਂ ਨੂੰ ਵੇਖਿਆ ਜਾਵੇ ਆਲੇ ਦੁਆਲੇ।
ਤਾਇਆ ਜੀ ਬਚਪਨ ਦੇ ਵਿੱਚ ਬਚਪਨ ਚ ਸੁਣਦੇ ਆ ਰਹੇ ਸੀ, ਇੱਕ ਮਤਲਬ ਆਪਾਂ ਬੁੰਗੇ ਤੇ ਗੱਲ ਕਰ ਰਹੇ ਹਾਂ ਕਿ ਅਕਸਰ ਮਾਈਆਂ ਬੀਬੀਆਂ ਕਹਿੰਦੀਆਂ ਸੀ ਨਾ ਬੱਚਿਆਂ ਨੂੰ, ਉਹ ਤੂੰ ਆਪਣਾ ਹੀ ਬੁੰਗਾ ਕੱਢ ਕੇ ਬਹਿ ਗਿਆ। ਮਤਲਬ ਇਹ ਵੀ ਇੱਕ ਤੂੰ ਆਪਣਾ ਹੀ ਬੁੰਗਾ ਕੱਢ ਕੇ ਬਹਿ ਗਿਆ, ਤੇ ਮਤਲਬ ਕਿ ਉਹ ਕਿਸੇ ਦਾ ਥਾਂ ਆ, ਓਪਨ ਥਾਂ ਆ, ਤੇ ਉਹਦੇ ਵਿੱਚ ਉਹਨੇ ਉਹ ਆਪਣਾ ਜਿਹੜਾ ਪੈਰੀਮੀਟਰ ਅੰਬੈਸੀ ਮੰਗਰ ਸਥਾਪਿਤ ਕਰ ਦਿੱਤਾ ਵੀ ਆਹ ਮੇਰਾ ਬੁੰਗਾ ਹੈ, ਹੁਣ ਤੁਸੀਂ ਮੇਰਾ ਰਾਜ ਚੱਲੇਗਾ।
ਬਚਪਨ ਦੇ ਵਿੱਚ ਆਪਣਾ ਅੱਤ ਬੜੀ ਹੁੰਦੀ ਹੈ ਨਾ, ਆਹ ਮੇਰਾ ਭਾਂਡਾ ਆ, ਮੇਰਾ ਕਮਰਾ ਆ, ਤੇ ਉਹ ਸਾਡੇ ਛੋਟੇ ਮੁੰਡੇ ਨੇ ਆਪਣੇ ਕਮਰੇ ਦੇ ਬੂਹੇ ਲਾਇਆ ਹੁੰਦਾ ਸੀ ਉਹ ਸਾਈਨ ਬੋਰਡ ਜਿਹਾ, ਪਤਾ ਨੀ ਹੁਣ ਮੈਨੂੰ ਯਾਦ ਨੀ, ਅੰਗਰੇਜ਼ੀ ਵਿੱਚ ਲਿਖਿਆ ਹੁੰਦਾ ਸੀ ਵੀ ਮਤਲਬ ਆਪਣੀ ਮਲਕੀਤ ਵੀ ਆ, ਆਹ ਮੇਰਾ ਬੁੰਗਾ ਆ, ਮੇਰੀ ਰਿਹਾਇਸ਼ ਆ, ਮੇਰਾ ਕਮਰਾ ਆ।
ਦੇਖੋ ਹਾਂਜੀ, ਜਿਹੜਾ ਮਕਸਦ ਇਹ ਹੈ ਕਿ ਹੋਰ ਸਾਰੇ ਜਿਹੜਾ ਤਾਂ ਕਰਕੇ
ਮਤਲਬ ਬੜੀ ਵਿਸਥਾਰ ਤੋਂ ਗੱਲ ਸਾਰ ਅੰਸ਼ੇ ਨਿਕਲਦਾ ਆ ਤੇ ਬੁੰਗਾ ਮੀਨਸ ਰਿਹਾਇਸ਼ੀ ਸਥਾਨ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਬੁੰਗੇ ਜਿਹੜੀਆਂ ਉਹ ਸਿੱਖਾਂ ਸਰਦਾਰਾਂ ਦੀਆਂ ਮਿਸਲਾਂ ਦੀਆਂ ਜਿਹੜੀਆਂ ਅੰਬੈਸੀਆਂ ਵਜੋਂ
ਅੰਬੈਸੀਆਂ ਬਣੀਆਂ। ਬਸ ਬਿਲਕੁਲ ਬਿਲਕੁਲ ਇਹੀ, ਦੇਖੋ ਮੈਨੂੰ ਆਪ ਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ, ਮੈਂ ਧੰਨਵਾਦੀ ਹਾਂ ਸਾਰੇ ਸਰੋਤਿਆਂ ਦਾ ਜੀ ਤੁਹਾਡਾ, ਕਿ ਅਸੀਂ ਸਾਰਾ ਕਲੈਕਟਿਵਲੀ ਇੱਕ ਦੂਜੇ ਨਾਲ ਰਲ ਮਿਲ ਕੇ ਅਸੀਂ ਗੱਲਾਂ ਵਿੱਚੋਂ ਗੱਲ ਦਾ ਗਿਆਨ ਕੱਢਿਆ, ਤੇ ਅਰਦਾਸ ਤਾਂ ਅਸੀਂ ਸਹਿਜ ਸੁਭਾਅ ਕਰਦੇ ਹਾਂ, ਸਾਰੇ ਕਰਦੇ ਹਾਂ, ਪਰ ਹੁਣ ਜਦੋਂ ਅਰਦਾਸ ਕਰਾਂਗੇ ਜੇਕਰ ਆਏਗਾ ਚੌਂਕੀਆਂ ਝੰਡਿਆਂ ਬੁੰਗਿਆਂ ਦਾ ਤੇ ਅਸੀਂ ਮਤਲਬ ਸਾਨੂੰ ਇਤਿਹਾਸ ਵੀ ਪਤਾ ਹੋਏਗਾ ਵੀ ਇਹਦਾ ਮਕਸਦ ਕੀ ਹੈ। ਸੋ ਤਾਇਆ ਜੀ ਇਹ ਤਾਂ ਸੀ ਅੱਜ ਦੀ ਗੱਲ। ਉਸ ਤੋਂ ਬਾਅਦ ਫਿਰ ਆਪਾਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਇਹਦਾ ਵੀ ਵੈਸੇ ਆਪਾਂ ਜ਼ਿਕਰ ਕੀਤਾ ਜੁਗੋ ਜੁਗ ਅਟਲ ਰਹਿਣ ਦੀ ਇੱਕ ਅਰਦਾਸ ਹੈ ਵੀ ਸਾਰੇ ਜੁਗੋ ਜੁਗ ਅਟਲ ਰਹਿਣ। ਤੇ ਹੁਣ ਇੱਕ ਬਰੀਫਲੀ 5 ਮਿੰਟ ਦੇ ਵਿੱਚ ਆਪਾਂ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਚੌਂਕੀਆਂ ਝੰਡੇ ਜਿਹੜੀ ਮਰਿਆਦਾਵਾਂ ਚੱਲਦੀਆਂ ਚੌਂਕੀਆਂ ਦੀਆਂ ਇਹ ਬੁੰਗਿਆਂ ਦੀਆਂ ਇਹ ਕਿੱਦਾਂ ਅਟਲ ਰਹਿ ਸਕਦੀਆਂ ਨੇ? ਧਰਮ ਦਾ ਜੈਕਾਰ ਕਿੱਦਾਂ ਹੋਏਗਾ ਫਿਰ ਜੇ ਇਹ ਇਹ ਤਾਂ ਅਰਦਾਸ ਵਿੱਚ ਨੇ ਸਾਡੇ, ਜੇ ਨਹੀਂ ਰਹਿਣਗੀਆਂ ਤਾਂ ਫਿਰ ਕਿੱਦਾਂ ਜੈਕਾਰ ਹੋਏਗਾ?
ਇਹ ਚੱਲਦੀਆਂ ਆ ਰਹੀਆਂ। ਪਹਿਲੀ ਤੇ ਗੱਲ ਆ ਨਿੱਕੀ ਜੀ, ਮੈਂ ਗੱਲ ਕਰਦੇ ਆ ਵੀ ਤੁਹਾਨੂੰ ਸੁਨੇਹ ਆਉਂਦੇ ਆ ਤੇ ਮੈਂ ਵੀ ਕੁਝ ਸਮੇਂ ਤੋਂ ਈਮੇਲ ਤੁਹਾਨੂੰ ਕਈ ਵਾਰੀ ਕਰਦਾ ਆ, ਪ੍ਰੋਗਰਾਮ ਸੁਣਦੇ ਆ ਮੈਨੂੰ ਕੋਈ ਚੰਗਾ ਲੱਗੇ ਤੇ ਉਹ ਮੇਰੀ ਈਮੇਲ ਨੀ ਤੁਹਾਡੇ ਤੱਕ ਪਹੁੰਚਦੀ। ਤੁਸੀਂ ਇਉਂ ਕਰੋ ਵੀ ਉਹ ਜਿਹੜਾ ਈਮੇਲ ਆ ਨਾ ਜਿਹਦੇ ਤੇ ਤੁਹਾਨੂੰ ਪਹੁੰਚਦੇ ਆ ਲੋਕਾਂ ਦੇ ਮੈਸੇਜ, ਉਹ ਤੇ ਮੈਨੂੰ ਇੱਕ ਖਾਲੀ ਈਮੇਲ ਭੇਜ ਦਿਓ ਤਾਂ ਕਿ ਮੈਂ ਫਿਰ ਉਹਦੇ ਤੇ ਤੁਹਾਨੂੰ ਆਪਣਾ ਸੰਪਰਕ ਕਰਿਆ ਕਰਾਂ। ਤੇ ਇਹ ਜੀ ਇਹ ਤੇ ਧਰਮੀ ਜਿੰਨਾ ਚਿਰ ਇੱਕ ਵੀ ਧਰਮੀ ਮਨੁੱਖ ਗੁਰੂ ਨਾਨਕ ਸਾਹਿਬ ਦੀ ਸੋਚ ਅਨੁਸਾਰ ਕਿਰਤ ਕਰਨ ਵਾਲਾ, ਨਾਮ ਜਪਣ ਵਾਲਾ, ਵੰਡ ਕੇ ਛਕਣ ਵਾਲਾ, ਜਿਹਦਾ ਨਿਸ਼ਾਨਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਮੰਨਣ ਵਾਲਾ, ਲੋਚਣ ਵਾਲਾ, ਸੋਚਣ ਵਾਲਾ ਤੇ ਕਰਨ ਵਾਲਾ ਇੱਕ ਵੀ ਵਿਅਕਤੀ ਸੰਸਾਰ ਦੇ ਵਿੱਚ ਮੌਜੂਦ ਆ ਤਾਂ ਇਹ ਚੌਂਕੀਆਂ ਝੰਡੇ ਬੁੰਗੇ ਇਹ ਸਦਾ ਲਈ ਜਿਹੜੇ ਆ ਇਹ ਕਾਇਮ ਰਹਿ ਸਕਦੇ ਆ, ਰਹਿ ਰਹੇ ਨੇ, 5.5 ਸਦੀਆਂ ਤੋਂ ਚੱਲਦੇ ਆ ਰਹੇ ਨੇ। ਕਿੰਨੇ ਵਿਖੜੇ ਸਮੇਂ ਵੇਖੇ ਨੇ ਤੇ ਉਹ ਪੰਥ ਪ੍ਰਕਾਸ਼ ਦੇ ਅਨੁਸਾਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਕੇ ਕੇਵਲ ਸਿੱਖਾਂ ਨੂੰ ਹੀ ਸਬਕ ਸਿਖਾਉਣ ਲਈ, ਕਿਉਂਕਿ ਕਾਢ ਦੇ ਵਿੱਚ ਉਹ ਮਰਾਠਿਆਂ ਦਾ ਲੱਕ ਤੋੜ ਚੁੱਕਿਆ ਸੀ ਕੁਰਕਸ਼ੇਤਰ ਦੇ ਵਿੱਚ ਤੇ ਮੁੜਦੇ ਹੋਏ ਨੂੰ ਸਿੱਖਾਂ ਨੇ ਲੁੱਟਿਆ ਸੀ ਤੇ ਫਿਰ ਉਹ ਸਿੱਖਾਂ ਨੂੰ ਹੀ ਸਬਕ ਦੇਣ ਲਈ ਉਹ ਚੇਚਾ ਆਇਆ ਸੀ ਤੇ ਫਿਰ ਇਥੋਂ ਲਾਹੌਰ ਦੀਆਂ ਉਹਦੀਆਂ ਬਾਹਰਲੀਆਂ ਫੌਜਾਂ, ਲਾਹੌਰ ਦੀਆਂ ਫੌਜਾਂ, ਮਲੇਰਕੋਟਲੇ ਦੀਆਂ ਫੌਜਾਂ ਤੇ ਸਰਹੰਦ ਦੀਆਂ ਫੌਜਾਂ, ਲਕਸ਼ਮੀ ਰਾਓ ਦੀਆਂ ਫੌਜਾਂ, ਸਾਰੇ ਇਹ ਹਿੰਦੂ ਸਿੱਖ ਇਕੱਠੇ ਹੋ ਕੇ ਫਿਰ ਘੇਰ ਕੇ ਕੋ ਭਰੀੜੀ ਦੇ ਮੈਦਾਨ ਦੇ ਵਿੱਚ ਪੰਥ ਪ੍ਰਕਾਸ਼ ਦੇ ਕਹਿਣ ਅਨੁਸਾਰ ਕੋਈ ਕਹੇ ਸਿੰਘ 100,000 ਸਾਰਾ, 50 ਬਚਿਓ ਬਾਕੀ ਸਭ ਗਏ ਮਾਰਾ। ਪਰ ਬਹੁਤੇ ਵਿਦਵਾਨਾਂ ਨੇ 30,000 ਤੋਂ 35,000 ਲਿਖੇ ਆ। ਤਾਂ ਕਹਿਣ ਤੋਂ ਭਾਵ ਹੈ ਕਿ ਅੱਧੀ ਕੌਮ ਵੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਚੜ੍ਹਦਿਓ ਚੜ੍ਹੀ ਨੇ ਸੋਇਨ ਟਿੱਕੀ ਪਏ ਅਫਗਾਨ ਨੇ ਏਕਾ ਏਕੀ, ਸਿੰਘਾਂ ਨਾਲ ਬਰਤ ਤਲਵਾਰਾਂ ਫੜੀਆਂ, ਸਿੰਘਾਂ ਨਾਲ ਬੰਦੂਕਾਂ ਭਰੀਆਂ, ਕੁਝ ਕੁ ਹੋਏ ਵਹੀਰ ਦੁਆਲੇ, ਕੋਈ ਨੇ ਸੰਭਾਲੇ ਭਾਲੇ। ਸੋ ਇਹ ਹੋਇਆ ਵੱਡ ਘੱਲੂ ਘਾਰਾ ਰੱਜ ਵਗਿਆ ਜਿਸ ਵਿਚ ਤੋਂ ਧਾਰਾ, 30,000 ਸਿੰਘ ਸਦਕੇ ਹੋਏ ਲੈ ਸ਼ਹੀਦੀ ਸਨਮੁਖ ਮੋਏ। ਇਹ ਤੇ ਕੁਝ ਮਹੀਨਿਆਂ ਬਾਅਦ ਹੀ ਇਹ 5 ਫਰਵਰੀ ਨੂੰ ਹੋਇਆ ਤੇ ਅਕਤੂਬਰ ਦੀ ਦੀਵਾਲੀ ਤੇ ਅੰਮ੍ਰਿਤਸਰ ਦੇ ਵਿਚੋਂ ਅਹਿਮਦ ਸ਼ਾਹ ਅਬਦਾਲੀ ਨੂੰ ਦੀਆਂ ਫੌਜਾਂ ਨੂੰ ਮਾਰ ਕੇ ਭਜਾਇਆ, ਸਰੋਵਰ ਨੂੰ ਸਾਫ ਕੀਤਾ ਤੇ ਦੀਵਾਲੀ ਅੰਮ੍ਰਿਤਸਰ ਦੇ ਵਿਚ ਮਨਾਈ। ਲਾਹੌਰ ਦੇ ਵਿਚ 35 ਮੀਲ ਤੇ ਅਹਿਮਦ ਸ਼ਾਹ ਅਬਦਾਲੀ ਬੈਠਾ ਸੀ, ਉਹਦਾ ਹੌਸਲਾ ਨੀ ਪਿਆ ਕਿ ਸਿੱਖਾਂ ਤੋਂ ਮੁੜ ਆਣ ਕੇ ਉਹ ਅੰਮ੍ਰਿਤਸਰ ਛਡਾ ਸਕੇ ਤੇ ਉਥੋਂ ਹੀ ਵਾਪਸ ਅਫਗਾਨਿਸਤਾਨ ਨੂੰ ਮੁੜ ਗਿਆ ਸੀ। ਤੋ ਕਹਿਣ ਤੋਂ ਭਾਵ ਇੱਕ ਮਿਸਾਲ ਆ, ਜਿੰਨਾ ਚਿਰ ਜਦੋਂ ਉਹ ਅੱਧਾ ਸਿੰਘ ਯਾਨੀ 30-35 ਹਜ਼ਾਰ ਸਿੰਘ ਸ਼ਹੀਦ ਹੋ ਗਏ ਨੇ ਤੇ ਸ਼ਾਮ ਦੇ ਰਹਿ ਰਾਸ ਦੇ ਪਾਠ ਦੀ ਅਰਦਾਸ ਦੇ ਵਿਚ ਕਹਿੰਦਾ ਇਹ ਗੁਰੂ ਕਲਗੀਧਰ ਪਾਤਸ਼ਾਹ ਤੇਰਾ ਖਾਲਸਾ ਕੋਠਾਲੀ ਵਿਚ ਪਿਆ ਸੀ, ਖੋਟ ਖੋਟ ਸੜ ਗਿਆ ਤੇ ਕੁੰਦਨ ਕੁੰਦਨ ਬਚਿਆ। ਤੇ ਨਾਲ ਹੀ ਇਹ ਮਿੱਠਾ ਉਲਾਮਾ ਵੀ ਦਿੱਤਾ, ਪੰਥ ਕੀ ਰੱਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਗ੍ਰੰਥ ਤੇਰਾ ਕੌਣ ਮਾਨੇਗਾ। ਸੋ ਜਿੰਨਾ ਚਿਰ ਉਹ ਚੜ੍ਹਦੀ ਕਲਾ ਵਾਲੇ ਪੰਥ ਨੂੰ ਮੰਨਣ ਵਾਲਿਆਂ ਦਾ ਪੰਥ ਹੈਗਾ ਆ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਚੱਲਣ ਵਾਲਾ, ਨਾਮ ਦਾਨ ਇਸ਼ਨਾਨ ਕਰਨ ਵਾਲਾ ਤੇ ਸਰਬੱਤ ਦਾ ਭਲਾ ਮੰਨਣ ਵਾਲਾ, ਸੋਚਣ ਵਾਲਾ ਵੀ, ਲੋਚਣ ਵਾਲਾ ਵੀ ਤੇ ਕਰਨ ਵਾਲਾ ਵੀ ਮੌਜੂਦ ਹੈ, ਉਹਨਾਂ ਚ ਧਰਮ ਦਾ ਜੈਕਾਰ
ਵਾਹਿਗੁਰੂ। ਅਕਾਲ ਪੁਰਖ ਜਿਹੜਾ ਆਪਣੇ ਆਪ ਹੀ ਆਪਣੇ ਲੋਕਾਂ ਦੀ
ਆਪਣੇ
ਜਦੋਂ ਜਦੋਂ ਉਹ ਯਾਦ ਆਏਗਾ ਤੇ ਇਹ ਧਰਮ ਦਾ ਜੈਕਾਰ ਕੋਈ ਵੀ ਧਰਮ ਹੋਵੇ ਜਿਹੜਾ ਕਿ ਪਿਓਰਿਸਟ ਫਾਰਮ ਦੇ ਵਿੱਚ ਹੋਵੇ ਉਹਦਾ ਜੈਕਾਰ ਤਾਂ ਰਹਿਣਾ ਹੀ ਰਹਿਣਾ ਆ। ਸੋ ਤਾਇਆ ਜੀ ਵੀ ਜਿਹੜਾ ਬਾਕੀ ਆਪਾਂ ਦੇਖੋ ਉਹ ਤੋਂ ਬਾਅਦ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਇਹ ਸਾਰੀ ਜਿਹੜੀਆਂ ਨੇ ਐਟਰੀਬਿਊਟ ਜਿਹੜੇ ਸਿੱਖ ਮੰਗਦੇ ਆਪਣੇ ਲਈ ਗੁਣ ਮੰਗਦੇ ਨੇ ਇਹਦੀ ਗੱਲਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਤਾਂ ਫਿਰ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੀ ਵੀ ਗੱਲ ਆਏਗੀ ਹਨਾ ਵਿਛੋੜਨ ਦੀ ਵੀ ਗੱਲ ਆਏਗੀ ਤੇ ਦਰਸ਼ਨ ਦੀਦਾਰਾਂ ਦੀ ਵੀ ਗੱਲ ਆਊਗੀ ਤੇ ਤੁਸੀਂ ਕੁਛ ਕਹਿਣਾ ਚਾਹੁੰਦੇ
ਉਹ ਗੱਲ ਇਹ ਹੈ ਵੀ ਆਪਾਂ ਪਹਿਲਾਂ ਵੀ ਇੱਕ ਤੋਂ ਵਧੇਰੇ ਵਾਰੀ ਗੱਲ ਕਰ ਚੁੱਕੇ ਹਾਂ ਵੀ ਮੰਗ ਹੀ ਉਹ ਕੀਤੀ ਜਾਂਦੀ ਹੈ ਮਤਲਬ ਵੀ ਵਾਹਿਗੁਰੂ ਬੋਲਿਆ ਜਾਂਦਾ ਹੈ ਬੁਲਾਇਆ ਜਾਂਦਾ ਹੈ ਹਰ ਗੱਲ ਤੇ ਅਰਦਾਸ ਦੇ ਵਿੱਚ ਤੇ ਕਿਉਂਕਿ ਇਹ ਕਿਉਂ ਮੁੜ ਮੁੜ ਕਿਹਾ ਜਾਂਦਾ ਹੈ ਮੁੜ ਮੁੜ ਕਿਉਂ ਇਸ ਗੱਲ ਦੀ ਚੇਤਾਵਨੀ ਕੀਤੀ ਤੇ ਕਰਾਈ ਜਾਂਦੀ ਹੈ ਕਿਉਂਕਿ ਚੰਗੀ ਗੱਲ ਯਾਦ ਨਹੀਂ ਰਹਿੰਦੀ ਯਾਦ ਵਿੱਚੋਂ ਡਿੱਗ ਜਾਂਦੀ ਹੈ ਤੇ ਰੱਬ ਦਾ ਨਾਂ ਲੈਣਾ ਸ਼ਾਇਦ ਦੁਨੀਆਂ ਦੇ ਨਜ਼ਰ ਦੇ ਵਿੱਚ ਸਭ ਤੋਂ ਸੌਖਾ ਕੰਮ ਹੋਵੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਔਖਾ ਕੰਮ ਆ ਆਖਣ ਔਖਾ ਸਾਚਾ ਨਾਂ ਇਸੇ ਲਈ ਵਾਰ ਵਾਰ 1430 ਪੰਨਿਆਂ ਵਿੱਚ ਸਾਰੇ ਇਤਿਹਾਸ ਵਿੱਚ ਵਾਰ ਵਾਰ ਸਿੱਖ ਅਰਦਾਸ ਦੇ ਵਿੱਚ ਬੋਲੋ ਜੀ ਵਾਹਿਗੁਰੂ ਤਾਂ ਹੀ ਦੁਹਰਾਇਆ ਜਾਂਦਾ ਕਿ ਵਾਹਿਗੁਰੂ ਅਸੀਂ ਨਹੀਂ ਬੋਲਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਦੁਸ਼ਟ ਇਹਨਾਂ ਨੂੰ ਚੰਡਾਲ ਇਹਨਾਂ ਨੂੰ ਦੁਖੀ ਇਹਨਾਂ ਨੂੰ ਜਮਦੂਤ ਤਾਂ ਹੀ ਵਾਰ ਵਾਰ ਗੁਰਬਾਣੀ ਵਿੱਚ ਕਿਹਾ ਜਾਂਦਾ ਹੈ ਕਿ ਮਨੁੱਖ ਇਹਨਾਂ ਦੇ ਅਧੀਨ ਪਾਪ ਕਰੇ ਪੰਚਾਂ ਕੇ ਬਸਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਮਨੁੱਖ ਪਾਪ ਕਰਦਾ ਪਾਪ ਕਰੇ ਪੰਚਾਂ ਕੇ ਬਸਰੇ ਤੇ ਫਿਰ ਗਾਂ ਮਨ ਦੀ ਤਸੱਲੀ ਲਈ ਤੀਰਥ ਨਹਾਏ ਕਹਿ ਸਭ ਉਤਰੇ ਵੀ ਮੈਂ ਹੁਣ ਪਰ ਤੀਰਥ ਇਸ਼ਨਾਨ ਕਰ ਰਿਹਾ ਤੇ ਮੇਰੇ ਸਾਰੇ ਪਾਪ ਉਤਰ ਗਏ ਬਹੁਤ ਕਮਾਵਾ ਹੋਏ ਨਿਸ਼ੰਕ ਪਰ ਹੋਏਗਾ ਕੀ ਵੀ ਫੇਰ ਵੀ ਨਿਸ਼ੰਕ ਹੋ ਕੇ ਵੀ ਪਿਛਲੇ ਮੁੱਕ ਗਏ ਆ ਹੁਣ ਮੈਂ ਫੇਰ ਪਾਪ ਕਰ ਲਵਾਂ ਅਗਲੇ ਸਾਲ ਨਹਾ ਕੇ ਫੇਰ ਦੂਰ ਕਰ ਲਵਾਂਗਾ ਪਰ ਨਹੀਂ ਕਬੀਰ ਜੀ ਕਹਿੰਦੇ ਨੇ ਜੰਮਪੁਰ ਬਾਂਧ ਖਰੇ ਕਾਲੰਕ ਮੂੰਹ ਕਾਲਾ ਕਰਕੇ ਜੰਮਪੁਰੀ ਚ ਬੰਨ ਕੇ ਤੈਨੂੰ ਕੀਤੇ ਗੁਨਾਹਾਂ ਦੀ ਸਜ਼ਾ ਮਿਲੇਗੀ ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਤੋਂ ਬਚਣ ਲਈ ਤਾਂ ਹੀ ਆ ਕਿ ਮਨੁੱਖ ਨਹੀਂ ਬਚਦਾ ਮਨੁੱਖ ਨੂੰ ਸੱਚ ਬੋਲਣ ਦੀ ਪ੍ਰੇਰਨਾ ਤਾਂ ਹੀ ਕੀਤੀ ਜਾਂਦੀ ਹੈ ਕਿ ਮਨੁੱਖ ਦਾ ਸੁਭਾਅ ਆ ਉਹ ਲਾਲਚਵਸ ਵੀ ਸੱਚ ਬੋਲਦਾ ਹੈ ਉਹ ਡਰ ਦੇ ਅਧੀਨ ਵੀ ਲਾਲਚਵਸ ਵੀ ਝੂਠ ਬੋਲਦਾ ਹੈ ਉਹ ਡਰ ਤੋਂ ਡਰਦਾ ਹੋਇਆ ਵੀ ਝੂਠ ਬੋਲਦਾ ਹੈ ਉਹ ਕਈ ਹੈਬਿਚੁਅਲ ਲਾਇਰ ਹੁੰਦੇ ਨੇ ਕਿ ਉਹਨਾਂ ਦੀ ਆਦਤ ਹੀ ਹੁੰਦੀ ਹੈ ਕਿ ਉਹਨਾਂ ਨੇ ਝੂਠ ਬੋਲਣਾ ਮੈਂ ਲੋਕਾਂ ਨੂੰ ਮਿਸ ਗਾਈਡ ਕਰਨਾ ਸੋ ਇਹਨਾਂ ਤੋਂ ਬਚਣ ਲਈ ਤਾਂ ਹੀ ਸਾਨੂੰ ਧਰਮ ਸਥਾਨ ਧਰਮ ਧਾਰਮਿਕ ਗ੍ਰੰਥ ਧਾਰਮਿਕ ਮਹਾਂਪੁਰਸ਼ ਅਵਤਾਰ ਪੀਰ ਪੈਗੰਬਰ ਸਾਨੂੰ ਸੱਚ ਬੋਲਣ ਦੀ ਪ੍ਰੇਰਨਾ ਕਰਦੇ ਨੇ ਕਿਉਂਕਿ ਸਹਿਜ ਸੁਭਾਅ ਅਸੀਂ ਸੱਚ ਨਹੀਂ ਬੋਲਦੇ ਤੇ ਸਾਨੂੰ ਹੁਣ ਕਬੀਰ ਗੁਰਬਾਣੀ ਵਿੱਚ ਪਰ ਧਨ ਪਰ ਤਨ ਪਰ ਦਾਰਾ ਪਰ ਹਰੀ ਪਰਾਇਆ ਸਰੀਰ ਪਰਾਇਆ ਧਨ ਪਰਾਇਆ ਪਦਾਰਥ ਜੋ ਜਿਹਨੇ ਤਿਆਗ ਦਿੱਤਾ ਜਿਹੜਾ ਮਤਲਬ ਆਪਣਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਤਾਂ ਗੁਰੂ ਕੇ ਸਿੱਖ ਵਾਸਤੇ ਸਮਝ ਲਓ ਜਿਵੇਂ ਹਿੰਦੂ ਲਈ ਗਾਂ ਜਾਂ ਪਰਾਇਆ ਖਾਣਾ ਪਾਪ ਸਮਝਿਆ ਜਾਂਦਾ ਹੈ ਮੁਸਲਮਾਨ ਲਈ ਸੂਰ ਸਮਝਿਆ ਜਾਂਦਾ ਹੈ ਖਾਣਾ ਪਾਪ ਇਸ ਤਰ੍ਹਾਂ ਗੁਰੂ ਕੇ ਸਿੱਖ ਵਾਸਤੇ ਪਰਾਇਆ ਹੱਕ ਖਾਣਾ ਪਾਪ ਸਮਝ ਪਾਪ ਹੈ ਕਿਉਂਕਿ ਮਨੁੱਖ ਪਰਾਇਆ ਹੱਕ ਖਾਂਦਾ ਆ ਪਰਾਏ ਨੂੰ ਧੋਖਾ ਦਿੰਦਾ ਆ ਲੁੱਟਦਾ ਆ ਕੁੱਟਦਾ ਆ ਉਜਾੜਦਾ ਆ ਉਹਦੇ ਪਦਾਰਥ ਤੇ ਉਹਦੇ ਇਹ ਵੀ ਦੁਨੀਆਂ ਚ ਧਰਮ ਮੌਜੂਦ ਆ ਵੀ ਜਿੱਥੇ ਜਿਹੜਾ ਜਿਹੜਾ ਮੇਰੇ ਧਰਮ ਨੂੰ ਨਹੀਂ ਮੰਨਦਾ ਉਹਨੂੰ ਪ੍ਰੇਰ ਕੇ ਮਨਾ ਲਓ ਜਿਹੜਾ ਨਹੀਂ ਦਲੀਲਾਂ ਦੇ ਕੇ ਡਰਾਵੇ ਦੇ ਕੇ ਮਨਾ ਲਓ ਲਾਲਚ ਦੇ ਕੇ ਮਨਾ ਲਓ ਫਿਰ ਵੀ ਨਹੀਂ ਮੰਨਦਾ ਤੇ ਉਹਨੂੰ ਭਾਈ ਕਤਲ ਕਰ ਦਿਓ ਤੁਸੀਂ ਇਹ ਦੇ ਕੇ ਉਹਦੇ ਜ਼ਮੀਨ ਜਾਇਦਾਦ ਟੱਬਰ ਮਾਲ ਡੰਗਰ ਸਭ ਨੂੰ ਆਪਣੇ ਕਬਜ਼ੇ ਚ ਕਰ ਲਓ ਹੁਣ ਇਹ ਵੀ ਦੁਨੀਆਂ ਦੇ ਵਿੱਚ ਧਰਮ ਇਹੋ ਜਿਹੇ ਵੀ ਹੈਗੇ ਨੇ ਸੋ ਇਸ ਲਈ ਗੁਰੂ ਗ੍ਰੰਥ ਸਾਹਿਬ ਲੈ ਲਓ ਸਾਰੇ ਗ੍ਰੰਥਾਂ ਦੇ ਕਿਸੇ ਵੀ ਗ੍ਰੰਥ ਦੇ ਵਿੱਚ ਕੋਈ ਗਲਤ ਸਿੱਖਿਆ ਮੇਰੀ ਸਾਂ ਜਾਣਕਾਰੀ ਵਿੱਚ ਨਹੀਂ ਹੈ ਉਹ ਮਨੁੱਖਤਾ ਦੀ ਭਲਾਈ ਲਈ ਹੈ ਪਰ ਗਾਂ ਪੀੜ੍ਹੀ ਦਰ ਪੀੜ੍ਹੀ ਅਸੀਂ ਉਹ ਇੰਟਰਪ੍ਰੈਟ ਕਿਵੇਂ ਕਰਦੇ ਹਾਂ ਉਹਦੀ ਵਿਆਖਿਆ ਕਿਵੇਂ ਕਰਦੇ ਹਾਂ ਉਹ ਫਿਰ ਗਿਆਨ ਦੇ ਗਲ ਰੱਸਾ ਆ ਜਿਹਦੇ ਕੋਲ ਦਲੀਲ ਹੈ ਹੈ, ਦਲੀਲ ਦੀ ਸ਼ਕਤੀ ਹੈ, ਧਨ ਦੀ ਸ਼ਕਤੀ ਹੈ, ਰਾਜ ਦੀ ਸ਼ਕਤੀ ਹੈ, ਹਥਿਆਰ ਦੀ ਸ਼ਕਤੀ ਹੈ, ਉਹ ਆਪਣੇ ਮਤਲਬ ਨਾਲ ਅਰਥ ਕੱਢ ਲੈ। ਕਹਿੰਦੇ ਹੁਣੇ ਕਿਹਨੇ ਪਾਇਆ ਸੀਗਾ ਵੀ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਝੂਠ ਇਹ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ।
ਬਿਲਕੁਲ,
ਕਾਨੂੰਨ ਸਭ ਲਈ ਬਰਾਬਰ ਹੈ, ਪ੍ਰੈਕਟੀਕਲੀ ਨਹੀਂ ਹੈਗਾ, ਸਿਰਫ ਲਿਖਤ ਵਿੱਚ ਹੀ ਹੈ।
ਤਾਂ ਜੀ ਦੇਖੋ
ਸਭ ਤੋਂ ਵੱਡਾ,
ਹੁਣ ਆਪਾਂ ਵਾਹਿਗੁਰੂ ਦਾ ਜ਼ਿਕਰ ਕਰ ਰਹੇ ਸੀ, ਦੇਖੋ ਮੇਰੇ ਸਹਿਜ ਸੁਭਾਅ ਦੇ ਵਿੱਚ ਖਿਆਲ ਆਇਆ ਤੁਹਾਡੀ ਗੱਲ ਸੁਣ ਕੇ ਵੀ ਜਿਹੜੀ ਸੱਚ ਕਹਿਣਾ ਹੈ ਬੜਾ ਔਖਾ ਕੰਮ ਹੈ, ਪਰ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਆਪਾਂ ਮੇਰਾ ਖਿਆਲ ਉਹਦੇ ਵਿੱਚ ਸਾਨੂੰ ਘੱਟੋ ਘੱਟ 10 ਜਾਂ 12 ਵਾਰੀ ਕਿਹਾ ਜਾਂਦਾ ਬੋਲੋ ਵਾਹਿਗੁਰੂ, ਤੇ ਅਸੀਂ ਸਾਰੀ ਸੰਗਤ ਮੁੜ ਕੇ ਪਿੱਛੇ ਕਹਿੰਦੇ ਹਾਂ ਵਾਹਿਗੁਰੂ, ਹੈ ਨਾ, ਸਹਿ ਸੁਭਾਅ ਹੀ ਨਿਕਲ ਆਉਂਦਾ ਆਪਣੇ, ਉਹ ਅਸੀਂ ਵੇਟ ਹੀ ਕਰ ਰਹੇ ਹੁੰਦੇ ਉਸ ਘੜੀ ਦੇ, ਅਸੀਂ ਵੀ ਕੁਛ ਕਹੀਏ, ਅਸੀਂ ਕੀ ਕਹਿਣਾ, ਸਾਨੂੰ ਕੀ ਕਿਹਾ ਜਾਂਦਾ ਬੋਲੋ ਵਾਹਿਗੁਰੂ, ਅਰਦਾਸ ਤਾਂ ਭਾਈ ਸਾਹਿਬ ਕਰ ਰਹੇ ਹੁੰਦੇ ਨੇ। ਉਹ ਹੁਣ ਏਦਾਂ ਦਾ ਬਣਿਆ ਹੋਇਆ ਹੈ ਕਿ ਸਹਿਜ ਸੁਭਾਅ ਨਾ ਅਗਰ ਕੋਈ ਅਸੀਂ ਸ਼ੁਕਰਾਨਾ ਕਰਨਾ ਹੋਵੇ ਸਾਡੇ ਉੱਠਦੇ ਆ, ਜੇ ਆਪਾਂ ਗੋਡਿਆਂ ਤੇ ਹੱਥ ਰੱਖ ਕੇ ਵਾਹਿਗੁਰੂ ਮੂੰਹ ਚੋਂ ਨਿਕਲ ਆਉਂਦਾ ਹੈ ਹਨਾ, ਤੇ ਉਹ ਇੱਕ ਅਰਦਾਸ ਕਰਨ ਦੇ ਨਾਲ ਮੈਨੂੰ ਲੱਗਦਾ ਸਾਡੇ ਜਿਹੜੀ ਮਾਇੰਡ ਦੇ ਵਿੱਚ ਸਬਕੌਂਸ਼ੀਅਸ ਲੈਵਲ ਦੇ ਉੱਤੇ ਅਚੇਤ ਮਨ ਦੇ ਵਿੱਚ ਉਹ ਅਕਾਲ ਪੁਰਖ ਦੀ ਯਾਦ ਜਿਹੜੀ ਹੈ ਉਸਦਾ ਸਿੰਬਲ ਹੈ ਵਾਹਿਗੁਰੂ, ਉਹ ਭਰ ਗਿਆ ਆ। ਸੋ ਅਰਦਾਸ ਕਰਨ ਦਾ ਮਤਲਬ ਜੇ ਵਾਹਿਗੁਰੂ ਕਹਿਣ ਦਾ ਵੀ ਇੱਕ ਬੜਾ ਡੂੰਘਾ ਅਰਥ ਹੈ ਵੀ ਇਹਦੇ ਚ 12-14-15 ਵਾਰੀ ਜਿੰਨਾ ਵੀ ਕਹਾਇਆ ਗਿਆ ਆ ਉਹ ਸਾਡੀ ਹੈਬਿਟ ਬਣਾ ਦਿੱਤੀ ਗਈ ਹੈ। ਤਾਂ ਜੀ ਮੈਨੂੰ ਇਸ ਲਹਿਜੇ ਨਾਲ ਵੀ ਦੇਖ ਰਹੇ ਹਾਂ,
ਬਹੁਤ ਨਹੀਂ ਬਹੁਤ ਵਧੀਆ ਗੱਲ ਆ। ਤੋ ਇਸ ਤਰ੍ਹਾਂ ਵੀ ਹੁਣ ਰਹਿਤਨਾਮੇ ਵਿੱਚ ਵਾਹਿਗੁਰੂ ਕਹਿ ਮੋਹਿ ਜੋ ਪਾਵੇ, ਮਤਲਬ ਵੀ ਮੋਹ ਤੇ ਕੋਈ ਵੀ ਖਾਣ ਵਾਲੀ ਚੀਜ਼ ਤੋਂ ਪਹਿਲਾਂ ਵੀ ਤੁਸੀਂ ਵਾਹਿਗੁਰੂ ਕਹੋ, ਰੱਬ ਨੂੰ ਯਾਦ ਕਰੋ। ਉਹ ਇੱਥੇ ਦਾ ਇੱਕ ਆਪਣਾ ਇੰਟਰਫੇਸ ਇਕੱਠ ਸੀਗਾ ਯੂਨੀਵਰਸਿਟੀ, ਸਿਡਨੀ ਯੂਨੀਵਰਸਿਟੀ ਦੇ ਕੇ ਬਿਲਡਿੰਗ ਚ, ਤੇ ਮੈਨੂੰ ਪ੍ਰੋਫੈਸਰ ਤੇਜਪਾਲ ਸਿੰਘ ਹੋਰੀ ਲੈ ਗਏ ਉੱਥੇ, ਤੇ ਉਹ ਲੰਚ ਤੋਂ ਲੰਚ ਸੀਗਾ ਇੰਟਰਫੇਥ, ਜ਼ਿਆਦਾ ਤੇ ਉਹ ਮੂਨੀ ਦਾ ਪ੍ਰਬੰਧ ਹੀ ਸੀਗਾ, ਤੇ ਹੋਰ ਵੀ ਆਏ ਸੀ, ਤੇ ਡਾਕਟਰ ਸਾਹਿਬ ਨੂੰ ਸੱਦਾ ਸੀ ਤੇ ਮੈਨੂੰ ਵੀ ਲੈ ਗਏ ਨਾਲ, ਤੇ ਉਹ ਮੈਨੂੰ ਅਚਾਨਕ ਉਹਨਾਂ ਨੇ ਸਵਾਲ ਕਰਤਾ ਜੀ ਵੀ ਤੁਹਾਡੇ ਆਫਟਰ ਮਤਲਬ ਭੋਜਨ ਤੋਂ ਬਾਅਦ ਤੁਹਾਡੀ ਤੁਸੀਂ ਕੀ ਤੁਹਾਡੀ ਪ੍ਰਾਰਥਨਾ ਆ। ਅੰਗਰੇਜ਼ੀ ਪੁੱਛਿਆ ਉਹਨੂੰ, ਮੈਨੂੰ ਅਚਾਨਕ ਫਿਰ ਖਿਆਲ ਆ ਗਿਆ ਵੀ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਆ, ਇਹਨੂੰ ਝੋਲਾ ਪੜ੍ਹਨਾ ਵੀ ਕਹਿੰਦੇ ਆ ਮਾਲਵੇ ਚ, ਤੇ ਅਸੀਂ ਅਰਦਾਸ ਕਹਿ ਦਿੰਦੇ ਆ, ਦਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦੇਣ ਦੇ ਟੋਟ ਨਾ ਆਵੇ ਅਗੰਤ ਭਰੇ ਭੰਡਾਰ, ਜਿਸ ਦਾ ਤਾ ਖਾਵਣਾ ਤੁਸ ਕਹੀ ਐਸਾ ਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਇਹ ਤੇ ਬਾਣੀ ਦੀ ਤੁਕ ਆ। ਅੱਗੇ ਆ ਗਿਆ ਦਦਾ ਦਾਤਾ, ਸੋਰੀ, ਦਾਣਾ ਪਾਣੀ ਗੁਰੂ ਕਾ, ਟਹਿਲ ਸੇਵਾ ਸੇਵਕਾਂ ਦੀ, ਲੇਖੇ ਲਾਉਣੀ ਜਿਸ ਭੰਡਾਰਿਓ ਪ੍ਰਸ਼ਾਦ ਛਕਿਆ, ਭੰਡਾਰੇ ਭਰਪੂਰ ਕਰਨੇ, ਛਕਦਿਆਂ ਛਕਾਉਂਦਿਆਂ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬੱਤ ਦਾ ਭਲਾ। ਇਹ ਇਹ ਬਰੀਫ ਅਤ ਬਰੀਫ ਅਰਦਾਸ ਜਿਹੜੇ ਸੂਝਵਾਨ ਧਾਰਮਿਕ ਵਿਅਕਤੀ ਸਿੱਖ ਨੇ ਉਹ ਛਕਣ ਪ੍ਰਸ਼ਾਦਾ ਛਕਣ ਤੋਂ ਬਾਅਦ ਇਹ ਕਰਦੇ ਨੇ, ਇਹ ਮਰਿਆਦਾ ਚੱਲਦੀ ਆ ਰਹੀ ਹੈ। ਤੇ ਉਹਦਾ ਮੈਂ ਇਹਦੇ ਅਰਥ ਜਿਹੜੇ ਸੀ ਨਾ ਟੁੱਟੀ ਭੁੱਜੀ ਅੰਗਰੇਜ਼ੀ ਦੇ ਵਿੱਚ ਮੈਂ ਕਰ ਦਿੱਤੇ ਵੀ ਮੈਂ ਕਿਹਾ ਵੀ ਆਹ ਸਾਡੀ ਅਰਦਾਸ ਆ। ਤੇ ਚਲੋ ਉਹ ਗੋਰਿਆਂ ਦਾ ਹੁੰਦਾ ਹੀ ਆ ਵੀ ਉਹਨਾਂ ਨੇ ਚੰਗਾ ਹੀ ਕਹਿਣਾ ਹੁੰਦਾ। ਤੇ ਬਾਹਰ ਆ ਕੇ ਪ੍ਰੋਫੈਸਰ ਸਾਹਿਬ ਮੈਨੂੰ ਕਹਿੰਦੇ ਪਿਆਰ ਭਰੇ ਗੁੱਸੇ ਵਿੱਚ, ਕਹਿੰਦੇ ਖਬਰਦਾਰ ਜੇ ਅੱਗੇ ਤੋਂ ਮੈਨੂੰ ਕਿਹਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ।
ਅੱਛਾ, ਉਹ ਇੰਪ੍ਰੈਸ ਹੋ ਗਿਆ ਤੁਹਾਡੀ ਅੰਗਰੇਜ਼ੀ ਤੋਂ,
ਇੰਪ੍ਰੈਸ ਹੋ ਗਏ ਨਾ। ਤੇ ਮੈਂ ਜੋ ਕਹਿੰਦਾ ਮੈਨੂੰ ਮੇਰਾ ਅੰਗਰੇਜ਼ੀ ਵੱਲੋਂ ਹੱਥ ਤੰਗ ਆ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਇੱਥੇ ਨਾ ਜਦੋਂ ਹੁਣ ਤਾਂ ਆਵਣ ਜਾਣ ਰਹੇ ਹੋ ਗਿਆ, ਬੁੜੇ ਹੋ ਗਏ ਤੇ ਸਰਕਾਰ ਨੇ ਗੁਜ਼ਾਰੇ ਜੋਗੀ ਪੈਨਸ਼ਨ ਲਾ ਤੀ, ਕਦੇ ਨੌਕਰੀ ਮੰਗਣ ਦੀ ਜਾਣ ਦੀ ਕੋਈ ਮਜਬੂਰੀ ਨਹੀਂ ਰਹੀ। ਤੇ ਉਦੋਂ ਮੈਂ ਨੌਕਰੀ ਮੰਗਦਾ ਹੁੰਦਾ ਸੀਗਾ, ਤਾਲੋਂ ਕੋਥੀ ਡੰਮਣੀ ਆ ਗਾਵੇ ਆਲ ਬੇਤਾਲ, ਵੀ ਇੱਥੇ ਆ ਗਏ ਹੁਣ ਮੇਰਾ ਬੈਕਗਰਾਉਂਡ, ਮੇਰੀ ਸੋਚ, ਮੇਰੀ ਵਿਦਿਆ, ਮੇਰੀ ਟ੍ਰੇਨਿੰਗ ਸਾਰਾ ਕੁਝ ਹੋਰ ਸੀ, ਤੇ ਇੱਥੇ ਆਣ ਕੇ ਹੋਰ ਹੀ, ਸਭ ਤੋਂ ਘਟੀਆ ਮਜ਼ਦੂਰ ਮੈਂ ਹੀ ਸੀ। ਤੇ ਉਹ ਕੋਈ ਗੱਲਬਾਤ ਕਹਿੰਦੇ ਕਿੰਨੀਆਂ ਤੈਨੂੰ ਜ਼ਬਾਨਾਂ ਆਉਂਦੀਆਂ, ਲੇਡੀ ਸੀ ਇੰਟਰਵਿਊ ਕਰਨ ਵਾਲੀ, ਮੈਂ ਕਿਹਾ ਜੀ 3.5।
ਅੱਛਾ,
ਮੈਂ ਕਿਹਾ ਵੀ 3.5।
ਅੱਛਾ,
ਤੇ ਉਹ ਜਿਹੜੀ ਅਜੀਬ ਜੀ ਗੱਲ ਸੀ ਨਾ, ਉਹ ਕਹਿੰਦੀ ਵੀ ਉਹ ਕਹੇ ਟੈਲ ਮੀ ਵਿਚ ਵਨ ਇਜ਼ ਯੂ ਗੋਟ ਹਾਫ,
ਤੁਸੀਂ ਇਹ ਵੀ ਕਹਿਣਾ ਸੀਗਾ ਬੀਬਾ ਜੀ ਉਹ ਜਿਹੜੀ ਹਾਫ ਦੇ ਵਿੱਚ ਨਾ ਕਈ ਵਾਰੀ ਉਹ ਤਿੰਨੇ ਉਹਦੇ ਚ ਰਲ ਜਾਂਦੀ ਹੈ। ਅੱਧੀ ਜੀ ਪੈ ਜਾਂਦੀ
ਉਹ ਫੇਰ ਅੱਧਾ ਪੌਣਾ ਘੰਟਾ ਇੰਟਰਵਿਊ ਤੋਂ ਬਾਅਦ ਕਹਿੰਦੀ ਵੈਲ ਆਈ ਵੁਡ ਲਾਈਕ ਟੂ ਸੇ ਯੂ ਨੋ ਥ੍ਰੀ ਐਂਡ ਥ੍ਰੀ ਕੁਆਟਰ ਥ੍ਰੀ ਕੁਆਟਰ ਆਫ ਲੈਂਗੁਏਜ ਮਤਲਬ ਤੂੰ ਅੱਧੀ ਨੀ ਪੌਣੀ
ਜਾਣਦਾ ਠੀਕ ਹੈ
ਪਰ ਕਿਉਂਕਿ ਉਹ ਇਨਫੀਰੀਟੀ ਕੰਪਲੈਕਸ ਆ
ਨਾ ਕੋਨਫੀਡੈਂਸ ਹੈ ਨੀ ਨਾ
ਆਪਣੇ ਬੰਦੇ ਗਲਤੀ ਟੋਕ ਦਿੰਦੇ ਆ ਨਾ ਤੇ ਉਹ ਫਿਰ ਦੂਜਿਆਂ ਨਾਲ ਔਖੇ ਸੌਖੇ ਬੋਲ ਲਈਦੀ ਉਹਨਾਂ ਨੇ ਤੁਹਾਨੂੰ ਐਨਕਰੇਜ ਹੀ ਕਰਨਾ ਗੱਲ ਸਮਝਣ ਦਾ ਯਤਨ ਕਰਨਾ ਉਹਨੇ ਤੁਹਾਡੀਆਂ ਗਲਤੀਆਂ ਨੀ ਕੱਢਣੀਆਂ ਹੁੰਦੀਆਂ ਸੋ ਜਿੱਥੇ ਨਾਲ ਪੰਜਾਬੀ ਹਿੰਦੀ ਅੰਗਰੇਜ਼ੀ ਨਾ ਜਾਣਨ ਵਾਲਾ ਹੋਏ ਨਾ ਤੇ ਉੱਥੇ ਫਿਰ ਗੱਲ ਗੋਰਿਆਂ ਨੂੰ ਸਮਝਾ ਲਈਦੀ ਆ ਪੁੱਟੀ ਸਿੱਧੀ ਅੰਗਰੇਜ਼ੀ ਬੋਲ ਕੇ
ਹਾਂਜੀ ਤਾਇਆ ਜੀ ਸਾਡੇ ਨਾਲ ਸੁਖਪਾਲ ਜੀਤ ਹੁਣੀ ਜੁੜੇ ਨੇ ਉਹ ਪੁੱਛ ਰਹੇ ਨੇ ਕਿ ਮੈਂ ਪੋਡਕਾਸਟ ਸ਼ੇਅਰ ਕਿੱਦਾਂ ਕਰ ਸਕਦਾ ਮੈਂ ਤੁਹਾਨੂੰ ਲਿੰਕ ਭੇਜ ਦਿੱਤਾ ਜੀ ਤੁਸੀਂ ਹਰੇਕ ਪੋਡਕਾਸਟ ਦੇ ਹੇਠਾਂ ਇੱਕ ਸ਼ੇਅਰ ਬਟਨ ਲੱਗਾ ਹੋਇਆ ਉਹਦੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਮਲਕੀਤ ਸਿੰਘ ਉਹਨਾਂ ਨੇ ਹਮੀ ਭਾਰਤੀ ਕਹਿੰਦੇ ਚਾਹ ਦਾ ਪਤੀਲਾ ਰੱਖਤਾ ਤਾਇਆ ਜੀ ਮੋਸਟ ਵੈਲਕਮ ਐਨੀ ਟਾਈਮ ਕੈਨਬਰਾ ਦੇ ਵਿਚ ਤੇ ਰਵਿੰਦਰ ਸਿੰਘ ਧਨੀ ਵੀ ਤੁਹਾਡਾ ਭਤੀਜਾ ਸਿਡਨੀ ਵਾਲਾ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ ਹੀ ਤੇ ਕੁਲਵੀਰ ਸੰਧੂ ਹਾਂਜੀ ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਤਹਿ ਦਿਲ ਧੰਨਵਾਦ ਜਗਵੀਰ ਸਿੰਘ ਸੇਖੋਂ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਧੰਨਵਾਦ ਕਰਦੇ ਹਾਂ ਜੀ ਤੇ ਤਾਇਆ ਜੀ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਇਹਨੂੰ ਕੰਟੀਨਿਊ ਕਰਨ ਦੀ ਤੇ ਆਪਾਂ ਅਰਦਾਸ ਨੂੰ ਕੰਟੀਨਿਊ ਰੱਖਾਂਗੇ ਆਉਣ ਵਾਲੇ ਹਫ਼ਤੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰਾਨਾ
ਵਾਹਿਗੁਰੂ
ਜੀ ਕੀ ਫਤਿਹ ਜੀ ਸੋ ਮਿੱਤਰ ਪਿਆਰਿਓ ਤੁਸੀਂ ਪ੍ਰੋਗਰਾਮ ਸ਼ੇਅਰ ਕਰ ਸਕਦੇ ਹੋ ਪੋਡਕਾਸਟ ਤੇ ਸੁਣ ਸਕਦੇ ਹੋ ਦੁਬਾਰਾ ਸੁਣ ਸਕਦੇ ਹੋ ਆਪਣੀ ਫੀਡਬੈਕ ਕੋਈ ਜਾਣਕਾਰੀ ਮੈਂ ਤਹਿ ਦਿਲੋਂ ਧੰਨਵਾਦ ਹੈ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਸਾਡੀਆਂ ਜਾਣਕਾਰੀਆਂ 'ਚ ਵਾਧਾ ਕੀਤਾ ਸੋ ਇਹਦਾ ਮਕਸਦ ਹੀ ਇਸ ਪ੍ਰੋਗਰਾਮ ਦਾ ਇਹ ਹੈ ਕਿ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਸੋ ਅਸੀਂ ਗੱਲਾਂ ਕਰਾਂਗੇ ਇੱਕ ਦੂਸਰੇ ਨਾਲ ਤਾਂ ਉਸ ਦੇ ਵਿੱਚੋਂ ਅਸੀਂ ਬਹੁਤ ਸਾਰਾ ਇਹਨੂੰ ਗੋਸ਼ਟ ਕਹਿੰਦੇ ਆ ਸੋ ਇੱਕ ਗੋਸ਼ਟੀ ਹੈ ਸਾਡੀ ਚੱਲ ਰਹੀ ਜਿਸ ਦੇ ਵਿੱਚ ਤੁਸੀਂ ਵੀ ਸ਼ਾਮਲ ਹੁੰਦੇ ਹੋ ਸੋ ਤੁਸੀਂ ਕੋਈ ਵੀ ਟੌਪਿਕ ਤੇ ਸ਼ੇਅਰ ਕਰਿਆ ਕਰੋ ਸਾਡੇ ਨਾਲ ਬੜਾ ਚੰਗਾ ਲੱਗੇਗਾ ਸੋ ਮੈਂ ਵੀ ਇਜਾਜ਼ਤ ਲੈਂਦਾ ਜਾਂਦੇ ਜਾਂਦੇ ਤੁਹਾਨੂੰ ਫਿਰ ਇੱਕ ਰਾਜਵੀਰ ਜਵੰਦੇ ਦਾ ਗੀਤ ਸੁਣਾਉਣਾ ਆ ਤੇ ਮੈਂ ਇਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਸਤਿਕਰਤਾਰ ਅੱਗੇ ਕਿ ਸਭ ਪਾਸੇ ਆਪਣੇ ਜੀਆਂ ਨੂੰ ਭਾਣੇ ਦੇ ਵਿੱਚ ਰੱਖਣ ਦੀ ਸਮਰੱਥਾ ਬਖਸ਼ੀ ਸੋ ਇਸੇ ਹੀ ਅਰਦਾਸ ਦੇ ਨਾਲ ਖਿਮਾ ਦਾ ਜਾਚਕ ਹੈ ਰੱਬ ਰਾਖਾ।